ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਹੈ ਐਸਾ ਨਿਰਜੀਵ ਪੁਰਸ਼ ਕੋਈ ਜੱਗ ਅੰਦਰ, ਜਿਸ ਦੇ ਮੂੰਹ ਤੋਂ ਕਦੇ ਬਚਨ ਇਹ ਨਿਕਲਿਆ ਸੁੰਦਰ, ਜਨਮ ਭੂਮੀ ਸੁੰਦਰੀ ਇਹੋ ਹੈ ਮੇਰੀ ਪਿਆਰੀ, ਵਾਰਾਂ ਜਿਸ ਤੋਂ ਤਿੰਨ ਲੋਕ ਦੀ ਸੰਪੱਤੀ ਸਾਰੀ, ਸੱਤ ਸਮੁੰਦਰ ਪਾਰ ਵਿਦੇਸੀ ਕਰਕੇ ਵਿਚਰਨ, ਹੋਇਆ ਨਾ ਘਰ ਚੱਲਣ ਸਮੇਂ ਪ੍ਰਸੰਨ ਜਿਹਦਾ ਮਨ, ਜੇ ਐਸਾ ਕੋਈ ਹੋਏ ਤੁਰੰਤ ਉਸਨੂੰ ਦੇਖੋ, ਭਲੀ ਭਾਂਤ ਦੇ ਨਾਲ ਉਸਦੇ ਲੱਛਣ ਦੇਖੋ। ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਮੇਰੇ ਗੁਰਸੇਵ ਸਿੰਘ ਵੱਲੋਂ ਦੋਨੋਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਅਕਾਲ। ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੇ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਸਾਰੇ ਹੀ ਰਾਜੀ ਖੁਸ਼ੀ ਹੋਵੋਗੇ। ਤੇ ਹਮੇਸ਼ਾ ਦੀ ਤਰ੍ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਵੀ ਇੱਕ ਸੋਹਣੇ ਵਿਚਾਰ ਨਾਲ ਕਰਦੇ ਹਾਂ। ਨਰਿੰਦਰ ਸਿੰਘ ਕਪੂਰ ਲਿਖਦੇ ਆ ਕਿ ਸਾਡੇ ਕੋਲ ਪੈਸੇ ਨਾਲ ਖਰੀਦੀਆਂ ਜਾਣ ਵਾਲੀਆਂ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤੇ ਨਾਲ ਦੀ ਨਾਲ ਸਾਡੇ ਕੋਲ ਉਹ ਜ਼ਰੂਰੀ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਹਨ ਜਿਹੜੀਆਂ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ। ਦੋਸਤੋ, ਦੁਨੀਆਂ ਦੇ ਵਿੱਚ ਬਹੁਤ ਅਜਿਹੀਆਂ ਚੀਜ਼ਾਂ ਨੇ ਜੋ ਅਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ, ਜਿਨ੍ਹਾਂ ਦੇ ਵਿੱਚ ਅਸੀਂ ਪਿਆਰ ਕਹਿ ਸਕਦੇ ਹਾਂ, ਕਿਸੇ ਦਾ ਸਤਿਕਾਰ ਕਹਿ ਸਕਦੇ ਹਾਂ ਤੇ ਬੱਚਿਆਂ ਦੀ ਮਾਸੂਮੀਅਤ ਕਹਿ ਸਕਦੇ ਹਾਂ ਤੇ ਅਨੇਕਾਂ ਹੀ ਹੋਰ ਚੀਜ਼ਾਂ ਨੇ ਜੋ ਅਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ। ਉਹ ਖਰੀਦ ਕਿਵੇਂ ਸਕਦੇ ਹਾਂ, ਉਸਦੀ ਗੱਲਬਾਤ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਕਰਾਂਗੇ ਤੇ ਅਕਸਰ ਪ੍ਰੋਗਰਾਮਾਂ ਦੇ ਵਿੱਚ ਕਰਦੇ ਵੀ ਰਹਿੰਦੇ ਨੇ। ਸੋ ਸ਼ੁਰੂਆਤ ਦੇ ਵਿੱਚ ਅਸੀਂ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਉਸ ਪਾਰ ਗੱਲਾਂ ਬਾਤਾਂ ਸਿਲਸਿਲਾ ਜਾਰੀ ਕਰਾਂਗੇ। ਸੁਣੋ ਇਹ ਗੀਤ, ਮਿਲਦੇ ਆ ਇਸ ਗੀਤ ਤੋਂ ਬਾਅਦ।
ਪੈਰ ਪੈਰ ਤੇ ਹੁੰਦੀਆਂ ਨੇ, ਦਰ ਤੇਰੇ ਤੇ ਆ ਕੇ ਫੁੱਲਾਂ ਬਖਸ਼ ਹੀ ਹੁੰਦੀਆਂ ਨੇ, ਪਿਆਰ ਤੇਰੇ ਤੇ ਆ ਕੇ ਫੁੱਲਾਂ ਬਖਸ਼ੀ ਹੁੰਦੀਆਂ ਨੇ ਸਾਡੀ ਅਰਦਾਸਿਆ ਤੇਰੇ ਉੱਤੇ ਆਸਿਆ ਜੋ ਦਿਲਾਂ ਨੂੰ ਦਿਖਾਉਂਦੇ ਬੋਲ ਸਿੱਖਣ ਨਾ ਦਈ ਮਿਹਰ ਕਰੀ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸੋ ਜਿਹੜੀ ਗੱਲਬਾਤ ਤੋਂ ਅਸੀਂ ਵਿਚਾਰ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਸੋ ਗੀਤ ਦੇ ਵਿੱਚ ਬਹੁਤ ਬਖੂਬੀ ਉਹਨੂੰ ਐਕਸਪਲੇਨ ਕੀਤਾ ਗਿਆ। ਤੇ ਜਿੱਦਾਂ ਕਿ ਨਰਿੰਦਰ ਸਿੰਘ ਕਪੂਰ ਨੇ ਦੱਸਿਆ ਸੀਗਾ, ਜਿੱਥੇ ਸਾਨੂੰ ਪੈਸੇ ਨਾਲ ਖਰੀਦੀ ਜਾਣ ਵਾਲੀ ਚੀਜ਼ਾਂ ਦੀ ਲੋੜ ਹੁੰਦੀ ਆ, ਤੇ ਜਦੋਂ ਅਸੀਂ ਕੰਮ ਕਰਦੇ ਹਾਂ ਆਪਣੇ ਦਿਨ ਦੇ ਵਿੱਚ ਕੰਮ ਕਰਕੇ ਪੈਸੇ ਕਮਾਉਂਦੇ ਹਾਂ ਤੇ ਚੀਜ਼ਾਂ ਖਰੀਦ ਲੈਂਦੇ ਹਾਂ, ਤੇ 24 ਘੰਟਿਆਂ ਦੀ ਵੰਡ ਦੇ ਵਿੱਚ ਸਾਨੂੰ ਕੁਝ ਸਮਾਂ ਅਜਿਹਾ ਵੀ ਰੱਖਣਾ ਚਾਹੀਦਾ ਹੈ ਕਿ ਜਿਹੜੀਆਂ ਚੀਜ਼ਾਂ ਪੈਸੇ ਨਾਲ ਨਹੀਂ ਮਿਲਦੀਆਂ ਕਿ ਉਹ ਖਰੀਦੀਆਂ ਜਾ ਸਕਣ, ਉਹ ਕਿੱਦਾਂ ਖਰੀਦੀਆਂ ਜਾ ਸਕਣਗੀਆਂ ਕਿ ਜਦੋਂ ਅਸੀਂ ਅਜਿਹੇ ਕੰਮ ਕਰਾਂਗੇ ਜਿਸ ਨਾਲ ਸਾਨੂੰ ਪੈਸੇ ਨਹੀਂ ਮਿਲਣੇ ਪਰ ਸਾਨੂੰ ਸਕੂਨ ਮਿਲੇਗਾ, ਉਹਨਾਂ ਦੇ ਐਕਸਚੇਂਜ ਦੇ ਵਿੱਚ ਸਾਨੂੰ ਪਿਆਰ ਸਤਿਕਾਰ ਮਿਲੇਗਾ। ਸੋ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਤੇ ਸਾਨੂੰ ਦੋਹਾਂ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ, ਕਿ ਦੋਨਾਂ ਨੂੰ ਮੇਨਟੇਨ ਕਰਕੇ ਚੱਲਣਾ ਬਹੁਤ ਜ਼ਰੂਰੀ ਆ। ਦੋਸਤੋ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਸਮਾਂ ਹੁਣ ਸਿਡਨੀ ਦੇ ਵਿੱਚ ਹੋ ਚੁੱਕਾ ਆ 8:09, ਤੇ ਪੰਜਾਬ ਦੇ ਵਿੱਚ ਸਮਾਂ ਹੋ ਚੁੱਕਾ ਆ 2:40 ਸਵੇਰ ਤੇ। ਤੇ ਅੱਜ ਮਿਤੀ 14 ਮਾਰਚ 2019, ਤੇ ਨਾਨਕ ਸ਼ਾਹੀ ਇੱਕ ਚੇਤ ਸੰਮਤ 551 ਹੋ ਗਈ ਆ। ਸਾਰੇ ਹੀ ਸਰੋਤਿਆਂ ਨੂੰ ਨਾਨਕ ਸ਼ਾਹੀ ਸੰਮਤ 551 ਦੀ ਆਰੰਭਤਾ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਇਸ ਦੇ ਨਾਲ ਆਪਾਂ ਮੌਸਮ ਦੀ ਵੀ ਗੱਲਬਾਤ ਕਰਦੇ ਚੱਲਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਤਾਂ ਜਿੱਥੋਂ ਮੈਂ ਪ੍ਰੋਗਰਾਮ ਕਰ ਰਿਹਾ ਗੜ੍ਹ ਸ਼ੰਕਰ ਤੋਂ, ਉੱਥੇ ਬਾਹਰ ਕਿਣ ਮਿਣ ਲੱਗੀ ਹੋਈ ਆ, ਬੱਦਲਬਾਈ ਬਣੀ ਹੋਈ ਆ, ਤੇ ਤਾਪਮਾਨ ਵੈਸੇ ਵੀ ਪੰਜਾਬ ਦਾ ਅੱਜ ਵੱਧ ਤੋਂ ਵੱਧ 14 ਡਿਗਰੀ ਦਿੱਤਾ ਜਾ ਰਿਹਾ ਤੇ ਘੱਟ ਤੋਂ ਘੱਟ 12 ਡਿਗਰੀ। ਜੇਕਰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ ਤਾਪਮਾਨ ਅੱਜ ਵੱਧ ਤੋਂ ਵੱਧ 24 ਡਿਗਰੀ ਤੇ ਘੱਟ ਤੋਂ ਘੱਟ 19 ਡਿਗਰੀ ਦੱਸਿਆ ਜਾ ਰਿਹਾ, ਤੇ ਮੀਂਹ ਵੀ ਦੱਸਿਆ ਹੋਇਆ ਤੇ ਬੱਦਲਬਾਈ ਬਣੀ ਹੋਈ ਆ। ਤੇ ਰਾਜਧਾਨੀ ਕੈਨਬਰਾ ਦੇ ਵਿੱਚ ਵੀ ਬੱਦਲਬਾਈ ਬਣੀ ਹੋਈ ਹੈ ਤੇ ਤਾਪਮਾਨ ਅੱਜ 26 ਡਿਗਰੀ ਵੱਧ ਤੋਂ ਵੱਧ ਰਹਿਣ ਦੇ ਸਾਰ ਨੇ ਤੇ ਘੱਟ ਤੋਂ ਘੱਟ 13 ਡਿਗਰੀ ਦੱਸਿਆ ਜਾ ਰਿਹਾ ਆ। ਮੈਲਬਰਨ ਦੇ ਵਿੱਚ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਤਾਪਮਾਨ ਵੱਧ ਤੋਂ ਵੱਧ 21 ਡਿਗਰੀ ਤੱਕ ਜਾਣ ਦੇ ਸਾਰ ਨੇ। ਬ੍ਰਿਸਬੇਨ ਦੇ ਵਿੱਚ ਵੀ ਕਿਤੇ ਕਿਤੇ ਬੱਦਲਬਾਈ ਬਣੀ ਹੋਈ ਆ ਤੇ ਤਾਪਮਾਨ 30 ਡਿਗਰੀ ਤੱਕ ਜਾਣ ਦੇ ਸਾਰ ਨੇ ਤੇ ਘੱਟ ਤੋਂ ਘੱਟ 22 ਡਿਗਰੀ ਰਹੇਗਾ। ਪਰਥ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ 31 ਡਿਗਰੀ ਤੇ ਘੱਟ ਤੋਂ ਘੱਟ 20 ਡਿਗਰੀ ਰਹਿਣ ਦੇ ਆਸਾਰ ਨੇ। ਤੇ ਹੋਬਰਟ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਹੀ ਰਹੇਗਾ ਤੇ ਘੱਟ ਤੋਂ ਘੱਟ 11 ਡਿਗਰੀ ਰਹਿਣ ਦੇ ਆਸਾਰ ਨੇ। ਸੋ ਇਹ ਸੀ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਤੇ ਪੰਜਾਬ ਦਾ ਤਾਪਮਾਨ। ਸੋ ਦੋਸਤੋ ਸੁਣੋ ਇੱਕ ਗੀਤ ਤੇ ਗੀਤ ਉਸ ਪਾਰ ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ, ਫਿਰ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਤੁਹਾਡੇ ਸੁਨੇਹੇ ਵੀ ਦੇਵਾਂਗੇ, ਤੁਹਾਡੇ ਵਿਚਾਰ ਵੀ ਜਾਣਾਂਗੇ ਤੇ ਤੁਸੀਂ ਸਾਡੇ ਨਾਲ ਖਬਰਾਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਕਰਨਾ ਕੀ ਇਹ ਸਿਰਫ ਮੈਸੇਜ ਕਰੋ ਜਾਂ ਈਮੇਲ ਕਰੋ ਐਪ ਦੇ ਰਾਹੀਂ ਤੇ ਅਸੀਂ ਤੁਹਾਡੇ ਵਿਚਾਰ ਤੇ ਸੁਨੇਹੇ ਆਪਣੇ ਸਰੋਤਿਆਂ ਨਾਲ ਸਾਂਝੇ ਕਰਾਂਗੇ। ਸੁਣੋ ਇਹ ਗੀਤ, ਮਿਲਦੇ ਹਾਂ ਗੀਤ ਤੋਂ ਬਾਅਦ।
ਸਲਾਹਾਂ ਬੁੱਲ ਜਹੇ ਸੰਗਦੇ ਆ, ਪਾ ਕੇ ਨੀਵੀਆਂ ਤਾਈਓ ਵੇ ਕੋਲੋਂ ਲੰਘਦੇ ਆ, ਲੰਘਦੇ ਆ ਫੁੱਲ ਹੁਸਨ ਦਾ ਖਿੜਿਆ ਪੂਰੇ ਜੋ ਬਣਦੇ ਹੈ। ਕੌਣ ਕਿਸੇ ਨੂੰ ਆਖੇ ਵੇ ਮੰਨਣਾ ਕਹਿਣਾ ਨੀ, ਜੇ ਪਹਿਲ ਤੂੰ ਕਰਦੇ ਵੇ, ਜੇ ਪਹਿਲ ਤੂੰ ਕਰਦੇ, ਜੇ ਪਹਿਲ ਤੂੰ ਕਰਦੇ ਮੁੱਲ ਮੜਕਦਾ ਪੈ ਜੂਗਾ। ਜੇ ਪਹਿਲ ਕੁੜੀ ਨੇ ਕੀਤੀ ਵੇ ਨਖਰਾ ਰਹਿਣਾ ਨੀ, ਜੇ ਪਹਿਲ ਕੁੜੀ ਨੇ ਕੀਤੀ ਵੇ ਨਖਰਾ ਰਹਿਣਾ ਨੀ, ਜੇ ਪਹਿਲ ਕੁੜੀ ਨੇ ਕੀਤੀ ਵੇ ਨਖਰਾ ਰਹਿਣਾ ਨੀ। ਖਿੜਦੇ ਸਾਰੇ ਚਾਕਵਾਰੇ ਨਖਰੋ ਜਿੱਤਣ ਦੀ ਲੱਗ ਗਈ ਮੁੜ ਕੇ ਲੱਗਦੀ ਨਾ, ਯਾ ਤਾਂ ਰੱਬ ਹੀ ਜਾਨ ਹੱਡਾਂ ਚੋਂ ਕੱਢ ਲਵੇ, ਯਾ ਵੇਖੀ ਤੂੰ ਲਾ ਕੇ ਯਾਰੀ ਛੱਡਦੀ ਨਾ। ਬੇਇੱਜ਼ਤੀ ਵੀ ਤਾਂ ਪੱਟੀ ਹੈ ਅੱਡ ਵਾਈਆਂ ਦੀ ਹੀ, ਫਿਰਦਾ ਨਾਲ ਬੇਗਾਨੀਆਂ ਦੇ ਮੈਂ ਸਹਿਣਾ ਨੀ। ਜੇ ਪਹਿਲ ਤੂੰ ਕਰਦੇ ਮੁੱਲ ਮੜਕਦਾ ਪੈ ਜੂਗਾ, ਕਰਦੇ ਤੇਰੀ ਹੋ ਜਾ ਵਿੱਕੀ ਥਾਲੀ ਵਾਲਾ, ਨਾ ਸੂਹੇ ਬੁੱਲਾਂ ਨੇ ਹੋਰ ਕਿਸੇ ਦਾ ਲੈਣਾ ਨੀ। ਜੇ ਪਹਿਲ ਤੂੰ ਕਰਦੇ ਮੁੱਲ ਮੜਕਦਾ ਪੈ ਜੂਗਾ, ਜੇ ਪਹਿਲ ਤੇ ਕੀਤੀ ਵੇ ਨਖਰਾ।
ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁਸੇ ਹੋਏ ਹੋ ਜਾਂ ਫਿਰ ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ। ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਵਸਦੇ ਹੋ ਜਾਂ ਫਿਰ ਵਸਦੇ ਹੋ ਵਿੱਚ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਤੇ ਮੇਰਾ ਸਾਥ ਦੇ ਰਹੇ ਨੇ, ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲੇ ਤੋਂ। ਅਸੀਂ ਦੋਨੋਂ ਪੰਜਾਬ ਤੋਂ ਪ੍ਰੋਗਰਾਮ ਕਰ ਰਹੇ ਹਾਂ ਤੇ ਹੁਣ ਸਾਨੂੰ ਜੁਆਇਨ ਕਰ ਚੁੱਕੇ ਨੇ ਕੁਲਜੀਤ ਸਿੰਘ ਖੋਸਾ ਜੀ ਬ੍ਰਿਸਬੇਨ ਤੋਂ। ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਆ?
ਹਾਂਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਸੇਵਕ, ਹਾਲ ਚਾਲ ਵਧੀਆ ਨੇ? ਚੜ੍ਹਦੀ ਕਲਾ ਤੋਂ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਅੱਜ ਦੇ ਦਿਨ ਸਭ ਨੂੰ ਵਧਾਈ ਦੇਣਾ ਚਾਹਾਂਗੇ ਜੀ ਕਿ ਅੱਜ 1 ਚੇਤਾ ਨਾਨਕ ਸ਼ਾਹੀ ਸੰਮਤ 551 ਦੀ ਆਰੰਭਤਾ ਤੇ ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
ਜੀ ਜੀ ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ, ਨਾਨਕ ਸ਼ਾਹੀ ਨਵੇਂ ਸਾਲ ਦੀਆਂ। ਸੋ ਮੈਂ ਪਹਿਲਾਂ ਤਾਂ ਪੁੱਛਣਾ ਚਾਹੁੰਦਾ ਕਿ ਮੈਂ ਸਰੋਤਿਆਂ ਨੂੰ ਦੱਸਦਾ ਚਲਾ ਕਿ ਨਵੇਂ ਸਾਲ ਦੀ ਸ਼ੁਰੂਆਤ ਤੁਸੀਂ ਤਾਂ ਪੱਬ ਜੀ ਨੇ ਕਰਤੀ, ਤੇ ਸਟਾਰਟ ਤਾਂ ਨੀ ਕੀਤਾ ਸਵੇਰੇ ਕਾਲ ਕਰਕੇ ਪੱਬ ਜੀ ਖੇਡਦੇ ਨੂੰ?
ਨਹੀਂ ਜੀ ਨਹੀਂ, ਉਹ ਤਾਂ ਤੁਹਾਨੂੰ ਪਤਾ ਮਨ ਪਰਚਾਵੇ ਦੀਆਂ ਹੁੰਦੀਆਂ ਨੇ, ਤੇ ਅੱਜ ਮੈਂ ਇੱਕ ਨਾ ਜੀ ਸਵੇਰ ਦੇ ਸਮੇਂ ਮਿਸ ਕਰ ਰਿਹਾ ਸੀਗਾ, ਤੇ ਅਸੀਂ ਆਪਣੇ ਸਰੋਤਿਆਂ ਨੂੰ ਵੀ ਪੁੱਛਾਂਗੇ ਕਿ ਸਾਡੇ ਪਿੰਡਾਂ ਵਾਲਾ ਇੱਕ ਰੀਤ ਆ ਚੇਤਰ ਦੇ ਸਮੇਂ, ਜਿੱਦਾਂ ਪਹਿਲਾ ਚੇਤ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਉਹ ਗੋਹੇ ਦੇ ਨਾਲ ਬਾਹਰ ਕੌਲਿਆਂ ਤੇ ਫੁੱਲ ਬਣਾਉਂਦੀਆਂ ਹੁੰਦੀਆਂ ਨੇ ਕੰਨਾਂ ਤੇ, ਤਾਂ ਇਹ ਰੀਤ ਅੱਜ ਵੀ ਕਿੱਥੇ ਕਿੱਥੇ ਹੈਗੀ ਆ, ਸਾਡੇ ਪਿੰਡ ਤਾਂ ਹਜੇ ਵੀ ਹੈਗੀ ਹੈ ਨਾ ਜੀ। ਤਾਂ ਮੈਂ ਉਹ ਫੋਟੋਆਂ ਵੀ ਪਾਵਾਂਗਾ, ਤਾਂ ਮੇਰੇ ਮਾਤਾ ਜੀ ਬਣਾਉਂਦੇ ਹੁੰਦੇ ਨੇ ਕਿ ਕਹਿੰਦੇ ਵੀ ਚੇਤ ਦਾ ਵੈਲਕਮ ਕਰਨ ਪਏ ਆ, ਇੱਥੋਂ ਤੱਕ ਕਿ ਸਾਡੇ ਕਹਾਵਤਾਂ ਵੀ ਨੇ ਕਈ ਵਾਰੀ, ਇੱਕ ਕਹਿ ਰਹੀ ਹੈ ਮਜ਼ਾਕੀਆ ਕਿ ਜਦੋਂ ਕਿਸੇ ਤੇ ਕੋਈ ਗੁੱਸਾ ਕੱਢਣਾ ਹੋਵੇ ਫੋੜਾ ਹੱਥ ਚ ਹੋਵੇ ਨਾ ਉਹ ਗੋਹਾ ਹਟਾਉਣ ਵਾਲਾ ਤਾਂ ਕਹਿ ਦਿੰਦੇ ਆ ਮੈਂ ਤੇਰੀ ਧੂਈ ਚ ਨਾ ਫੋੜਾ ਮਾਰ ਕੇ ਚਿੱਤਰ ਵੱਲ ਦੂ ਹਨਾ, ਤੇ ਇਸ ਤਰ੍ਹਾਂ ਦਾ ਉਹ ਕਿਤੇ ਵੀ ਸਾਡੇ ਨਾਲ ਅਸੀਂ ਜਾਣਦੇ ਹਾਂ ਜੀ ਕਿ ਵੱਖ ਵੱਖ ਸ਼ਹਿਰਾਂ ਤੋਂ ਸਰੋਤੇ ਜੁੜੇ ਨੇ ਪੂਰੇ ਪੰਜਾਬ ਭਰ ਤੋਂ ਹੀ, ਤਾਂ ਦੱਸਿਆ ਜੋ ਕਿਤੇ ਕਿਤੇ ਹਾਲੇ ਹਜੇ ਰੀਤ ਜਿੰਦਾ ਹੈ ਕਿ ਕਾਫੀ ਪੁਰਾਣੀ ਰੀਤ ਹੈ, ਤਾਂ ਮੈਨੂੰ ਦਾ ਕੋਈ ਇਤਿਹਾਸ ਦਾ ਜ਼ਿਆਦਾ ਪਤਾ ਨਹੀਂ ਗਿਆ ਕਿ ਰੀਤ ਕਿੱਥੋਂ ਸ਼ੁਰੂ ਹੋਈ ਸੀ, ਤਾਂ ਮੈਂ ਜਦ ਆਪਣੀ ਮਾਤਾ ਜੀ ਨੂੰ ਪੁੱਛਦਾ ਹੁੰਦਾ ਜੀ ਤਾਂ ਉਹ ਕਹਿੰਦੇ ਸੀ ਕਿ ਤੁਹਾਡੀ ਦਾਦੀ ਹੋਣੀ ਇਹ ਕਰਦੇ ਹੁੰਦੇ, ਤੇ ਮੈਂ ਵੀ ਉਹਨਾਂ ਨੂੰ ਵੇਖ ਕੇ ਕਰਨ ਲੱਗੀ ਹਾਂ, ਤਾਂ ਪਤਾ ਉਹਨਾਂ ਨੂੰ ਨਹੀਂ, ਤਾਂ ਮੈਨੂੰ ਵੀ ਪੂਰਾ ਪਤਾ ਨਹੀਂ ਲੱਗ ਸਕਿਆ ਇਸ ਚੀਜ਼ ਦਾ, ਤਾਂ ਜੇ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੋਈ ਤਾਂ ਅੱਜ ਸਾਡੇ ਨਾਲ ਸਾਂਝੀ ਕਰਿਆ ਜੀ, ਸੋ ਆਪਾਂ ਉਹ ਸਰੋਤਿਆਂ ਨਾਲ ਸਾਂਝੀ ਕਰਾਂਗੇ ਜੀ ਫਿਰ ਜੀ।
ਜੀ ਜ਼ਰੂਰ, ਜਿੱਦਾਂ ਵੀਰੇ ਤੁਸੀਂ ਦੱਸਿਆ ਨਾ ਕਿ ਮਾਤਾ ਜੀ ਨੇ ਅੱਗੇ ਦਾਦੀ ਦੀ ਰੈਫਰੈਂਸ ਦੇ ਦਿੱਤੀ ਹਨਾ, ਤੇ ਉਹ ਕਰਦੇ ਸੀ ਤਾਂ ਅਸੀਂ ਵੀ ਕਰਦੇ ਹਾਂ, ਤੇ ਬਹੁਤੀਆਂ ਰੀਤਾਂ ਮੈਂ ਦੇਖੀਆਂ ਕਿ ਉਹ ਆਪਾਂ ਨੂੰ ਊਂ ਤਾਂ ਹੁੰਦੀਆਂ ਨਾ ਕਿ ਚੱਲੀਆਂ ਆਉਂਦੀਆਂ, ਉਹਦਾ ਕਾਰਨ ਵੀ ਹੁੰਦਾ ਨਾ, ਹਰੇਕ ਰੀਤ ਦਾ ਕੋਈ ਨਾ ਕੋਈ ਕਾਰਨ ਹੁੰਦਾ, ਪਰ ਅਸੀਂ ਕਾਰਨ ਭੁੱਲ ਜਾਂਦੇ ਹਾਂ ਤੇ ਰੀਤ ਚੱਲੀ ਆਉਂਦੀ ਆ। ਤੇ ਇੱਥੇ ਬ੍ਰਿਸਬੇਨ ਦੀ ਉਹੀ ਗੱਲ ਦੱਸਦਾ ਮੈਂ, ਤਾਂ ਵਿਆਹ ਚੱਲੀ ਜਾਵੇ ਤਾਂ ਉਹ ਆਪਣੀਆਂ ਬੀਬੀਆਂ ਉਹ ਕੰਧ ਦੇ ਉੱਤੇ ਮਾਈਏ ਤੋਂ ਬਾਅਦ ਲਾਉਂਦੀ ਹੁੰਦੀ ਨਾ ਪੰਜੇ ਲਾਉਂਦੀ ਹੁੰਦੀ ਕੰਧ ਦੇ ਉੱਤੇ, ਤਾਂ ਉਹ ਮੇਰਾ ਉਹ ਪੰਜੇ ਲਾਏ ਤਾਂ ਮੇਰੇ ਇੱਕ ਦੋਸਤ ਨੇ ਇੱਥੇ ਬ੍ਰਿਸਬੇਨ ਆਸਟ੍ਰੇਲੀਆ ਕੁੜੀ ਦੇ ਨਾਲ ਵਿਆਹ ਕੀਤਾ ਹੋਇਆ, ਤੇ ਉਹ ਮੈਨੂੰ ਆ ਕੇ ਪੁੱਛਣ ਲੱਗੀ ਕਹਿੰਦੀ ਗੁਰਸੇਵਕ ਕਿਆ ਆਹ ਕੀ ਕਰ ਰਹੇ ਨਾ ਹੁਣ, ਕਿਆ ਕੀ ਆ ਕੰਧਾਂ ਦੇ ਉੱਤੇ ਕਿਉਂ ਲਾ ਰਿਹਾ ਪੰਜੇ? ਮੈਂ ਕਿਹਾ ਇੱਕ ਮਿੰਟ ਵੇਟ ਕਰ, ਮੈਂ ਬੀਬੀ ਨੂੰ ਵੀ ਪੁੱਛ ਲੈਂਦਾ, ਤੇ ਉਹ ਸਿਆਣੇ ਬਜ਼ੁਰਗ ਸੀਗੇ, ਤਾਂ ਮੈਂ ਕਿਹਾ ਬੀਬੀ ਤੇ ਲਾਉਂਦੇ ਤਾਂ ਮੈਂ ਵੀ ਛੋਟੇ ਹੁੰਦੇ ਦੇਖੇ ਆ ਪੰਜੇ, ਕਿ ਆ ਕਿਉਂ ਲਾ ਰਹੇ ਆ ਨਾ, ਕਿ ਕਾਰਨ ਕੀ ਆ, ਕਿਉਂ ਲਾਉਂਦੇ ਆ? ਬੀਬੀ ਨੇ ਪਹਿਲਾਂ ਤਾਂ ਦੇਖਿਆ ਕੀ ਦੱਸਾਂ, ਫਿਰ ਕਹਿੰਦੀ ਨਹੀਂ ਆ ਲਾਉਂਦੇ ਹੁੰਦੇ ਆ।
ਹੁਣ ਜੀ ਇੱਕ ਇਹ ਵੀ ਆ ਨਾ ਕਿ ਜੇ ਕਿਸੇ ਨਾਲ ਗੱਲ ਕਰੀਏ, ਮੈਂ ਕਾਫੀ ਦੋਸਤਾਂ ਨਾਲ ਗੱਲ ਕੀਤੀ ਹੈ, ਕਹਿੰਦੇ ਕਿ ਕੋਈ ਪਖੰਡ ਆ ਕਿ ਉਹ ਆਪਣੇ ਜਿਹੜਾ ਵਡੇਰਿਆਂ ਨੇ ਪਹਿਲਾਂ ਸ਼ੁਰੂ ਕਰ ਦਿੰਦੇ ਸੀ ਦੇਖੋ ਦੇਖ ਨਾ, ਤਾਂ ਪਰ ਮੈਂ ਇਹ ਜਿੱਥੋਂ ਤੱਕ ਦੇਖਿਆ ਕਿ ਆਪਣੇ ਪਖੰਡ ਨਹੀਂ ਹੈਗੇ, ਕਿ ਬਹੁਤ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਦੀ ਯਾਦ 'ਚ ਸ਼ੁਰੂ ਹੁੰਦੀਆਂ ਨੇ ਜਿਹੜੀਆਂ ਚੱਲਦੀਆਂ ਨੇਗੀਆਂ ਨੇ, ਜਾਂ ਕਿਸੇ ਯਾਦ ਨੂੰ ਜ਼ਿੰਦਾ ਰੱਖਣ ਦੀ ਖਾਤਰ, ਜਾਂ ਆਪਣੇ ਅਜੋਕੇ ਜਾਂ ਗਾਂਹ ਵਧੂਆਂ ਨੇ ਬਹੁਤਾ ਹਰ ਚੀਜ਼ ਦੇ ਪਿੱਛੇ ਪਖੰਡ ਲਫ਼ਜ਼ ਹੀ ਜੋੜ ਦਿੱਤਾ ਹੈ, ਜਿਸ ਤਰ੍ਹਾਂ ਜੋਤ ਜਗਾਉਣ ਨੂੰ ਹਨਾ ਜੀ ਕਹਿ ਦਿੰਦੇ ਨੇ ਕਿ ਇਹ ਵੀ ਪਖੰਡ ਹੈ। ਠੀਕ ਹੈ ਕਿ ਬਹੁਤ ਸਾਰਾ ਅੱਜ ਕੱਲ੍ਹ ਜਿੱਥੇ ਜਗ੍ਹਾ ਜਗ੍ਹਾ ਤੇ ਜੋਤਾਂ ਚੱਲ ਰਹੀਆਂ ਨੇ ਉਹ ਫਿਰ ਇੱਕ ਪਖੰਡ ਹੀ ਹੈ, ਤਾਂ ਇਹਦੇ ਬਾਬਤ ਇੱਕ ਬਾਈ ਅਮਨਦੀਪ ਸਿੰਘ ਸਿੱਧੂ ਨੇ ਲੇਖ ਲਿਖਿਆ ਸੀਗਾ ਆਪਣੇ ਹਰਮਨ ਰੇਡੀਓ ਤੋਂ, ਬਾਈ ਅਮਨਦੀਪ ਸਿੰਘ ਸਿੱਧੂ ਜੀ ਉਹਨਾਂ ਨੇ ਕਿ ਦੀਵੇ ਦੇ ਉੱਪਰ ਹਨਾ ਜੋਤ ਦੇ ਉੱਪਰ ਕਿ ਅਸੀਂ ਜੋਤ ਕਿਉਂ ਲਾਉਂਦੇ ਹਾਂ, ਤਾਂ ਉਹ ਬਹੁਤ ਵਧੀਆ ਉਹਨਾਂ ਨੇ ਦੱਸਿਆ ਸੀਗਾ ਕਿ ਅਸੀਂ ਦੂਸਰੇ ਦੀ ਯਾਦ ਨੂੰ ਜਿਸ ਤਰ੍ਹਾਂ ਆਪਣੇ ਸ਼ਹੀਦਾਂ ਦੀ ਆਪਣੇ ਗੁਰੂਆਂ ਦੀ ਸੋਚ ਨੂੰ ਕਿ ਅਸੀਂ ਆਹ ਤੁਹਾਡੀ ਸੋਚ ਨੂੰ ਅੱਗੇ ਲੈ ਕੇ ਚੱਲਾਂਗੇ ਹਨਾ, ਉਹ ਦੀਵੇ ਦੇ ਰੂਪ ਚ ਅਸੀਂ ਲਾਉਂਦੇ ਹਾਂ ਕਿ ਅਸੀਂ ਇਹ ਜੋਤ ਚੱਲਦੀ ਰੱਖਾਂਗੇ ਤੁਹਾਡੀ, ਤਾਂ ਉਹ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਸੀ। ਏਦਾਂ ਕਰਕੇ ਹਰ ਚੀਜ਼ ਦਾ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ, ਪਰ ਮੈਨੂੰ ਇਹਦਾ ਹਜੇ ਤੱਕ ਲੱਭਿਆ ਨਹੀਂ, ਤਾਂ ਜੇ ਕਿਸੇ ਨੂੰ ਕੋਈ ਪਤਾ ਹੋਵੇ ਇਸ ਬਾਰੇ ਤਾਂ ਉਹ ਸਾਡੇ ਤਾਂ ਜ਼ਰੂਰ ਜਾਣਕਾਰੀ ਸਾਂਝੀ ਕਰਿਆ ਜੀ। ਜੀ
ਜੀ ਬਿਲਕੁਲ ਭਾਈ, ਜਿੱਦਾਂ ਇੱਕ ਮੈਂ ਸ਼ਾਇਦ ਹੁਣ ਨਾਂ ਨੀ ਜਾਣਦਾ, ਪਰ ਮੈਂ ਨਾ ਯੂਟਿਊਬ ਦੇ ਉੱਤੇ ਕਿਸੇ ਇਤਿਹਾਸਕਾਰ ਨੂੰ ਸੁਣ ਰਿਹਾ ਸੀਗਾ, ਤੇ ਜਿੱਦਾਂ ਇੱਕ ਕਹਿੰਦੇ ਨੀ ਹੁੰਦੇ ਕਿ ਆਪਾਂ ਉਹ ਸੰਦੂਰ ਤੇ ਨਾਰੀਅਲ ਪਾ ਦਿੰਦੇ ਹੁੰਦੇ ਟੂਣਾ ਜਿਹਾ ਜਿਹਨੂੰ ਕਹਿ ਦਿੰਦੇ ਆ, ਕਹਿੰਦੇ ਟੂਣਾ ਕਰਤਾ ਕਿਸੇ ਨੇ ਅੱਜ ਦੇ ਸਮੇਂ ਦੇ ਵਿੱਚ, ਤੇ ਉਹ ਦੱਸ ਰਹੇ ਸੀਗੇ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਸ਼ਾਇਦ ਸੁਖਵੀਰ ਸਿੰਘ ਉਦੋਕੇ ਦੀ ਮੈਂ ਸੁਣ ਰਿਹਾ ਸੀਗਾ, ਤੇ ਉਹ ਦੱਸ ਰਹੇ ਸੀਗੇ ਕਹਿੰਦੇ ਕਾਰਨ ਕੀ ਸੀਗਾ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਵੈਦ ਹੁੰਦੇ ਸੀਗੇ, ਡਾਕਟਰ ਤਾਂ ਨਹੀਂ ਹੋਇਆ ਕਰਦੇ ਸੀ, ਤਵੈਲ ਸੀਗਾ ਉਹ ਪਿੰਡੋ ਪਿੰਡ ਚੱਲ ਕੇ ਜਾਂਦੇ ਹੁੰਦੇ ਸੀ, ਤੇ ਜਿਹਨਾਂ ਦੇ ਪਿੰਡ ਦੇ ਬਾਹਰ ਆਹ ਜਾਣੀ ਸੰਧੂਰ ਨਿੰਬੂ ਤੇ ਆ ਜਾਣੀ ਕਿ ਚੂੜੀਆਂ ਵਗੈਰਾ ਰੱਖ ਦਿੰਦੇ ਸੀ, ਤੇ ਉਹਨਾਂ ਨੂੰ ਪਤਾ ਚੱਲ ਜਾਂਦਾ ਸੀ ਕਿ ਪਿੰਡ ਦੇ ਵਿੱਚ ਕੋਈ ਔਰਤ ਪ੍ਰੈਗਨੈਂਟ ਆ, ਤੇ ਉਹ ਪੁੱਛ ਗਿੱਛ ਕੇ ਉੱਥੇ ਜਾ ਕੇ ਉਹਦੀ ਜਾਣੀ ਕਿ ਚੈੱਕਅਪ ਕਰ ਲੈਂਦੇ ਸੀ। ਸੋ ਉਹ ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਸੀ, ਪਰ ਅਸੀਂ ਰਫਤਾਰ ਉੱਥੇ ਸਾਡੀ ਸਪੀਡ ਵਧੀਆ ਹੋਰ ਕੰਮਾਂ ਲਈ, ਤੇ ਅਸੀਂ ਵੀ ਤਰਕ ਇੰਨਾ ਕਰ ਲੱਗ ਪਏ ਕਿ ਹਰੇਕ ਚੀਜ਼ ਤੇ ਕਿੰਤੂ ਪਰੰਤੂ ਕਰਕੇ ਉਹਨੂੰ ਨਕਾਰਨਾ ਸ਼ੁਰੂ ਕਰ ਦਿੱਤਾ। ਸੋ ਸਮੇਂ ਦੇ ਨਾਲ ਨਵੀਆਂ ਚੀਜ਼ਾਂ ਦੀ ਜਗ੍ਹਾ ਜ਼ਰੂਰ ਲਈ ਹੈ ਉਹਨਾਂ ਦੀ, ਹੈ ਨਾ, ਕਿ ਹੁਣ ਚਲੋ ਡਿਸਪੈਂਸਰੀਆਂ ਹੈਗੀਆਂ ਪਿੰਡਾਂ ਦੇ ਵਿੱਚ, ਹੋਸਪਿਟਲ ਹੈਗੇ ਆ, ਪਰ ਉਹ ਚੀਜ਼ਾਂ ਜਿਹਨਾਂ ਦਾ ਕੁਛ ਨਾ ਕੁਛ ਜਿਹੜੀ ਕਾਰਨ ਸੀ ਉਹਨਾਂ ਨੂੰ ਅਸੀਂ ਜਾਣੀ ਕਿ ਉਹ ਸਫ਼ੇ ਨੂੰ ਪਾੜ ਨਹੀਂ ਸਕਦੇ, ਉਹ ਸਾਨੂੰ ਦੱਸਣਾ ਪਏਗਾ ਨਾ ਅਗਲੀ ਜਨਰੇਸ਼ਨ ਨੂੰ ਕਿ ਪਹਿਲਾਂ ਕੀ ਕੀਤਾ ਜਾਂਦਾ ਸੀਗਾ, ਕਿ ਨਵੀਂ ਚੀਜ਼ ਆ ਆ ਪਹਿਲਾਂ ਕੀ ਆ।
ਅੱਜਕਲ ਉਹਨਾਂ ਦੀ ਜਗ੍ਹਾ ਤੁਹਾਨੂੰ ਪਤਾ ਹੀ ਆ ਕਿ ਟੂਟੀਆਂ ਹੋਰ ਬਹੁਤ ਫਿਲਟਰ ਵਗੈਰਾ ਬਹੁਤ ਕੁਛ ਲੱਗ ਗਿਆ ਹਨਾ। ਤਾਂ ਆਪਾਂ ਹੁਣ ਜੇ ਕੋਈ ਅੱਜ ਇਹ ਕਵੇ ਕਿ ਖੂਹਾਂ ਤੋਂ ਪਾਣੀ ਭਰਨਾ ਪਖੰਡ ਸੀ, ਵੀ ਜੇ ਉਹਨਾਂ ਨੂੰ ਜੋੜ ਦੇਵੇ ਉਹਨਾਂ ਦੀ ਜਗ੍ਹਾ ਤੇ ਅੱਜ ਨਵੀਆਂ ਚੀਜ਼ਾਂ ਆ ਗਈਆਂ ਨੇ, ਹੈ ਰੀਤਾਂ ਉਹੀ ਨੇ ਪਰ ਇੱਕ ਨਵੇਂ ਤਰੀਕੇ ਨਾਲ ਬਣੀਆਂ ਨੇ ਸਾਰੀਆਂ, ਸੋ
ਬਿਲਕੁਲ
ਨਵਾਂ ਰੂਪ ਲੈ ਰਹੀਆਂ ਨੇ।
ਬਿਲਕੁਲ, ਇੱਕ ਹੁਣ ਜੇਕਰ ਦੇਖਿਆ ਜਾਵੇ ਨਾ ਇੱਕ ਚਿਰੋਂ ਬਾਅਦ ਆਉਣ ਕਰਕੇ ਨਾ ਤੁਸੀਂ ਮੈਂ ਮਹਿਸੂਸ ਕੀਤਾ ਕਿ ਅਸੀਂ ਜ਼ਿਆਦਾ ਚੀਜ਼ਾਂ ਨੂੰ ਅਬਜ਼ਰਵ ਕਰਦੇ ਹਾਂ ਨਾ, ਕਿ ਇੱਕ ਤਾਂ ਹੁਣ ਸਮਾਂ ਹੀ ਸਮਾਂ ਹੈ, ਪਹਿਲਾਂ ਚਲੋ ਇੱਥੇ ਤਾਂ ਹੁੰਦਾ ਸੀ ਕੰਮ ਕਰਨਾ ਤਾਂ ਟਾਈਮ ਨਹੀਂ ਮਿਲਦਾ ਨਾ, ਪਰ ਹੁਣ ਚੀਜ਼ਾਂ ਜੋ ਅਬਜ਼ਰਵ ਕਰਦੇ ਹਾਂ, ਦੇਖਦੇ ਹਾਂ, ਬੈਠ ਕੇ ਸੋਚਦੇ ਹਾਂ, ਤੇ ਹੁਣ ਜਿੱਦਾਂ ਆਪਣੇ ਹਰੇਕ ਚੀਜ਼ ਕਿ ਤੁਸੀਂ ਕਿਉਂ ਮਨਾ ਰਹੇ ਹਾਂ, ਮੈਂ ਦੇਖਦਾ ਕਿ ਸ਼ਾਇਦ ਕਾਰਨ ਇਹ ਵੀ ਰਹੇ ਹੋਣਗੇ ਕਿ ਪਿੰਡਾਂ ਦੇ ਵਿੱਚ ਖਾਸ ਕਰਕੇ ਹੁਣ ਪੰਜਾਬ ਰੂਰਲ ਆ ਨਾ, ਕਿ ਪੇਂਡੂ ਆ ਕਿਹਾ ਜਾਂਦਾ ਪੰਜਾਬ ਨੂੰ, ਹੈ ਨਾ, ਪੰਜਾਬ ਦੇ ਵਿੱਚ ਪਿੰਡੇ ਨੇ, ਤੇ ਆਪਾਂ ਬਾਹਰ 100 ਮੇਲੇ ਚੱਲਦੇ ਆ, ਕਲੱਬਸ ਨੇ, ਹੈ ਨਾ, ਸਪੋਰਟਸ ਕਲੱਬਸ ਨੇ, ਹਰ ਤਰ੍ਹਾਂ ਦੇ ਜਾਣੀ ਜਿੱਥੇ ਜਾ ਕੇ ਤੁਸੀਂ ਇੰਜੋਏ ਕਰ ਸਕਦੇ ਹਾਂ, ਹੈ ਨਾ, ਸਮਾਂ ਬਤੀਤ ਕਰ ਸਕਦੇ ਹਾਂ, ਤੇ ਉਹ ਬਣੇ ਹੋਏ ਆ। ਤੇ ਜੇਕਰ ਦੇਖਿਆ ਜਾਵੇ ਕਿ ਹੁਣ ਪਿੰਡਾਂ ਦੇ ਵਿੱਚ ਵੀ ਔਰਤ ਨੇ, ਮਰਦ ਨੇ, ਤੇ ਉਹਨਾਂ ਨੂੰ ਵੀ ਐਕਸਾਈਟਮੈਂਟ ਚਾਹੀਦੀ ਹੈ ਨਾ, ਉਹਨੀ ਕੋਈ ਸੈਲੀਬ੍ਰੇਸ਼ਨ ਕਰਨੀ ਹੈ, ਕੰਮੇ ਤਾਂ ਨਹੀਂ ਕਰ ਸਕਦਾ ਬੰਦਾ, ਜੇ ਕਹੀਏ ਕਿ ਸਾਰਾ ਸਾਲ ਸਾਰੀ ਉਮਰ ਜੇ 24 ਘੰਟੇ ਕੰਮ ਨਹੀਂ ਕਰ ਸਕਦਾ, ਤੇ ਉਹਨੂੰ ਵੀ ਕੋਈ ਸਪੇਅਰ ਟਾਈਮ ਚਾਹੀਦਾ ਕੰਮ ਤੋਂ ਬਾਹਰ ਨਿਕਲ ਕੇ ਐਕਸਾਈਟਮੈਂਟ ਲਈ, ਤੇ ਸ਼ਾਇਦ ਬੇਸ਼ੱਕ ਆਹ ਜਿਹੜੀ ਅਸੀਂ ਕਹਿ ਦਿੰਦੇ ਹਾਂ ਕਿ ਪਿੱਤਰਾਂ ਨੂੰ ਪੂਜਦੇ ਆ ਜਾਂ ਬਜ਼ੁਰਗਾਂ ਦੇ ਨਾਂ ਯਾਦ ਦੇ ਵਿੱਚ ਬੇਸ਼ੱਕ ਉਹ ਲੰਗਰੇ ਕਰਦੇ ਆ, ਗੈਟ ਟੂਗੈਦਰ ਕਰਦੇ ਆ, ਸ਼ਾਇਦ ਆਹ ਵੀ ਇੱਕ ਕਾਰਨ ਆ ਕਿ ਉਹ ਗੈਟ ਟੂਗੈਦਰ ਹੋ ਜਾਂਦੀ ਸੀਗੀ, ਤੇ ਨਾਲ ਦੇ ਆਪਣੇ ਉਹ ਬਜ਼ੁਰਗਾਂ ਨੂੰ ਮਨਾ ਲੈਂਦੇ ਸੀਗੇ, ਤੇ ਉਹ ਲੰਗਰ ਲਾ ਲੈਂਦੇ ਸੀਗੇ ਬੈਠਣ ਲਈ, ਕਿਤੇ ਬੈਠਣਾ ਉੱਥੇ ਜਿੱਦਾਂ ਅਸੀਂ ਚਾਹ ਪੀਂਦੇ ਹਾਂ, ਫੂਡ ਦੀ ਤਾਂ ਲੋੜ ਪੈਂਦੀ ਹੈ ਨਾ, ਅਸੀਂ ਇੱਥੇ ਮਾਡਰਨ ਵਰਲਡ ਦੇ ਵਿੱਚ ਕਹਿ ਦਿੰਦੇ ਨਹੀਂ ਹੁੰਦੇ, ਚਲੋ ਬਾਰਬੀਕਿਊ ਕਰ ਲੈਂਦੇ ਹਾਂ, ਅਸੀਂ ਕਿੰਨੀ ਵਾਰ ਇੱਥੇ ਬ੍ਰਿਸਬੇਨ ਜਾਈਦਾ ਸੀ ਬਾਰਬੀਕਿਊ ਕਰ, ਚਲੋ ਬਾਰਬੀਕਿਊ ਕਰ ਲੈਂਦੇ ਹਾਂ, ਤੇ ਆਪਣੇ ਇੱਥੇ ਲੰਗਰ ਆ, ਤੇ ਚਲੋ ਪਰਿਵਾਰ ਹੀ ਲੰਗਰ ਬਣਾ ਲੈਂਦਾ ਆ। ਸੋ ਹਰ ਹਰ ਚੀਜ਼ ਨੂੰ ਅਸੀਂ ਨਕਾਰ ਨਹੀਂ ਸਕਦੇ, ਹੈ ਨਾ, ਤਰਕ ਦੇ ਵਿੱਚ ਜਾ ਕੇ, ਹਾਂ ਪਤਾ ਹੋਣਾ ਵੀ ਬਹੁਤ ਜ਼ਰੂਰੀ ਹੈ, ਖੋਜ ਕਰਨੀ ਜ਼ਰੂਰੀ ਹੈ ਕਿ ਨਕਾਰਨ ਨਾਲੋਂ, ਮੈਨੂੰ ਲੱਗਦਾ ਕਿ ਸਾਡੀ ਨਲਾਇਕੀ ਆ ਜਦੋਂ ਅਸੀਂ ਨਕਾਰਨ ਲੱਗ ਜਾਂਦੇ ਚੀਜ਼ਾਂ ਨੂੰ, ਕਿ ਜਿਹੜੀ ਚੀਜ਼ ਦਾ ਸਾਨੂੰ ਪਤਾ ਨਹੀਂ ਚੱਲਦਾ, ਹੈ ਨਾ, ਉਹ ਸਾਡੀ ਨਲਾਇਕੀ ਆ ਕਿ ਸਾਨੂੰ। ਜੀ
ਬਿਲਕੁਲ ਜੀ, ਹੁਣ ਜਿਸ ਤਰ੍ਹਾਂ ਕਹਿੰਦੇ ਨੇ ਕਿ ਆਪਣੇ ਜਦੋਂ ਕਿਸੇ ਦੀ ਮਰਗ ਹੋ ਜਾਂਦੀ ਹੈ ਜਾਂ ਕਿਸੇ ਨਾਲ ਕੋਈ ਮਾੜੀ ਦੁਰਘਟਨਾ ਵਾਪਰਦੀ ਹੈ ਨਾ, ਜੋ ਸਾਡੇ ਰੀਤੀ ਰਿਵਾਜਾਂ ਨੂੰ ਵੀ ਹੁਣ ਆਪਾਂ ਭੋਗ ਤੇ ਜੋ ਸੰਸਕਾਰ ਤੇ ਪਾਠ ਕਰਦੇ ਆ ਜਾਂ ਕਿੱਦਾਂ, ਹਨਾ ਜੀ, ਬਾਅਦ ਚ ਆਪਣੇ ਉਹਨੂੰ ਫੁੱਲ ਚੁਗਦੇ ਨੇ, ਫੁੱਲਾਂ ਦੀ ਰਸਮ ਕਰਦੇ ਨੇ, ਉਹ ਪਾਣੀ ਚ ਤਾਰ ਕੇ ਆਉਂਦੇ ਨੇ, ਕਿ ਬੇਸ਼ੱਕ ਹੁਣ ਇਹ ਵੀ ਕਹਿੰਦੇ ਕਿ ਫੁੱਲ ਤਾਰਨਾ ਜਾਂ ਕੁਛ ਵੀ, ਇਹ ਵੀ ਸੁਣਦੇ ਆ ਕਿ ਨਦੀਆਂ ਦੇ ਵਿੱਚ ਵਹਾ ਦੇਣੇ, ਇਹ ਵੀ ਇੱਕ ਪਖੰਡ ਆ ਜਾਂ ਕਹਿ ਦਿੰਦੇ ਆ। ਤੇ ਮੈਂ ਕਹਿੰਦਾ ਕਿ ਜਿਨ੍ਹਾਂ ਦਾ ਕੋਈ ਪਰਿਵਾਰ ਦਾ ਜੀ ਗਿਆ ਹੁੰਦਾ ਹੈ, ਉਹਨਾਂ ਨੂੰ ਮਾਨਸਿਕ ਤੌਰ ਤੇ ਬਹੁਤ ਹੀ ਇਸ ਚੀਜ਼ ਦਾ ਉਹ ਤਾਕਤ ਦਿੰਦੀ ਹੈ, ਇਹ ਚੀਜ਼ ਉਹਨਾਂ ਨੂੰ ਮਾਨਸਿਕ ਤੌਰ ਤੇ, ਕਿ ਹਾਂ ਅਸੀਂ ਜਿਹੜੀਆਂ ਅੰਤਿਮ ਰਸਮਾਂ ਨੇ ਜਿਹੜੀਆਂ ਕਿਉਂ ਨਿਭਾਈਆਂ ਨੇ, ਲੋਕਾਂ ਨੇ ਹੌਸਲਾ ਦਿੱਤਾ। ਹਾਂਜੀ, ਕਿਤੇ ਨਾ ਕਿਤੇ ਹੈ ਕਿ ਇਹ ਬੰਦੇ ਨੂੰ ਮਾਨਸਿਕ ਤੌਰ ਤੇ ਤਾਕਤ ਦੇ ਦਿੰਦੇ ਨੇ ਕਿ ਹਾਂ ਇਹ ਬੰਦਾ ਰੋਲੇ ਨਾ ਕਿ ਘਰ ਦਾ ਕੋਈ ਜੀ ਚਲਾ ਗਿਆ। ਪਰ ਜਿਵੇਂ ਜਿਵੇਂ ਅਸੀਂ ਮਿਲ ਰਹੇ ਹਾਂ, ਮੈਂ ਕਹਿੰਦਾ ਕਿ ਇਹਨਾਂ ਚੀਜ਼ਾਂ ਨੂੰ ਤਾਂ ਹੌਲੀ ਹੌਲੀ ਅਗਰ ਇਹ ਖਤਮ ਹੋਣੀਆਂ ਤਾਂ ਬੰਦਾ ਓਨਾ ਹੀ ਟੁੱਟੂਗਾ ਨਾ।
ਜੀ 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 ਜੀ, ਤੇ ਜਿੱਦਾਂ ਕੁਸ਼ ਵੀ ਜੀ, ਜਿੱਦਾਂ ਹੁਣ ਅਸੀਂ ਪੁਰਾਣੀਆਂ ਗੱਲਾਂ ਕਰ ਰਹੇ ਹਾਂ, ਰੀਤਾਂ ਰਿਵਾਜਾਂ ਦੀ ਗੱਲ ਕਰਦੇ ਹਾਂ, ਤੇ ਇਤਿਹਾਸ ਦੀ ਵੀ ਗੱਲ ਕਰਦੇ ਕਰੀਏ। ਸੋ ਅੱਜ ਦਾ ਪੰਜਾਬ ਦਾ ਇਤਿਹਾਸ ਕੀ ਕਹਿ ਰਿਹਾ ਹੈ ਕਿ ਸਰੋਤਿਆਂ ਨਾਲ ਜਰੂਰ ਸਾਂਝਾ ਕਰੋ। ਅੱਜ ਦੇ ਦਿਨ ਦਾ ਕੋਈ ਇਤਿਹਾਸ ਹੈ ਜੀ?
ਹਾਂਜੀ ਹਾਂਜੀ ਬਿਲਕੁਲ ਜੀ, ਤਾਂ ਅੱਜ ਦੇ ਦਿਨ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਸੋ ਅੱਜ ਦੇ ਦਿਨ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਹੋਈ ਸੀ। ਸੋ ਬਾਬਾ ਅਕਾਲੀ ਫੂਲਾ ਸਿੰਘ ਜੀ ਕੇ ਜਿਹੜੇ ਮਹਾਰਾਜਾ ਰਣਜੀਤ, ਅਕਸਰ ਇਹ ਪ੍ਰਚਾਰਿਆ ਜਾਂਦਾ ਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਆ ਜਿਹੜੇ ਉਹ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਦੇ। ਦਰਅਸਲ ਉਹ ਜਰਨੈਲ ਨਹੀਂ ਸੀ ਰਣਜੀਤ ਸਿੰਘ ਦੇ, ਉਹਨਾਂ ਦੀ ਆਪਣੀ ਇੱਕ ਵੱਖਰੀ ਫੌਜ ਸੀ ਅਕਾਲੀ ਫੌਜ ਸੀ, ਜਿਹਨਾਂ ਨੂੰ ਨਿਹੰਗ ਲਿੰਗ ਕਹਿੰਦੇ ਆ। ਤੇ ਉਹ ਜ਼ਿਆਦਾਤਰ ਜੀ ਆਪਣੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜੋ ਬੁੰਗੇ ਬਣੇ ਹੋਏ ਸੀ ਉੱਥੇ ਰਹਿੰਦੇ ਸਨ, ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕਰਦੇ ਸਨ। ਤਾਂ ਉਹ ਅਕਸਰ ਇਹ ਸੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਲੋੜ ਪੈਂਦੀ ਸੀ ਜਾਂ ਕਿ ਉਹਨਾਂ ਦੀ ਮਦਦ ਦੀ ਲੋੜ ਪੈਂਦੀ ਸੀ ਜੰਗ ਵਿੱਚ ਜਾਂ ਕਾਸੇ ਲਈ, ਤਾਂ ਉਹ ਉਹਨਾਂ ਨੂੰ ਪਹਿਲਾਂ ਬੇਨਤੀ ਕਰਦੇ ਸੀ, ਤਾਂ ਫਿਰ ਉਹ ਅਗਰ ਚਾਹੁਣ ਤਾਂ ਉਹ ਆਉਂਦੇ ਸੀਗੇ, ਆਪਣੇ ਤੌਰ ਤੇ ਮਦਦ ਦਿੰਦੇ ਸੀ। ਤਾਂ ਇੱਕ ਵਾਰੀ ਇੱਕ ਦਿਲਚਸਪ ਘਟਨਾ ਇਸ ਬਾਰੇ ਕਿ ਉਹ ਤਾਂ ਆਪ ਜੀ ਨੇ ਸਾਰਿਆਂ ਨੇ ਸੁਣਿਆ ਹੋਏਗਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਮੋਰਾਂ ਦਾ ਨਾਚ ਦੇਖਣ ਤੇ ਕਿ ਕੂੜੇ ਮਾਰਨ ਦੀ ਸਜ਼ਾ ਉਹਨਾਂ ਨੇ ਸੁਣਾਈ ਸੀ, ਤਾਂ ਇਹ ਉਹਨਾਂ ਦੀ ਦਲੇਰੀ ਸੀ। ਤੇ ਇੱਕ ਦੂਸਰੀ ਜਿਹੜੀ ਗੱਲ ਹੈ ਜੀ ਕਿ ਜਦੋਂ ਅੰਗਰੇਜ਼ਾਂ ਨਾਲ ਸਤਲੁਜ ਦੀ ਸੰਧੀ ਨੂੰ ਲੈ ਕੇ ਇੱਕ ਪੂਰਾ ਟਕਰਾਅ ਦੀ ਸਥਿਤੀ ਬਣ ਗਈ ਸੀ ਕਿ ਆਪਸ ਵਿੱਚ ਕਿ ਹੁਣ ਇਹ ਕਿ ਅੰਗਰੇਜ਼ਾਂ ਤੇ ਸਿੱਖਾਂ ਦੀ ਹੁਣ ਜੰਗ ਹੋਵੇਗੀ, ਪਰ ਉਦੋਂ ਸੰਧੀ ਦੀ ਵੀ ਗੱਲ ਚੱਲ ਰਹੀ ਸੀ। ਤਾਂ ਮਹਾਰਾਜਾ ਰਣਜੀਤ ਸਿੰਘ ਸੰਧੀ ਕਰਨ ਦੇ ਹੱਕ 'ਚ ਸੀ ਕਿ ਉਹਦੇ 'ਚ ਐਂ ਸੀਗਾ ਜੀ ਕਿ ਜੇ ਉਹ ਸਿੱਖਾਂ ਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਰਾਜ ਹੈ ਕਿ ਉਹ ਸਤਲੁਜ ਦੇ ਪਰਲੇ ਪਾਸੇ ਰਹਿ ਜਾਏਗਾ, ਯਾਨੀ ਉਰਲੇ ਪਾਸੇ ਨੂੰ ਨਹੀਂ ਆਵੇਗਾ, ਜੋ ਪਟਿਆਲਾ ਰਿਆਸਤ ਸੀ ਫਰੀਦਕੋਟ ਜਾਂ ਲੈ ਲਓ ਜੀ ਆਪਣੇ ਆਹ ਫਿਰੋਜ਼ਪੁਰ ਹੋ ਗਿਆ, ਅੱਧਾ ਫਿਰੋਜ਼ਪੁਰ ਹੋ ਗਿਆ ਹਰੀ ਕੇ ਪੱਤਣ ਤੱਕ, ਜਿੱਥੋਂ ਤੱਕ ਉਹ ਇੱਕ ਸਤਲੁਜ ਦਰਿਆ ਦੀ ਹੱਦ ਪੈਂਦੀ ਸੀ ਕਿ ਉੱਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਇਸ ਪਾਸੇ ਨੂੰ ਨਹੀਂ ਆਵੇਗਾ ਤੇ ਅਸੀਂ ਉਸ ਪਾਸੇ ਨਹੀਂ ਜਾਵਾਂਗੇ। ਤਾਂ ਇਹਦੇ ਦੋ ਫਾਇਦੇ ਹੁੰਦੇ ਸੀ, ਇੱਕ ਕਿ ਅੰਗਰੇਜ਼ਾਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਡਰ ਖਤਮ ਹੁੰਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਦਾ ਡਰ ਖਤਮ ਹੁੰਦਾ ਸੀ। ਪਰ ਉਸ ਟਾਈਮ ਤੇ ਜੋ ਅੜੇ ਸੀ ਤਾਂ ਉਹ ਬਾਬਾ ਕਰਨੀ ਫੂਲਾ ਸਿੰਘ ਜੀ ਸੀ, ਉਹਨਾਂ ਦਾ ਕਹਿਣਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਅਸੀਂ ਜੰਗ ਕਰਾਂਗੇ, ਅੰਗਰੇਜ਼ ਕੌਣ ਹੁੰਦਾ ਹੈ ਸਾਡੀਆਂ ਜਿਹੜੀਆਂ ਉਹ ਸਰਹੱਦਾਂ ਮਿੱਥਣ ਵਾਲਾ, ਕਿ ਹਾਂ ਤੁਸੀਂ ਇੱਥੋਂ ਤੱਕ ਰਹਿਣਾ, ਖਾਲਸਾ ਆਪਣੀ ਜਿਹੜੀ ਹੱਦਬੰਦੀ ਆ ਉਹ ਆਪ ਨਿਰਧਾਰਿਤ ਕਰਦਾ ਹੈ ਕਿ ਅਸੀਂ ਗੁਰੂ ਦੀ ਫੌਜ ਹਾਂ, ਅਸੀਂ ਆਪ ਦੇਖਾਂਗੇ ਕਿੱਥੋਂ ਤੱਕ ਕਰਨਾ ਹੈ। ਤਾਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਲਈ ਬਹੁਤ ਦੁਬਧਾ ਦੀ ਘੜੀ ਸੀਗੀ, ਇੱਕ ਵੱਡੀ ਸਮੱਸਿਆ ਸੀ ਉਹਨਾਂ ਦੇ ਸਾਹਮਣੇ ਕਰੀ ਆ ਰਹੀ ਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਮੰਨ ਰਹੇ ਸਨ, ਪਰ ਮਹਾਰਾਜਾ ਰਣਜੀਤ ਸਿੰਘ ਜੀ ਸਨ ਕਿ ਉਹ ਬਹੁਤ ਸਤਿਕਾਰ ਕਰਦੇ ਸੀ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ। ਸੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀ ਕੀਤਾ, ਹੁਣ ਦੇਖੋ ਜੀ ਇੱਕ ਰਾਜੇ ਦਾ, ਇੱਕ ਰਾਜੇ ਦਾ ਦਿਮਾਗ ਕੇ ਇੱਕ ਸਿੱਖੀ ਪਰੰਪਰਾਵਾਂ ਨੂੰ ਕਰਨ ਵਾਲੇ ਦਾ ਵੀ, ਤਾਂ ਮਹਾਰਾਜਾ ਰਣਜੀਤ ਸਿੰਘ ਉਹਨੇ ਬਾਬਾ ਅਕਾਲੀ ਸਿੰਘ ਜੀ ਨੂੰ ਬੇਨਤੀ ਕਰਦੇ ਨੇ ਜੀ ਠੀਕ ਆ ਜੀ ਕਿ ਉਸ ਪਾਸੇ ਨੂੰ ਕਿ ਅਸੀਂ ਨਹੀਂ ਜਾ ਸਕਦੇ ਗੇ, ਅਗਰ ਆਪ ਜੀ ਚਾਹੋ ਤਾਂ ਸਤਲੁਜ ਦੇ ਸਾਈਡ ਨੂੰ, ਯਾਨੀ ਕਿ ਤੁਸੀਂ ਅਫਗਾਨਿਸਤਾਨ ਤੱਕ ਜਾਂ ਹੋਰ ਜਿੱਥੋਂ ਤੱਕ ਆਪਣਾ ਘੋੜਾ ਲੈ ਜਾਓ, ਜਿੱਥੋਂ ਤੱਕ ਤੁਸੀਂ ਕਹੋਗੇ ਉੱਥੋਂ ਤੱਕ ਆਪਣਾ ਰਾਜ ਹੋਊਗਾ, ਤੁਸੀਂ ਇਹ ਹੱਦਾਂ ਨਿਰਧਾਰਿਤ ਕਰ ਸਕਦੇ ਹੋ ਹਾਂਜੀ ਇਸ ਸਾਈਡ ਨੂੰ, ਤੇ ਉਸ ਸਾਈਡ ਨੂੰ ਮੈਂ ਦੇਖ ਲੈਂਦਾ, ਤੁਸੀਂ ਇਸ ਸਾਈਡ ਨੂੰ ਜਾਓ ਕਿ ਮੈਂ ਉਸ ਸਾਈਡ ਨੂੰ ਦੇਖਾਂਗਾ ਤੇ ਤੁਸੀਂ ਆਪਣੇ ਹਿਸਾਬ ਨਾਲ ਕਰ ਲਓ ਹਾਂਜੀ। ਤਾਂ ਫਿਰ ਕਹਿੰਦੇ ਨੇ ਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਹੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਇੱਥੋਂ ਤੱਕ ਸਾਡਾ ਰਾਜ ਹੋਣਾ ਚਾਹੀਦਾ ਹੈ ਅੱਗੇ ਦੀਆਂ ਜੋ ਵੀ ਸੀਮਾਵਾਂ ਸਨ। ਤੇ ਇੱਧਰ ਮਹਾਰਾਜਾ ਰਣਜੀਤ ਸਿੰਘ ਨੇ ਜੋ ਅੰਗਰੇਜ਼ਾਂ ਨਾਲ ਸੀ ਉਹ ਸੰਧੀ ਕੀਤੀ, ਸੋ ਇੱਕ ਦਿਮਾਗ ਹੀ ਕਹਿ ਸਕਦੇ ਹਾਂ ਰਾਜੇ ਦਾ ਕਿ ਉਹਨਾਂ ਨੇ ਬਾਬਾ ਅਕਾਲੀ ਫੂਲਾ ਸਿੰਘ ਜੀ ਦੀ ਵੀ ਰੱਖੀ, ਤਾਂ ਉਹਦੇ ਅੰਗਰੇਜ਼ਾਂ ਨਾਲ ਵੀ ਜੋ ਜਿਹੜੀ ਸੰਧੀ ਸੀ ਉਹ ਕਰਕੇ ਆਪਣਾ ਫਾਇਦਾ ਵੀ ਲੈ ਲਿਆ ਕਿ ਦੋਨੋਂ ਪਾਸੇ ਮਾਨ ਰੱਖਿਆ ਗਿਆ। ਸੋ ਇਹ ਇੱਕ ਘਟਨਾ ਸੀ, ਕਾਫੀ ਹੋਰ ਵੀ ਘਟਨਾ ਨੇ ਕਰਾਈ ਦੇ ਦੇਣਾ ਸੀ ਬਾਬਾ ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ਤੇ ਉਹਨਾਂ ਨੂੰ ਕੋਟਾਂ ਨੂੰ ਕੋਟ ਪ੍ਰਣਾਮ ਕਰਦੇ ਹਾਂ ਜੀ। ਨਸ਼ਹਿਰੇ ਦੀ ਜੰਗ ਵਿੱਚ ਅੱਜ ਦੇ ਦਿਨ ਸ਼ਹੀਦ ਹੋਏ ਸਨ। ਤਾਂ ਇਸ ਤਰ੍ਹਾਂ ਹੋਰ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਅੱਜ ਇੱਕ ਚੇਤ ਵੀ ਹੈ, ਨਾਨਕ ਸ਼ਾਹੀ ਸੰਮਤ 551 ਦੀ ਆਰੰਭਤਾ ਹੋ ਚੁੱਕੀ ਹੈ। ਸੋ ਇੱਕ ਵਾਰ ਫਿਰ ਅਸੀਂ ਆਪ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ ਨਵੇਂ ਸਾਲ ਦੀ। ਤੇ ਆਓ ਜੀ ਹੁਣ ਨਾਲੇ ਇੱਕ ਬ੍ਰੇਕ ਲੈਂਦੇ ਹਾਂ ਤੇ ਸੁਣਦੇ ਹਾਂ ਜੀ ਹਰਮਨਜੀਤ ਦਾ ਲਿਖਿਆ ਹੋਇਆ ਤੇ ਮਨਪ੍ਰੀਤ ਸਿੰਘ ਦਾ ਗਾਇਆ ਹੋਇਆ ਗੀਤ ਨਵੇਂ ਸਾਲ ਨੂੰ ਸਮਰਪਿਤ, ਦਿਲਬਰ ਅਮੋਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਇਹ ਗੀਤ ਜੀ।
ਧਰਤੀ ਦੇ ਵਾਲੀ ਆਕਾਸ਼ਾਂ ਦੇ ਮਾਲਕ ਬਿਆਸਾ ਚੋਂ ਪਾਣੀ ਭਰੀ ਜਾ ਰਹੇ ਨੇ, ਉਹ ਪਾਵਨ ਪੁਨੀਤੇ ਉਹ ਰੋਸ਼ਨ ਤਬੀਅਤ ਹਨੇਰੇ ਚ ਚਾਨਣ ਕਰੀ ਜਾ ਰਹੇ ਨੇ, ਉਹ ਦਿਲ ਭਰ ਅਮੋਲਕ ਅਮੋਲਕ ਦੀਦਾਰੇ ਦੀਦਾਰੇ ਨਾਰਾਇਣ ਪਰਮ ਪਾਤਸ਼ਾਹੀ, ਉਹ ਦਿਲ ਭਰ ਅਮੋਲਕ ਅਮੋਲਕ ਦੀਦਾਰੇ ਦੀਦਾਰੇ ਨਾਰਾਇਣ ਪਰਮ ਪਾਤਸ਼ਾਹੀ। ਸ਼ਰਦਾ ਸਮਰਪਣ ਤੇ ਸੇਵਾ ਸਮੱਗਰੀ ਮੈਂ ਲੈ ਕੇ ਆਇਆ ਗੁਰੂ ਤੇਰੀ ਨਗਰੀ ਕੇ, ਬਿਰਹਾ ਚ ਪਲਦੇ ਨੂੰ ਛਾਂ ਮਿਲ ਗਈ ਹੈ, ਕੇ ਅਮਰੂ ਨਿਥਾਵੇਂ ਨੂੰ ਥਾਂ ਮਿਲ ਗਈ ਹੈ, ਕੇ ਤਨ ਦੀ ਇਮਾਰਤ ਇਬਾਦਤ ਨਾ ਗੂੰਜੀ, ਮਨ ਵਿੱਚ ਗੁਰੂ ਮੰਤਰਾਂ ਦੇ ਸਵਈਏ ਜੋਸੀ ਬੋਲਦੇ ਚੁੱਪ ਹੋ ਗਏ ਤੇ ਚੁੱਪ ਸੀ ਜੋ ਬਣ ਗਏ ਗੁਰੂ ਕੇ ਗਵਈਏ, ਚੁਰਾਸੀ ਮੁਕਾਲੇ ਜੋ ਬੌਲੀ ਚ ਉਤਰੇ ਉਹ ਸਿਮਰਨ ਦੀ ਪੌੜੀ ਚੜੀ ਜਾ ਰਹੀ, ਸਾ ਚੋਂ ਪਾਣੀ ਭਰੀ ਜਾ ਰਹੇ ਨੇ, ਉਹ ਦਿਲ ਭਰ ਅਮੋਲਕ ਅਮੋਲਕ ਦੀਦਾਰੇ ਦੀਦਾਰੇ ਨਾਰਾਇਣ ਪਰਮ ਪਾਤਸ਼ਾਹੀ, ਤੂੰ ਦਿਲ ਭਰ ਅਮੋਲਕ ਅਮੋਲਕ ਦੀਦਾਰੇ ਦੀਦਾਰੇ ਨਾਰਾਇਣ ਪਰਮ ਪਾਤਸ਼ਾਹੀ, ਕੀ ਚੇਤਨ ਅਚੇਤਨ ਕੀ ਜਾਗਣ ਕੀ ਨਿੰਦਰਾ ਕੀ ਜੰਮਣ ਕੀ ਮਰਨਾ ਕੀ ਡੁੱਬਣ ਕੀ ਤਰਨਾ, ਤੂੰ ਅਦ੍ਰਿਸ਼ ਤੂੰ ਪਰਤਕ ਤੂੰ ਆਨੰਦ 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 ਤੂੰ ਆਨੰਦ, ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਜੀ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਜੀ, ਤੂੰ ਬੇਸੁਰਤ ਦੁਨੀਆ ਨੂੰ ਆਵਾਜ਼ ਮਾਰੀ, ਤੂੰ ਧੜਕਣ ਤਾਰਾਸ਼ੀ ਤੂੰ ਸੀਰਤ ਸਵਾਰੀ, ਮੁਰੀਦਾਂ ਦੇ ਨੈਣੀ ਸਦਾ ਰਹਿਣੀ, ਤਰਦੀ ਹੈ ਮਰ ਜਾਂਦੀ ਅੱਖ ਪਰ ਨਜ਼ਰ ਨਹੀਂ ਉਹ ਮਰਦੀ, ਤੂੰ ਇੱਕ ਦਾ ਬੁਲਾਰਾ ਤੂੰ ਇੱਕ ਦਾ ਸ਼ਾਦਾਈ, ਤੂੰ ਇੱਕ ਦਾ ਹੀ ਸੇਵਕ ਤੂੰ ਇੱਕ ਸੰਗ ਨਿਭਾਈ, ਨਾ ਵਾਧੇ ਨਾ ਕਾਟੇ ਨਾ ਉੱਚਾ ਨਾ ਨੀਚਾ, ਮੀ ਰਹਿਮਤ ਦੇ ਸਭ ਤੇ ਵਰੀ ਜਾ ਰਹੇ ਨੇ, ਉਹ ਧਰਤੀ ਦੇ ਵਾਲੀ ਆਕਾਸ਼ਾਂ ਦੇ ਮਾਲਕ ਬਿਆਸਾ ਚੋਂ ਪਾਣੀ ਭਰੀ ਜਾ ਰਹੇ ਨੇ, ਉਹ ਦਿਲ ਭਰ ਅਮੋਲਕ ਅਮੋਲਕ ਦੀਦਾਰੇ ਦੀਦਾਰੇ ਨਾਰਾਇਣ ਪਰਮ ਪਾਤਸ਼ਾਹੀ, ਉਹ ਦਿਲ ਭਰ ਅਮੋਲਕ ਅਮੋਲਕ ਦੀਦਾਰੇ ਦੀਦਾਰੇ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੇ ਮੈਂ ਗੁਰਦੇਵ ਸਿੰਘ ਤੇ ਮੇਰਾ ਸਾਥ ਦੇ ਰਹੇ ਨੇ ਕੁਲਜੀਤ ਸਿੰਘ ਖੋਸਾ ਜੀ ਜਸਵੰਤ ਤੋਂ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸੁਣਿਆ ਬਹੁਤ ਹੀ ਖੂਬਸੂਰਤ ਗੀਤ ਹਰਮਨਜੀਤ ਦੀ ਕਰਮ ਤੋਂ ਲਿਖਿਆ ਹੋਇਆ ਸੋ ਬਹੁਤ ਹੀ ਸੋਹਣੇ ਸ਼ਬਦਾਂ ਨੂੰ ਉਹਨੇ ਪਰੋਇਆ ਹੈ ਇਸ ਗੀਤ ਦੇ ਵਿੱਚ ਤੇ ਜੇਕਰ ਗੱਲ ਕਰੀਏ ਅਸੀਂ ਅਕਸਰ ਕੰਪਲੇਂਟ ਕਰਦੇ ਹਾਂ ਕਿ ਬਹੁਤ ਹੀ ਬੁਰੇ ਗੀਤ ਆ ਰਹੇ ਆ ਅੱਜ ਕੱਲ੍ਹ ਇੰਡਸਟਰੀ ਕੇ ਰਿਲੀਜ਼ ਹੋ ਰਹੇ ਆ ਸੁਣਨ ਨੂੰ ਮਿਲ ਰਹੇ ਆ ਪਰ ਉੱਥੇ ਪੈਰਲਰ ਜੇਕਰ ਦੇਖਿਆ ਜਾਵੇ ਤਾਂ ਸੋਹਣੇ ਗੀਤਕਾਰ ਸੋਹਣੇ ਗਾਇਕ ਵੀ ਨੇ ਬਸ ਲੋੜ ਆ ਕਿ ਉਹਨਾਂ ਨੂੰ ਅੱਗੇ ਲਿਆਉਣ ਦੀ ਤੇ ਉਹਨਾਂ ਦੇ ਗੀਤ ਸੁਣਨ ਦੀ ਹੋਰ ਕੁਛ ਇਹਦੇ ਵਿੱਚ ਰੋਕਟ ਸਾਇੰਸ ਵਾਲਾ ਕੰਮ ਨਹੀਂ ਹੈ ਬਸ ਜਿਹੜੇ ਪਸੰਦ ਨਹੀਂ ਹੈ ਗੀਤ ਉਹ ਸੁਣਨੇ ਛੱਡ ਦਿਓ ਜਿਹੜੇ ਲੱਗਦੇ ਕਿ ਸਮਾਜ ਦੇ ਵਿੱਚ ਸਹੀ ਨਹੀਂ ਆ ਜਨਰੇਸ਼ਨ ਦੇ ਲਈ ਉਹ ਸੁਣਨੇ ਛੱਡ ਦਿਓ ਤੇ ਅਜਿਹੇ ਸੋਹਣੇ ਗੀਤ ਸੁਣੋ ਤਾਂ ਆਪਣੇ ਆਪ ਹੀ ਉਹ ਗੀਤਕਾਰ ਹੋਰ ਵਧੇਰੇ ਲਿਖਣਗੇ ਤੇ ਗਾਇਕ ਵਧੀਆ ਤੋਂ ਵਧੀਆ ਗੀਤ ਗਾਉਣਗੇ ਜੀ ਖੁਸ਼ਾ ਸਾਹਿਬ
ਹਾਂਜੀ ਬਿਲਕੁਲ ਜੀ ਬਿਲਕੁਲ ਸੋ ਤਰ੍ਹਾਂ ਕਾਫੀ ਚੰਗੇ ਮੁੰਡੇ ਨੇ ਕਿ ਜਿਹੜੇ ਅੱਜ ਕੱਲ ਆ ਰਹੇ ਨੇ ਸਾਹਮਣੇ ਤਾਂ ਇੱਕ ਪਾਸੋਂ ਜੇ ਆਪਾਂ ਦੇਖ ਲਈਏ ਕਿ ਗੀਤਕਾਰੀ ਦੇ ਪੱਖ ਦੇ ਵਿੱਚ ਤੇ ਜਾਂ ਆਪਾਂ ਲਾ ਲਈਏ ਕਿ ਜੋ ਸਾਹਿਤਕ ਤੌਰ ਤੇ ਕਾਵ ਰੂਪ ਦੇ ਵਿੱਚ ਅੱਜ ਕੱਲ ਜੋ ਕਵਿਤਾ ਦਾ ਹਸ਼ਰ ਹੋ ਰਿਹਾ ਹੈ ਜੋ ਗੀਤਾਂ ਦਾ ਹਸ਼ਰ ਹੋ ਰਿਹਾ ਹੈ ਕਿ ਅੱਧਿਓਂ ਜ਼ਿਆਦਾ ਯਾਨੀ ਜਿਹੜੇ 70-80 ਕੇ ਜ਼ਿਆਦਾ ਹੀ ਆਪਾਂ ਲਾਵਾਂਗੇ 95% ਜਿਹੜੇ ਲਿਖਣ ਵਾਲੇ ਨੇ ਕਿ ਉਹ ਕਿਸ ਤਰ੍ਹਾਂ ਨਾਸ ਮਾਰ ਰਹੇ ਨੇ ਜਾਂ ਪੰਜਾਬੀ ਸਾਹਿਤ ਦਾ ਲਾ ਲਓ ਇਸਦੇ ਕਾਵ ਰੂਪ ਦਾ ਜਾਂ ਗੀਤਕਾਰੀ ਦਾ ਗੀਤਾਂ ਦੇ ਰੂਪ ਦਾ ਸੋ ਪਰ ਕਾਫੀ ਜਿਹੜੇ 5% ਚੰਗੇ ਹੈਗੇ ਨੇ ਜੋ ਲਿਖਣ ਵਾਲੇ ਨੇ ਜਿਸ ਤਰ੍ਹਾਂ ਹਰਮਨਜੀਤ ਦਾ ਨਾਂ ਤੁਸੀਂ ਜਾਣਦੇ ਹੋ ਰਾਣੀ ਤੱਤ ਦਾ ਤਾਂ ਹੋਰ ਵੀ ਕਾਫੀ ਮੁੰਡੇ ਨੇ ਕਿ ਜਿਸ ਤਰ੍ਹਾਂ ਇੱਕ ਗੀਤਾਂ ਦੇ ਵਿੱਚ ਜਿਹਨਾਂ ਨੇ ਨਵੀਂ ਪਿਰਤ ਪਾਈ ਸੀ ਤਾਂ ਸਰਦਾਰ ਪ੍ਰਗਟ ਸਿੰਘ ਜੀ ਜਿਹਨਾਂ ਦਾ ਦੇਹਾਂਤ ਹੋ ਗਿਆ ਜਿਸ 10 ਦਿਨ ਪਹਿਲਾਂ ਸੋ ਉਹਨਾਂ ਦੇ ਤੁਸੀਂ ਜਿਹੜੇ ਲਿਖੇ ਹੋਏ ਗੀਤ ਹਰਮਨਜੀਤ ਦੇ ਹਰਜੀਤ ਹਰਮਨ ਗਾਇਕ ਦੇ ਕੋਲੋਂ ਬੜੇ ਇੱਕ ਪਰਿਵਾਰਕ ਗੀਤ ਸਨ ਜਿਹੜੇ ਤੁਸੀਂ ਸੁਣਦੇ ਰਹੇ ਹੋ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਸੋ ਇਸ ਤਰ੍ਹਾਂ ਜੀ ਕਿ ਹੈਗੇ ਨੇ ਕੁਛ ਲਿਖਣ ਵਾਲੇ ਜਿਹੜੇ ਚੰਗੇ ਕਿ ਅੱਜ ਦੇ ਇਹੋ ਜਿਹੇ ਯੁੱਗ ਵਿੱਚ ਕਿ ਜਿੱਥੇ ਗਾਣਿਆਂ ਦੇ ਵਿੱਚ ਕੁੜੀ ਦੀ ਲੱਤ ਬਾਂਹ ਫੜ ਲੈਂਦੇ ਨੇ ਬਸ ਵੀ ਕੋਈ ਪਤਾ ਨਹੀਂ ਲੱਗਦਾ ਕਿਹੜੇ ਪਾਸੇ ਨੂੰ ਗੀਤ ਲਈ ਜਾ ਰਹੇ ਨੇ ਤਾਂ ਕਾਫੀ ਮਨ ਨੂੰ ਸਕੂਨ ਦੇਣ ਵਾਸਤੇ ਵੀ ਲਿਖਣ ਵਾਲੇ ਹੈਗੇ ਨੇ ਸੋ ਇੱਕ ਆਪਾਂ ਪਿੱਛੇ ਜੇ ਗੱਲ ਕਰਦੇ ਸੀਗੇ ਕਿਤਾਬ ਦੀ ਗੱਲ ਕੀਤੀ ਸੀ ਮੰਜਲੀ ਦੇ ਤਾਂ ਉਹ ਦੀਪ ਕੰਡਿਆਰਾ ਦੀ ਲਿਖੀ ਹੋਈ ਸੀ ਤਾਂ ਉਹਨਾਂ ਦੇ ਵੀ ਕਾਫੀ ਗੀਤ ਨੇ ਜਿਹੜੇ ਕਿ ਆ ਚੁੱਕੇ ਨੇ ਫਿਲਮਾਂ ਦੇ ਵਿੱਚ ਵੀ ਸਾਰਿਆਂ ਨੇ ਸੁਣੇ ਸੀਗੇ ਯਾਰਾ ਵੇ ਯਾਰਾ ਹੋਰ ਇਸ ਤਰ੍ਹਾਂ ਦੇ ਬੜੇ ਸੋਹਣੇ ਗੀਤ ਕੇ ਉਹਨਾਂ ਦੇ ਵੀ ਟੋਟਲ ਪਰਿਵਾਰਕ ਗੀਤ ਨੇ ਸੋ ਇੱਕ ਦੀਪ ਕੰਡਿਆਰਾ ਜੀ ਦੇ ਕਿਸ਼ ਉਹਨਾਂ ਦੀ ਸਿਫਤ ਤੁਸੀਂ ਜਿਹੜੀ ਇੱਥੋਂ ਦੇਖ ਸਕਦੇ ਹੋ ਕਿ ਬਾਬੂ ਰਾਏ ਬਲੀ ਜੀ ਤੋਂ ਬਾਅਦ ਜੇ ਕਿ 72 ਕਲਾ ਛੰਦ ਲਿਖਣ ਦੀ ਜਿਹੜੀ ਕਲਾ ਹੈ ਤਾਂ ਅੱਜ ਮੈਂ ਜੇ ਪੰਜਾਬ ਚ ਦੇਖਦਾ ਤਾਂ ਉਹਨਾਂ ਕੋਲ ਹੈ ਕਿ ਉਹਨਾਂ ਨੇ ਛੰਦ ਵੀ ਲਿਖੇ ਨੇ 72 ਕਲਾ ਦੇ ਤੋ ਇਸ ਤਰ੍ਹਾਂ ਦੇ ਹੈਗੇ ਨੇ ਜੀ ਕਾਫੀ
ਹਾਂਜੀ ਤੇ ਅਸੀਂ ਭਾਈ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰੱਖਾਂਗੇ ਤੇ ਅਸੀਂ ਆਪਣੇ ਸਰੋਤਿਆਂ ਦੇ ਸੁਨੇਹੇ ਲੈਂਦੇ ਚਲੀਏ ਤੇ ਆਪਣੇ ਨਾਲ ਸੁਖਵਿੰਦਰ ਸੋਹਣ ਜੀ ਉਹ ਵੀ ਸਿਡਨੀ ਤੋਂ ਜੁਆਇਨ ਕੀਤੇ ਨੇ ਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਵੀ ਪਿਆਰ ਸਹਿਤ ਸਤਿ ਸ੍ਰੀ ਅਕਾਲ ਸੁਖਵਿੰਦਰ ਸੋਹਣ ਜੀ ਤੇ ਆਸ ਕਰਦੇ ਹਾਂ ਕਿ ਤੁਸੀਂ ਰਾਜੀ ਖੁਸ਼ੀ ਹੋਵੋਗੇ ਤੇ ਨਾਲ ਹੀ ਆਪਣੇ ਜਗਤਾਰ ਭਾਜੀ ਹਾਂਗਕਾਂਗ ਵਾਲੇ ਤੇ ਉਹ ਵੀ ਪ੍ਰੋਗਰਾਮ ਜੁਆਇਨ ਕਰਦੇ ਨੇ ਤੇ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਹਮੇਸ਼ਾ ਦੀ ਤਰ੍ਹਾਂ ਉਹ ਆਪਣੇ ਸੋਹਣੇ ਵਿਚਾਰ ਦੇ ਨਾਲ ਪ੍ਰੋਗਰਾਮ ਚ ਸਾਂਝ ਬਣਾ ਰਹੇ ਨੇ ਤੇ ਧਿਆਨ ਦਿਓ ਲਿਖ ਰਹੇ ਨੇ ਕਹਿੰਦੇ ਅਸਲ ਇਨਸਾਨ ਦਾ ਜੀਵਨ ਉਹ ਹੈ ਜੋ ਦੂਜਿਆਂ ਨੂੰ ਜੀਣ ਲਈ ਪ੍ਰੇਰਿਤ ਕਰੇ ਜੀ ਖੁਸ਼ ਸਾਹਿਬ ਅਸੀਂ ਉਹ ਗੱਲਾਂ ਹੀ ਕਰ ਰਹੇ ਸੀ ਨਾ ਜਿਹੜੀ ਹੁਣ ਗੀਤਾਂ ਦੀ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਸਾਨੂੰ ਪ੍ਰੇਰਿਤ ਕਰਨ ਹਨਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਇਸੇ ਗੱਲ ਤੋਂ ਹੋਈ ਸੀ ਤੇ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਆ ਜਿਹੜੇ ਦੂਜਿਆਂ ਨੂੰ ਪ੍ਰੇਰਿਤ ਕਰਨ ਤੇ ਸੋਹਣਾ ਸਮਾਜ ਸਿਰਜਿਆ ਜਾ ਸਕੇ ਤੇ ਇਹਦੇ ਲਈ ਮੈਨੂੰ ਲੱਗਦਾ ਦੂਜਿਆਂ ਅਜਿਹਾ ਜੀਵਨ ਜੀਣ ਲਈ ਜਾਂ ਅਜਿਹੇ ਗੀਤ ਲਿਖਣ ਸੁਣਨ ਦੇ ਲਈ ਅਕਸਰ ਕਿਹਾ ਜਾਂਦਾ ਹੈ ਕਿ ਸਾਨੂੰ ਕਿਤਾਬਾਂ ਦੀ ਸਾਹਿਤ ਦੀ ਬਹੁਤ ਲੋੜ ਆ ਨਾ ਸੋਹਣੇ ਸਾਹਿਤ ਦੀ ਬਹੁਤ ਲੋੜ ਆ ਸੋ ਮੈਂ ਚਾਹੂੰਗਾ ਕਿ ਜਿਹੜਾ ਇਸ ਸੈਕਸ਼ਨ ਦੇ ਵਿੱਚ ਆਪਾਂ ਸਾਹਿਤ ਦੀ ਹੁਣ ਜੀ ਗੱਲ ਕਰਦੇ ਹਾਂ ਤੇ ਕਿਸੇ ਕਿਤਾਬ ਦੀ ਗੱਲਬਾਤ ਜ਼ਰੂਰ ਕਰੀਏ ਤੁਸੀਂ ਪ੍ਰੋਗਰਾਮ ਦੇ ਵਿੱਚ ਜੁਆਇਨ ਕੀਤਾ ਹੋਵੇ ਤੇ ਕਿਤਾਬ ਦੀ ਗੱਲ ਨਾ ਹੋਵੇ ਇਹ ਵੀ ਚੰਗਾ ਨਹੀਂ ਲੱਗਦਾ ਸੋ
ਜੀ ਬਿਲਕੁਲ ਇਹ ਤਾਂ ਹੈ ਜੀ ਕਿ ਕਿਤਾਬ ਤੇ ਗੱਲ ਕਰਨੀ ਤਾਂ ਜ਼ਰੂਰੀ ਬਣਦੀ ਹੈ ਕਿ ਜਿਸ ਤਰ੍ਹਾਂ ਅੱਜ ਆਪਾਂ ਇੱਕ ਮਹਾਨ ਦਿਹਾੜਾ ਹੈ ਕਿ
ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਨ ਹੈ ਤਾਂ ਅੱਜ ਸਾਡਾ ਨਵਾਂ ਸਾਲ ਵੀ ਹੈ ਜੀ। ਨਾਨਕਸ਼ਾਹੀ ਸੰਮਤ 551 ਦੀ ਆਰੰਭਤਾ ਹੋਈ ਹੈ ਤਾਂ ਜਦ ਜਿਸ ਤਰ੍ਹਾਂ ਆਪਾਂ ਬਾਬਾ ਅਕਾਲੀ ਫੂਲਾ ਸਿੰਘ ਜੀ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੇ ਜੀਵਨ ਬਾਰੇ ਪੜ੍ਹਨ ਲਈ ਇੱਥੋਂ ਤੱਕ ਕਿ ਆਪਾਂ ਗੱਲ ਕਰਾਂਗੇ ਕਿ ਉਸ ਸਿੱਖ ਰਾਜ ਦੇ ਬਾਰੇ 'ਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਰਜਿਆ ਸੀਗਾ ਤਾਂ ਕਾਫੀ ਜਰਨੈਲ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੇ। ਅਸੀਂ ਤਾਂ ਹਜੇ ਨਾਮ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਜਾਣਦੇ ਹਾਂ, ਹਰੀ ਸਿੰਘ ਨਲੂਆ ਜੀ ਦਾ ਜਾਣਦੇ ਹਾਂ, ਜਰਨੈਲ ਜ਼ੋਰਾਵਰ ਸਿੰਘ ਜੀ ਦਾ ਜਾਣਦੇ ਹਾਂ, ਤਾਂ ਹੋਰ ਵੀ ਕਾਫੀ ਜਰਨੈਲ ਸਨ ਜਿਸ ਤਰ੍ਹਾਂ ਭਾਈ ਨਿਧਾਨ ਸਿੰਘ ਪੰਜ ਹੱਥਾਂ ਜੀ ਹਨ ਕਿ ਕਾਫੀ ਜਰਨੈਲਾਂ ਬਾਰੇ। ਸੋ ਇਸ ਸਿੱਖ ਰਾਜ ਦੇ ਬਾਰੇ ਚ ਬਹੁਤ ਜਾਣਿਆਂ ਦਾ ਇਹ ਵੀ ਕਹਿਣਾ ਕਿ ਜਿਹੜਾ ਕੁਛ ਲਿਖਿਆ ਗਿਆ ਹੈ ਕਿ ਕਿਸਨੇ ਲਿਖਿਆ ਸਿੱਖ ਰਾਜ ਦੇ ਬਾਰੇ ਚ ਨਿੱਠ ਕੇ ਜੋ ਲਿਖਿਆ, ਤਾਂ ਮੈਂ ਇਹ ਦੱਸ ਦੇਵਾਂਗੇ ਜੀ ਜੇ ਅਗਰ ਸਿੱਖ ਰਾਜ ਦੇ ਬਾਰੇ ਚ ਤੁਸੀਂ ਪੜ੍ਹਨਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਬਾਰੇ ਚ, ਤਾਂ ਸਭ ਤੋਂ ਪਹਿਲਾਂ ਤਾਂ ਕਿ ਇਹਨਾਂ ਨੂੰ ਲਿਖਣ ਵਾਲੇ ਸਨ ਜੋ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਸਨ, ਜਿਨ੍ਹਾਂ ਨੇ 1914 ਦੇ ਵਿੱਚ ਜਿਹੜੀ ਪਹਿਲੀ ਉਹਨਾਂ ਦੀ ਕਿਤਾਬ ਆਈ ਸੀ ਉਹ ਬਾਬਾ ਅਕਾਲੀ ਫੂਲਾ ਸਿੰਘ ਜੀ ਸੀ, ਬਾਬਾ ਅਕਾਲੀ ਫੂਲਾ ਸਿੰਘ ਜੀ ਤੇ ਨਾ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਹਨਾ ਜੀ ਜੀ। ਤਾਂ ਫਿਰ ਦੂਸਰੀ ਉਹਨਾਂ ਦੀ ਕਿਤਾਬ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਤਾਂ ਕਿਉਂਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਇਹ ਹੈ ਜੀ ਕਿ ਉਹ ਕਾਫੀ ਨੇੜੇ ਵਿਚਰੇ ਨੇ ਸਿੱਖ ਰਾਜ ਦੇ, ਤਾਂ ਉਹਨਾਂ ਨੇ ਕਿ ਕਾਫੀ ਬਜ਼ੁਰਗਾਂ ਤੋਂ ਸੁਣ ਕੇ ਵੀ ਉਹਨਾਂ ਦੇ ਬਿਆਨ ਵੀ ਕਲਮਬੱਧ ਕੀਤੇ ਸਨ, ਤਾਂ ਕਾਫੀ ਖੋਜ ਵਿਚਾਰ ਕੇ ਅੰਗਰੇਜ਼ਾਂ ਦੀਆਂ ਲਿਖਤਾਂ ਨੂੰ ਖੋਜ ਪੜਤਾਲ ਕੇ ਸਾਰਾ ਇਤਿਹਾਸ ਲਿਖਿਆ ਪੰਜਾਬੀ ਦੇ ਵਿੱਚ ਹੈ ਜੀ। ਉਹਨਾਂ ਦੀਆਂ ਕਿਤਾਬਾਂ ਮਿਲ ਜਾਂਦੀਆਂ ਨੇ, ਉਹਨਾਂ ਨੇ ਜੀਵਨ ਇਤਿਹਾਸ ਹਰੀ ਸਿੰਘ ਨਲੂਆ ਲਿਖਿਆ ਹੈ, ਮਹਾਰਾਜਾ ਸ਼ੇਰ ਸਿੰਘ ਜੀ ਤੇ ਲਿਖਿਆ ਹੈ, ਨਾ ਖਾਲਸਾ ਰਾਜ ਦੇ ਉਸਰੱਈਏ ਲਿਖੇ ਨੇ, ਜੀਵਨ ਬਰਤਾਂਤ ਮਹਾਰਾਜਾ ਕੰਵਰ ਨੌਨਿਹਾਲ ਸਿੰਘ ਜੀ ਦਾ ਲਿਖਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਖਾਲਸਾ ਰਾਜ ਦੇ ਵਿਦੇਸ਼ੀ ਕਰਿੰਦੇ ਕਿ ਕਿਹੜੇ ਕਿਹੜੇ ਜਿਹੜੇ ਵਿਦੇਸ਼ੀ ਕਰਿੰਦੇ ਸੀ ਉਹ ਖਾਲਸਾ ਰਾਜ ਦੇ ਵਿੱਚ ਜਾਂ ਨੌਕਰੀਆਂ ਕਰਦੇ ਸਨ, ਜਾਂ ਕਿਹੜੇ ਉੱਥੇ ਅੰਗਰੇਜ਼ ਸਨ ਜੋ ਆਉਂਦੇ ਰਹੇ ਸਨ, ਜਿਹੜੇ ਅੰਗਰੇਜ਼ੀ ਵਿਦਵਾਨ ਸਨ। ਸੋ ਇਸ ਤੋਂ ਇਲਾਵਾ ਉਹਨਾਂ ਨੇ ਨਵਾਬ ਕਪੂਰ ਸਿੰਘ ਜੀ ਤੇ ਲਿਖਿਆ ਹੋਇਆ। ਸੋ ਇਹ ਇੱਕ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਸਨ, ਪਹਿਲੇ ਜਿਨ੍ਹਾਂ ਨੇ ਕਿ ਇੱਕ ਨਿੱਠ ਕੇ ਕੰਮ ਕੀਤਾ ਹੈ ਸਿੱਖ ਰਾਜ ਦੇ ਉੱਪਰ, ਜਿਹੜਾ ਉਹਨਾਂ ਨੇ ਸਾਰਾ ਘੋਖਿਆ ਤੇ ਪੜਤਾਲਿਆ ਜੀ। ਤਾਂ ਮੈਨੂੰ ਸਭ ਤੋਂ ਵਧੀਆ ਇਹਨਾਂ ਦੀ ਜਿਹੜੀ ਆ ਖੋਜ ਹੈ ਉਹ ਲੱਗੀ ਹੈ ਆਪਣਾ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਵਾਲਿਆਂ ਦੀ। ਤਾਂ ਇਸ ਤੋਂ ਬਾਅਦ ਜੀ ਕਿ ਸਿੱਖ ਰਾਜ ਜਦੋਂ ਆਪਾਂ ਕਹਿੰਦੇ ਹਾਂ ਕਿ ਉੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਜੋ ਉਸ ਸਿੱਖ ਰਾਜ ਦਾ ਹਸ਼ਰ ਹੋਇਆ ਉੱਥੇ, ਤਾਂ ਉਹਨੂੰ ਸਮਰਪਿਤ ਇੱਕ ਕਿਤਾਬ ਹੈ ਜੀ ਕਿ ਹਰਭਜਨ ਸਿੰਘ ਚੀਮਾ ਨੇ ਲਿਖੀ ਹੈ, ਜੰਗ ਹਿੰਦ ਪੰਜਾਬ ਦਾ, ਤਾਂ ਉਹ ਕਾਫੀ ਮਸ਼ਹੂਰ ਵੀ ਹੋਈ ਹੈ ਉਹ ਕਿਤਾਬ, ਤੇ ਉਹ ਵੀ ਕਾਫੀ ਇਸ ਸੱਚਾਈ ਦੇ ਨੇੜੇ ਆ ਕਿਤਾਬ ਜੀ। ਅਗਰ ਉਹ ਕਿਸੇ ਨੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹ ਹਾਲ ਜਾਣਨਾ ਹੈ ਕਿ ਉਹ ਸਿੱਖ ਰਾਜ ਦਾ ਜੋ ਹਸ਼ਰ ਹੋਇਆ ਉਹਦੇ ਵਿੱਚ ਕੌਣ ਕੌਣ ਕਿਵੇਂ ਕਿਵੇਂ ਜ਼ਿੰਮੇਵਾਰ ਸੀ, ਕਿਹਨੇ ਕਿਹਨੇ ਕੀ ਭੂਮਿਕਾ ਨਿਭਾਈ, ਸੋ ਉਸਦਾ ਜ਼ਿਕਰ ਹੈ ਜੀ। ਤਾਂ ਇੱਕ ਮੈਂ ਹੋਰ ਜ਼ਿਕਰ ਕਰਾਂ ਕਿਤਾਬ ਦਾ ਕਿ ਹਰਭਜਨ ਸਿੰਘ ਚੀਮਾ ਜੀ ਦੀ ਇੱਕ ਕਿਤਾਬ ਆਈ ਆ ਹੁਣ ਸਿਫਤਾਂ ਖਾਲਸਾ ਰਾਜ ਦੀਆਂ, ਇਹ ਵੀ ਕਿਤਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੱਖ ਰਾਜ ਬਾਰੇ ਹੈ ਜੀ। ਤਾਂ ਇਹਦੇ ਵਿੱਚ ਉਹਨਾਂ ਨੇ ਕੀ ਕੀਤਾ ਹੈ ਜੀ ਕਿ ਜਿਹੜੇ ਜਿਹੜੇ ਆਪਣੇ ਸਫ਼ਰਨਾਮਾਕਾਰ ਜਿਹੜੇ ਵਿਜ਼ਟਰ ਸਨ ਜਾਂ ਗੋਰੇ ਸਨ ਜਿਹੜੇ ਆਏ ਨੇ ਪੰਜਾਬ ਘੁੰਮਣ ਲਈ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਤਾਂ ਉਹਨਾਂ ਨੇ ਬਾਅਦ ਚ ਫਿਰ ਆਪਣੀ ਡਾਇਰੀ ਲਿਖੀ ਆ ਜੋ ਪੰਜਾਬ ਚ ਘੁੰਮ ਕੇ ਉਹਨਾਂ ਨੇ ਕੀ ਪੰਜਾਬ ਦਾ ਹਾਲ ਦੇਖਿਆ, ਅੱਖੀ ਦੇਖਿਆ ਹਾਲ ਜੋ ਉਸ ਸਮੇਂ ਦਾ। ਤਾਂ ਉਹਨਾਂ ਸਫ਼ਰਨਾਮਾਕਾਰਾਂ ਦੀ ਜੋ ਡਾਇਰੀਆਂ ਚ ਲਿਖੇ ਸ਼ਬਦ ਆ ਉਹਨਾਂ ਨੂੰ ਯਾਨੀ ਅੰਗਰੇਜ਼ੀ ਤੋਂ ਲੈ ਕੇ ਪੰਜਾਬੀ ਚ ਟਰਾਂਸਲੇਟ ਕੀਤਾ ਜੀ, ਉਹ ਸਾਰੀ ਕਿਤਾਬ ਆ ਜਿਹਨਾਂ ਦੇ ਵਿੱਚ ਉਹਨਾਂ ਨੇ ਵਿਲੀਅਮ ਮੂਰਕਰਾਫਟ ਹੋ ਗਿਆ, ਵਿਕਟਰ ਜਖਮੋ ਹੋ ਗਿਆ, ਅਲੈਗਜ਼ੈਂਡਰ ਬਰਨਸ ਹੋ ਗਿਆ। ਸੋ ਇੱਕ ਜੀ ਜਿਹੜਾ ਪਰਸ਼ੀਆ ਵਿੱਚ ਸਿੱਖ ਰਾਜ ਦੀ ਸ਼ੋਹਰਤ ਬਿਆਨ ਕਰਨ ਵਾਲਾ ਸੀ ਮੋਹਨ ਲਾਲ, ਉਹ ਉਸਦੀ ਵੀ ਜਿਹੜੀ ਡਾਇਰੀ ਦੇ ਪੰਨੇ ਆ ਉਹ ਅਨੁਵਾਦ ਕੀਤੇ ਨੇ। ਅਲੈਗਜ਼ੈਂਡਰ ਗਾਰਡਨਰ ਹੋ ਗਿਆ ਜੀ, ਚਾਰਲਸ ਹੂਗਲ ਬੈਰਨ ਹੋ ਗਿਆ, ਵਿਲੀਅਮ ਬਾਰ, ਹੈਨਰੀ ਐਡਵਰਡ ਫੈਨ ਹੋ ਗਿਆ, ਤੇ ਪ੍ਰਿੰਸ ਅਲੈਕਸੀ ਸੋਲਟੀਕੋਫ ਹੋ ਗਿਆ। ਸੋ ਇਹਨਾਂ ਨੇ ਉਸ ਵਕਤ ਪੰਜਾਬ ਘੁੰਮਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਚ, ਤਾਂ ਜੋ ਕੁਛ ਉਹਨਾਂ ਨੇ ਦੇਖਿਆ ਜੋ ਉਹਨਾਂ ਨੂੰ ਚੰਗਾ ਲੱਗਿਆ ਉਹ ਲਿਖਿਆ। ਤਾਂ ਇਹ ਜੀ ਉਹਨਾਂ ਦੀ ਕਿਤਾਬ ਦਾ ਪਹਿਲਾ ਭਾਗ ਆ। ਇਸ ਤੋਂ ਬਾਅਦ ਇਸ ਕਿਤਾਬ ਦਾ ਦੂਜਾ ਭਾਗ ਵੀ ਉਹਨਾਂ ਕਿ ਹਜੇ ਹੋਰ ਵੀ ਜਿਹੜੇ ਅੰਗਰੇਜ਼ ਰਾਈਟਰ ਉਸ ਸਮੇਂ ਹੋਏ ਨੇ, ਸੋ ਉਹਨਾਂ ਨੇ ਕਿਸੇ ਚੜਾਈ ਦੇ ਬਾਰੇ ਕੀ ਵਿਚਾਰ ਰੱਖੇ ਨੇ, ਇਹ ਵੀ ਕਾਫੀ ਖੋਜ ਇਹਨਾਂ ਨੇ ਹਰਭਜਨ ਸਿੰਘ ਚੀਮਾ ਜੀ ਦਾ ਖੋਜ ਭਰਪੂਰ ਕੰਮ ਹੈ ਇਹ ਵੀ ਜੀ। ਤੇ ਇਸ ਤੋਂ ਇਲਾਵਾ ਜੀ ਕਿ ਜਿਹੜਾ ਆਪਣਾ ਪਰਸ਼ੀਆ ਵਿੱਚ ਸਿੱਖ ਰਾਜ ਦੀ ਸ਼ੋਹਰਤ ਬਿਆਨ ਕਰਨ ਵਾਲਾ ਕੱਲਾ ਮੋਹਨ ਲਾਲ ਉਹ ਹਿੰਦੁਸਤਾਨ ਦਾ ਸੀਗਾ ਜੀ, ਤਾਂ ਉਹਦਾ ਜਿਹੜਾ ਲਿਖਿਆ ਸੀ ਉਹਦਾ ਫਾਰਸੀ ਵਿੱਚ ਸੀਗੀ ਲਿਖਤ ਜਿਹੜੀ ਉਹਨਾਂ ਨੇ ਕਿ ਪੰਜਾਬੀ ਦੇ ਵਿੱਚ ਅਨੁਵਾਦ ਕੀਤੀ ਆ ਫਾਰਸੀ ਤੋਂ ਲੈ ਕੇ। ਤਾਂ ਇਹ ਸੀ ਕਿ ਜੀ ਇਹ ਮੋਹਨ ਲਾਲ ਦੇ ਵੀ ਬੜਾ ਦਿਲਚਸਪ ਕਿੱਸਾ ਹੈ ਜੀ ਕਿ ਪਰਸ਼ੀਆ ਦੇ ਵਿੱਚ ਗਿਆ ਸੀ ਕਿ ਇੱਕ ਅੰਗਰੇਜ਼ ਦੇ ਨਾਲ ਜਿਹੜਾ ਵਿਜ਼ਟਰ ਤੌਰ ਤੇ ਆਇਆ ਸੀ ਘੁੰਮਣ ਫਿਰਨ ਦੇ ਲਈ ਉਹ ਇਰਾਨ ਦੇ ਵਿੱਚ ਵੀ ਗਿਆ ਸੀ। ਤਾਂ ਉੱਥੋਂ ਦਾ ਰਾਜਾ ਪੁੱਛਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਦੱਸ ਮੇਰੇ ਨਾਲੋਂ ਸੋਹਣਾ। ਹਾਂਜੀ, ਤਾਂ ਅੰਗਰੇਜ਼ ਨੂੰ ਦਿਖਾਉਣ ਦੇ ਲਈ ਜੋ ਇਰਾਨ ਦਾ ਰਾਜਾ ਸੀਗਾ ਕਿ ਉਹ ਕਾਫੀ ਆਪਣੀ ਫੌਜੀ ਸ਼ਕਤੀ ਦਾ ਉਹਨੇ ਪ੍ਰਦਰਸ਼ਨ ਕੀਤਾ ਉੱਥੇ ਅੰਗਰੇਜ਼ ਦੇ ਸਾਹਮਣੇ, ਤਾਂ ਉਹ ਜਿਹੜਾ ਆਪਣਾ ਮੋਹਨ ਲਾਲ ਸੀ ਉਹ ਵਿਦਵਾਨ ਸੀ, ਉਹਨੂੰ ਅੰਗਰੇਜ਼ੀ ਵੀ ਆਉਂਦੀ ਸੀ ਜੀ ਚੰਗੀ ਤਰ੍ਹਾਂ ਜਾਣਦਾ ਸੀ, ਤਾਂ ਇਸ ਲਈ ਉਹ ਦੁਭਾਸ਼ੀਆ ਸੀ ਉਸ ਅੰਗਰੇਜ਼ ਦਾ। ਤਾਂ ਉਹ ਮੋਹਨ ਲਾਲ ਨੂੰ ਉੱਥੋਂ ਦਾ ਰਾਜਾ ਕਹਿੰਦਾ ਹੈ ਫਾਰਸੀ ਦੇ ਵਿੱਚ ਕਿ ਮੈਨੂੰ ਇਹ ਦੱਸ ਕੇ ਮੈਂ ਇੰਨੀ ਆਪਣੀ ਫੌਜੀ ਸ਼ਕਤੀ ਦਿਖਾਈ ਹੈ ਇਹਦੇ ਸਾਹਮਣੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਹ ਘੁੰਮ ਕੇ ਆਇਆ, ਮੈਨੂੰ ਇਹ ਦੱਸੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਵੀ ਫੌਜ ਇੰਨੀ ਤਾਕਤਵਰ ਹੈ। ਤਾਂ ਉੱਥੇ ਮੋਹਨ ਸਿੰਘ ਨੇ ਸ਼ਰੇਆਮ ਦਰਬਾਰ ਦੇ ਵਿੱਚ ਆ ਮੋਹਨ ਲਾਲ ਨੇ ਇਹ ਗੱਲ ਕਹੀ ਸੀ ਕਿ ਜੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਫੌਜੀ ਸ਼ਕਤੀ ਦਾ ਛੱਡੋ, ਕਿ ਉੱਥੋਂ ਦਾ ਇੱਕ ਜਰਨੈਲ ਹੈ ਸਰਦਾਰ ਹਰੀ ਸਿੰਘ ਨਲੂਆ, ਤੇ ਜੇ ਕਿਤੇ ਉਹ ਇੱਧਰ ਦਾਖਲ ਵੀ ਹੋ ਜਾਵੇ ਨਾ ਤੇ ਤੁਸੀਂ ਇਰਾਨ ਛੱਡ ਕੇ ਭੱਜੋਗੇ ਜੀ। ਤਾਂ ਉਹ ਹੱਕਾ ਬੱਕਾ ਰਹਿ ਗਿਆ ਸੀ ਇਹ ਜਵਾਬ ਸੁਣ ਕੇ। ਪਰ ਇਹ ਦੇਖੋ ਕਿ ਉਹ ਰਾਜੇ ਨੇ ਇਸ ਦਰਬਾਰ ਦੇ ਵਿੱਚ ਇਹ ਗੱਲ ਕਹਿਣ ਦੇ ਬਾਵਜੂਦ ਵੀ ਉਸ ਵੇਲੇ ਜੋ ਇਰਾਨ ਦਾ ਇੱਕ ਵੱਡਾ ਇਨਾਮ ਸੀ ਉਹਦੇ ਨਾਲ ਉਹਨੂੰ ਸਨਮਾਨਿਤ ਕੀਤਾ ਸੀ ਮੋਹਨ ਲਾਲ ਨੂੰ। ਤਾਂ ਸੋ ਇਹ ਵੀ ਇਸ ਤਰ੍ਹਾਂ ਦੇ ਜੀ ਕਾਫੀ ਕਿੱਸੇ ਨੇ ਇਸ ਕਿਤਾਬ ਦੇ ਵਿੱਚ। ਸੋ ਬਹੁਤ ਸੋਹਣੀ ਕਿਤਾਬ ਆ। ਤਾਂ ਇਹ ਕਿਤਾਬਾਂ ਮੈਂ ਦੱਸ ਦੇਣਾ ਚਾਹਾਂਗੀ ਕਿ ਤੁਹਾਨੂੰ ਮੈਲਬੋਰਨ ਸਿੱਖ ਖੇਡਾਂ ਦੇ ਉੱਤੇ ਮਿਲਣਗੀਆਂ ਜੀ। ਤੁਸੀਂ ਸਾਡੀ ਸਟਾਲ ਤੇ ਆਇਆ ਜੋ ਤਾਂ ਉੱਥੇ ਹਰ ਤਰ੍ਹਾਂ ਦੀ ਸਿੱਖ ਰਾਜ ਦੇ ਨਾਲ ਸੰਬੰਧਿਤ ਤੁਸੀਂ ਇਹ ਕਿਤਾਬਾਂ ਸਾਡੇ ਤੋਂ ਲੈ ਸਕਦੇ ਹੋ। ਖਾਸ ਤੌਰ ਤੇ ਆ ਸਿਫਤਾਂ ਖਾਲਸਾ ਰਾਜ ਦੀਆਂ, ਜੰਗ ਹਿੰਦ ਪੰਜਾਬ ਦਾ, ਸੋ ਬਾਬਾ ਪ੍ਰੇਮ ਸਿੰਘ ਜੁੱਤੀ ਮਰਦਾਨ ਜੀ ਹੋਣਾ ਦੀਆਂ ਸਾਰੀਆਂ ਕਿਤਾਬਾਂ ਸਾਡੇ ਕੋਲ ਹੋਣਗੀਆਂ। ਤਾਂ ਉੱਥੇ ਜ਼ਰੂਰ ਦਰਸ਼ਨ ਦਿਓ ਤੇ ਆਪਣੀਆਂ ਇਹ ਕਿਤਾਬਾਂ ਉੱਥੋਂ ਤੁਸੀਂ ਸਾਥੋਂ ਲੈ ਸਕਦੇ ਹੋ ਜੀ। ਧੰਨਵਾਦ
ਜੀ, ਬਹੁਤ ਧੰਨਵਾਦ ਖੁਸ਼ਾ ਵੀਰ ਜੀ। ਸੋ ਜਿੱਥੇ ਤੁਸੀਂ ਹੁਣ ਸਿੱਖ ਗੇਮਸ ਦੀ ਗੱਲ ਕੀਤੀ ਆ ਤੇ ਉੱਥੇ ਮੈਂ ਅਪਡੇਟ ਕਰਦਾ ਕਰਾਂ ਕਿ ਜਿਹੜੀਆਂ ਸਿੱਖ ਗੇਮ ਈਸਟਰ ਵੀਕਐਂਡ ਤੇ ਹੋਣ ਜਾ ਰਹੀਆਂ ਨੇ, ਤੇ ਉਸ ਤੋਂ ਪਹਿਲਾਂ ਜਿਹੜਾ ਪਿਛਲੇ ਸਾਲ ਉਪਰਾਲਾ ਕੀਤਾ ਗਿਆ ਸੀਗਾ ਕਮੇਟੀ ਵੱਲੋਂ ਤਾਂਤੀ ਸਾਚਾ ਦੇ ਵਿੱਚ ਕੀਰਤਨ ਦਾ, ਸੋ ਉਹ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰ ਸ਼ਹਿਰ ਦੇ ਵਿੱਚ ਹੋਏਗਾ, ਰਾਗਾਂ ਦੇ ਵਿੱਚ ਕੀਰਤਨ ਦਰਬਾਰ ਲੱਗਣਗੇ। ਸੋ ਉਹ ਆਪਣੇ ਸਰੋਤੇ ਜਿਹੜੇ ਆਸਟ੍ਰੇਲੀਆ ਤੋਂ ਨੇ ਉਹ ਜ਼ਰੂਰ ਵੈਬਸਾਈਟ ਤੇ ਜਾ ਕੇ ਡੇਟ ਚੈੱਕ ਕਰਨੇ ਕਿ ਤੁਹਾਡੇ ਸ਼ਹਿਰ ਦੇ ਵਿੱਚ ਕਦੋਂ ਦਰਬਾਰ ਲੱਗਣ ਜਾ ਰਹੇ ਨੇ, ਤਾਂ ਜੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਉੱਥੇ ਲਿਜਾ ਕੇ ਰਾਗਾਂ ਦੇ ਵਿੱਚ ਕੀਰਤਨ ਸੁਣਾ ਸਕਦੇ ਹੋ, ਕਿਉਂਕਿ ਅਲੋਪ ਹੁੰਦਾ ਜਾ ਰਿਹਾ ਹੈ। ਬਹੁਤ ਹੀ ਘੱਟ ਕੀਰਤਨੀਆਂ ਨੇ, ਬਹੁਤ ਹੀ ਘੱਟ ਰਾਗੀ ਨੇ ਜੋ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ। ਸੋ ਜਿੱਥੇ ਹੋਰ ਚੀਜ਼ਾਂ ਸੰਭਾਲਣ ਦੀ ਗੱਲ ਕਰਦੇ ਹਾਂ ਤੇ ਉਹਨਾਂ ਵਿੱਚੋਂ ਇੱਕ ਇਹ ਵੀ ਹੈ, ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਆਪਣੇ ਸਿੱਖ ਗੇਮਸ ਦੀ ਕਮੇਟੀ ਵੱਲੋਂ, ਤੇ ਇਹਦਾ ਸਿਹਰਾ ਆਪਣੇ ਅਮਦੀ ਭਾਈ ਦੇ ਨੂੰ ਵੀ ਜਾਂਦਾ ਹੈ। ਸੋ ਇਹ ਚੀਜ਼ ਤੁਸੀਂ ਜਿਹੜੀ ਓਫੀਸ਼ੀਅਲ ਵੈਬਸਾਈਟ ਆ ਤੁਸੀਂ ਉੱਥੋਂ ਡੇਟ ਚੈੱਕ ਕਰ ਸਕਦੇ ਹੋ, ਤਾਂ ਜੋ ਕਿ ਤੁਸੀਂ ਜੁਆਇਨ ਕਰ ਸਕੋ ਤੇ ਜਾ ਕੇ ਕੀਰਤਨ ਸੁਣ ਸਕੋ। ਤੇ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਤੇ ਸਾਡੇ ਨਾਲ ਸਰੋਤੇ ਵੀ ਜੁੜੇ ਨੇ ਤੇ ਹਰੀਸ਼ ਅਰੋੜਾ ਜੀ, ਗਗਨ ਜੀ ਪ੍ਰੋਗਰਾਮ 'ਚ ਜੁੜੇ ਨੇ, ਇਹਨਾਂ ਦੇ ਸੁਨੇਹੇ ਵੀ ਲਵਾਂਗੇ। ਤੇ ਉਸ ਤੋਂ ਪਹਿਲਾਂ ਅਸੀਂ ਬ੍ਰੇਕ ਲੈਂਦੇ ਹਾਂ, ਸੁਣਦੇ ਹਾਂ ਇੱਕ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ, ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ, ਉੱਥੇ ਬੂਹੇ ਬੰਦ ਮਿਲਣਗੇ ਨਾ ਤੇਰੇ ਨਾਲ ਰਲਣਗੇ, ਤੂੰ ਤਾਂ ਪਾਲੀਆਂ ਆਪਣੀਆਂ ਜੇਬਾਂ ਉੱਥੇ ਤਾਂ ਬੰਦੇ ਨੰਗ ਮਿਲਣਗੇ, ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ, ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ, ਉੱਥੇ ਬੂਹੇ ਬੰਦ ਮਿਲਣਗੇ ਨਾ ਤੇਰੇ ਨਾਲ ਰਲਣਗੇ, ਤੂੰ ਤਾਂ ਭਰੀਆਂ ਆਪਣੀਆਂ ਜੇਬਾਂ ਉੱਥੇ ਤਾਂ ਬੰਦੇ ਨੰਗ ਮਿਲਣਗੇ, ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ। ਫਕਰ ਦੀ ਤੂੰ ਪੰਜ ਕੇ ਦੀਆਂ ਪੜਦਾ ਬੁੱਲੇ ਸ਼ਾਦਾ ਇੱਕੋ ਮਣਕਾ ਮਾਲਾ ਮਾਲਾ ਕਰਦਾ ਪਹਿਲਾਂ ਆਪਣੇ ਆਪ ਨੂੰ ਪੜ ਫਿਰ ਮੰਦਿਰ ਮਸਜਿਦ ਵੜ ਜਦੋਂ ਨਬਜ਼ ਜੜੀ ਤੇਰੀ ਖੜ ਫਿਰ ਨਾਲ ਸ਼ਾਨਾ ਲੜ ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ ਉੱਥੇ ਅਮਲਾ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਵੇ ਉੱਥੇ ਅਮਲਾ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਦੇ ਫਿਰਦੇ ਹਾਂ ਉਸਨੂੰ ਜਿਹਦਾ ਪਤਾ ਤਾਂ ਦੱਸਦਾ ਕੋਈ ਨਹੀਂ ਇੱਥੇ ਬੰਦਿਆਂ ਦੇ ਰੱਬ ਬਹੁਤੇ ਨੇ ਪਰ ਰੱਬ ਦਾ ਬੰਦਾ ਕੋਈ ਨਹੀਂ ਬੰਦਿਆਂ ਦੇ ਰੱਬ ਬਹੁਤੇ ਨੇ ਪਰ ਰੱਬ ਦਾ ਬੰਦਾ ਕੋਈ ਨਹੀਂ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਸਮਾਂ ਹੋ ਗਿਆ ਹੈ 8:52 ਸਿਡਨੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਸਮਾਂ ਹੋ ਚੁੱਕਾ ਹੈ 3:22 ਤੇ ਕੁਸ਼ ਸਾਹਿਬ ਜੀ ਆਪਾਂ ਗੱਲਬਾਤ ਅੱਗੇ ਵਧਾਉਣ ਤੋਂ ਪਹਿਲਾਂ ਆਪਣੇ ਸੁਨੇਹੇ ਲੈਂਦੇ ਚੱਲੀਏ ਹਰੀਸ਼ ਅਰੋੜਾ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਰਿਆਂ ਨੂੰ ਸਾਰੇ ਹੀ ਹਰਮਨ ਪਰਿਵਾਰ ਨੂੰ ਤਾਂ ਉਹ ਜਿਹੜੀ ਅਸੀਂ ਕਿਤਾਬਾਂ ਦੀ ਗੱਲ ਕੀਤੀ ਸੀਗੀ ਕਿ ਇਤਿਹਾਸ ਚੰਗੇ ਵਿਚਾਰਾਂ ਦੇ ਲਈ ਸਾਹਿਤ ਦਾ ਪੜ੍ਹਨਾ ਕਿਤਾਬਾਂ ਦਾ ਪੜ੍ਹਨਾ ਬਹੁਤ ਜ਼ਰੂਰੀ ਆ ਤੇ ਉਹ ਆਪਣੀ ਇੱਕ ਤਰ੍ਹਾਂ ਪ੍ਰੋਬਲਮ ਵੀ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਤੇ ਲਿਖ ਰਹੇ ਨੇ ਕਹਿੰਦੇ ਵੀ ਮੇਰੇ ਨਾਲ ਵੀ ਇਹੀ ਮਸਲਾ ਆ ਕਿਉਂਕਿ ਪਹਿਲਾਂ ਮੈਂ ਕਿਤਾਬਾਂ ਪੜ੍ਹਦਾ ਹੁੰਦਾ ਸੀਗਾ ਕਾਫ਼ੀ ਰੁਚੀ ਹੁੰਦੀ ਸੀ ਕਿਤਾਬਾਂ ਦੇ ਵਿੱਚ ਤੇ ਬੱਚੇ ਵੀ ਕਿਤਾਬਾਂ ਪੜ੍ਹਿਆ ਕਰਦੇ ਸੀਗੇ ਪਰ ਰੁਝੇਵਿਆਂ ਦੇ ਕਾਰਨ ਆਪਣਾ ਵੀ ਜਾਣੀ ਕਿ ਪੜ੍ਹਨ ਦੀ ਹੋਬੀ ਤੋਂ ਦੂਰ ਹੋ ਗਏ ਨੇ ਤੇ ਬੱਚੇ ਵੀ ਹੁਣ ਕਿਤਾਬਾਂ ਛੱਡ ਕੇ ਵੀਡੀਓ ਗੇਮਸ ਵੱਲ ਹੀ ਲੱਗ ਗਏ ਨੇ ਤੇ ਕਹਿੰਦੇ ਵੀ ਹੁਣ ਮੈਨੂੰ ਬਹੁਤ ਮੁਸ਼ਕਿਲ ਹੋ ਰਹੀ ਹੈ ਕਿਉਂਕਿ ਗੈਪ ਪੈ ਗਿਆ ਕਰਕੇ ਸ਼ਾਇਦ ਕਹਿੰਦੇ ਬਹੁਤ ਮੁਸ਼ਕਿਲ ਹੋ ਰਹੀ ਹੈ ਕਿ ਉਹਨਾਂ ਨੂੰ ਕਿਤਾਬਾਂ ਵੱਲ ਲਾਉਣ ਲਈ ਤੇ ਈਵਨ ਉਹਨਾਂ ਦੇ ਜਿਹੜੇ ਵੀਡੀਓ ਗੇਮਸ ਦੇ ਰਿਮੋਟ ਵੀ ਕਹਿੰਦੇ ਮੈਂ ਟਰੱਕ 'ਚ ਰੱਖ ਲਿਆ ਆ ਕਿ ਵੀਕਐਂਡ ਦੇ ਉੱਤੇ ਸੈਟਰਡੇ ਨੂੰ ਹੀ ਦਿੰਦਾ ਆ ਰਿਮੋਟ ਸੋ ਕੀ ਕਹਿਣਾ ਚਾਹੋਗੇ ਭਾਜੀ
ਨਹੀਂ ਭਾਜੀ ਅਸੀਂ ਪਿਛਲੇ ਹਫ਼ਤੇ ਯਾਨੀ ਵੀਰਵਾਰ ਨੂੰ ਇਹਦੇ ਬਾਬਤ ਗੱਲ ਕੀਤੀ ਸੀ ਕਿ ਕਿਤਾਬ ਜੇ ਤੁਸੀਂ ਪੜ੍ਹਨਾ ਕਈ ਵਾਰੀ ਲਾਈਫ ਸਾਡੀ ਇੰਨੀ ਬਿਜ਼ੀ ਹੋ ਜਾਂਦੀ ਕੰਮ 'ਚ ਬਿਜ਼ੀ ਹੋ ਜਾਂਦੇ ਹੋ ਕਿ ਸਾਡਾ ਨਹੀਂ ਵੀ ਟਾਈਮ ਨਿਕਲਦਾ ਪਰ ਅਸੀਂ ਇੰਨੇ ਵੀ ਬਿਜ਼ੀ ਨਹੀਂ ਹੁੰਦੇ ਗੇ ਕਿ ਅਸੀਂ ਸਿਰਫ ਅੱਧਾ ਘੰਟਾ ਜਾਂ 20 ਮਿੰਟ ਨਾ ਕੱਢ ਸਕੀਏ ਕਿ ਕੱਢ ਕੇ 20 ਪੇਜ ਨਾ ਪੜ੍ਹ ਸਕੀਏ ਇੱਕ ਕਿਤਾਬ ਦੇ ਨਾਲ ਤੁਹਾਨੂੰ ਇਹੀ ਪਿਛਲੀ ਵਾਰੀ ਬੇਨਤੀ ਕੀਤੀ ਸਾਰਿਆਂ ਨੂੰ ਕਿ ਜੋ ਪੜ੍ਹਨਾ ਚਾਹੁੰਦਾ ਹੈ ਕਿ ਤੁਸੀਂ ਆਪਣਾ ਇੱਕ ਟਾਈਮ ਟੇਬਲ ਸੈੱਟ ਕਰ ਲਓ 20 ਪੇਜ ਜਾਂ 30 ਪੇਜ ਇਹ ਰੱਖ ਲਓ ਕਿ ਤੁਸੀਂ ਨਿੱਤ ਦੇ ਪੜ੍ਹਨੇ ਅੱਧਾ ਘੰਟਾ ਤੁਸੀਂ ਆਪਣਾ ਆਰਾਮ ਨਾਲ ਦੇਖ ਸਕਦੇ ਹੋ ਇੱਕ ਦਿਨ ਦੇ ਵਿੱਚ ਦੀ ਤਾਂ ਤੁਸੀਂ ਅਗਰ 30 ਪੇਜ ਵੀ ਪੜ੍ਹਦੇ ਹੋ ਇੱਕ ਦਿਨ ਦੇ ਵਿੱਚ ਤਾਂ ਮੈਂ ਕਹਿੰਦਾ ਕਿ ਇੱਕ ਮਹੀਨੇ 'ਚ ਤੁਸੀਂ 3 ਕਿਤਾਬਾਂ ਜਾਂ 4 ਕਿਤਾਬਾਂ ਆਰਾਮ ਨਾਲ ਪੜ੍ਹ ਸਕਦੇ ਹੋ ਕੋਈ ਏਡਾ ਇਹ ਨਹੀਂ ਗਾ ਕਿ ਤੁਸੀਂ ਇੱਕ ਦਿਨ 'ਚ ਪੂਰੀ ਕਿਤਾਬ ਹੀ ਪੜ੍ਹਨੀ ਹੈ ਸਿਰਫ 30 ਪੇਜ ਤੁਸੀਂ ਕਹੋ ਇੱਕ ਵਾਰੀ ਸ਼ੁਰੂ ਕਰੋ ਤੁਹਾਨੂੰ 4-5 ਦਿਨ ਤੱਕ ਥੋੜ੍ਹਾ ਜਿਹਾ ਮੁਸ਼ਕਲ ਤਾਂ ਲੱਗੇਗਾ ਇਹ ਕੰਮ ਪਰ ਜਿੱਦਾਂ ਤੁਸੀਂ ਇੱਕ ਟਾਈਮ ਸੈੱਟ ਕਰ ਲਓਗੇ ਨਾ ਆਪਣਾ ਤਾਂ ਤੁਹਾਨੂੰ ਆਸਾਨ ਰਹੇਗਾ ਦੁਬਾਰਾ ਤੁਸੀਂ ਜੋੜ ਸਕਦੇ ਹੋ ਇਹਨਾਂ ਚੀਜ਼ਾਂ ਨਾਲ ਤੇ ਇਹ ਵੀ ਨਹੀਂ ਕਿ ਤੁਸੀਂ ਆਪਣੇ 2-3 ਘੰਟੇ ਕਿਤਾਬਾਂ ਨੂੰ ਦੇਣੇ ਲਈ ਜ਼ਰੂਰੀ ਨਹੀਂ ਗਾ ਜੀ ਕਿ ਤੁਸੀਂ ਸਿਰਫ 30 ਪੇਜ ਪੜ੍ਹ ਲਓ ਰੋਜ਼ਾਨਾ ਤਾਂ 1.5 ਘੰਟੇ ਕਿ ਤੁਸੀਂ ਪੜ੍ਹ ਸਕਦੇ ਹੋ 1.5 ਘੰਟਾ ਜਾਂ 40 ਮਿੰਟ ਜਾਂ ਘੱਟ ਤੋਂ ਘੱਟ ਤੁਸੀਂ 20 ਪੇਜ ਪੜ੍ਹ ਲਓ ਆਰਾਮ ਨਾਲ ਪੜ੍ਹ ਸਕਦੇ ਹੋ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਤੇ ਇੰਨਾ ਕੁ ਸਮਾਂ ਤੁਸੀਂ ਆਰਾਮ ਨਾਲ ਕੱਢ ਸਕਦੇ ਹੋ ਮੈਨੂੰ ਪਤਾ ਕਿ ਇੰਨਾ ਕੁ ਸਮਾਂ ਸਾਰਿਆਂ ਕੋਲ ਹੁੰਦਾ ਹੈ ਤਾਂ ਇਹ ਆ ਕਿ ਅਸੀਂ ਹੋ ਜਾਂਦਾ ਕਿ ਅਸੀਂ ਆਲਸੀ ਜੇ ਹੋ ਜਾਂਦੇ ਹਾਂ ਕੰਮ ਤੋਂ ਜ਼ਿਆਦਾ ਥੱਕੇ ਕਰਕੇ ਕਿ ਸਾਡਾ ਉੱਠਣ ਨੂੰ ਦਿਲ ਨਹੀਂ ਕਰਦਾ ਜਾਂ ਕੁਛ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਪਰ ਇੱਕ ਥੋੜ੍ਹੀ ਜਿਹੀ ਹਿੰਮਤ ਆਪਣੇ ਆਪ ਨੂੰ ਮਾਰਨੀ ਪੈਣੀ ਹੈ ਮਾਨਸਿਕ ਤੌਰ 'ਤੇ ਮਜ਼ਬੂਤ ਕਰਕੇ ਥੋੜ੍ਹਾ ਜਿਹਾ ਤਾਂ ਜੇ ਇਸ ਤਰ੍ਹਾਂ ਕਰ ਸਕਦੇ ਹੋ ਤਾਂ ਵਧੀਆ ਰਹੇਗਾ ਜੀ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ
ਜੀ ਬਿਲਕੁਲ ਉਹਨੇ ਆਪ ਵੀ ਮੈਂਸ਼ਨ ਕਰੇ ਦਿੱਤਾ ਕਿ ਜਿੰਨਾ ਚਿਰ ਆਪ ਕਿਤਾਬਾਂ ਪੜ੍ਹਦੇ ਸੀ ਤੇ ਬੱਚੇ ਵੀ ਲੱਗੇ ਹੋਏ ਸੀ ਤੇ ਜਦੋਂ ਆਪ ਦੂਰ ਹੋਏ ਤਾਂ ਓਬਵੀਅਸ ਬੱਚੇ ਵੀ ਦੂਰ ਹੋ ਜਾਂਦੇ ਆ। ਤੇ ਵੈਸੇ ਵੀ ਹੋ ਸਕਦਾ ਆਪਾਂ ਦੇਖਿਆ ਹੀ ਨਾ ਕਿ ਆਪਣਾ ਮਾਇੰਡ ਸੈਟ ਆ ਜਦੋਂ ਆਪਾਂ ਨੂੰ ਜੋਬ ਦਾ ਹੁੰਦਾ ਆ, ਸੋਚ ਕਰੋ ਆਪਾਂ ਜੋਬ ਸਵੇਰ ਨੂੰ 5 ਵਜੇ ਸਟਾਰਟ ਕਰਦੇ ਹਾਂ ਤੇ ਆਪਾਂ ਤੋਂ ਉੱਠਿਆ ਨੀ ਜਾਂਦਾ ਉੱਤੋਂ, ਆਪਾਂ 4 ਵਜੇ ਉੱਠਦੇ ਹਾਂ, 3:30 ਉੱਠਦੇ ਹਾਂ ਨਾ, ਘੰਟਾ ਡੇਢ ਘੰਟਾ ਪਹਿਲਾਂ ਉੱਠਦੇ ਹਾਂ ਕਿ ਚਲੋ ਤਿਆਰੀ ਕਰਨੀ ਆ। ਤੇ ਜੇ ਪਰ ਜੇਕਰ ਜੋਬ ਉਹੀ 4 ਵਜੇ ਸਟਾਰਟ ਹੋਣ ਲੱਗ ਜੇ ਤੇ ਅਸੀਂ ਉੱਠਦੇ ਹਾਂ, 1.5 ਘੰਟੇ ਪਹਿਲਾਂ ਉੱਠ ਜਾਂਗੇ। ਸੋ ਇਹ ਮਾਇੰਡ ਸੈਟ ਆਪਣਾ, ਅਸੀਂ ਪ੍ਰਾਇਓਰਟੀਜ਼ ਦਿੱਤੀਆਂ ਹੋਈਆਂ ਨੇ ਕਿ ਕਿਹੜੇ ਕੰਮ ਸਾਡੇ ਲਈ ਜ਼ਰੂਰੀ ਆ, ਉਸ ਮਾਇੰਡ ਦੇ ਵਿੱਚ ਸੈੱਟ ਕਰ ਲਏ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਆ ਕੇ ਕਿ ਆਹ ਕੰਮ ਜ਼ਰੂਰੀ ਆ, ਇਹਨਾਂ ਦੇ ਬਗੈਰ ਗੁਜ਼ਾਰਾ ਨਹੀਂ ਆ। ਪਰ ਜੇਕਰ ਅਸੀਂ ਸੋਚ ਲਾਂਗੇ ਕਿ ਸਾਡਾ ਕਿਤਾਬਾਂ ਦੇ ਬਗੈਰ ਗੁਜ਼ਾਰਾ ਨਹੀਂ ਆ ਤੇ ਸਾਡਾ ਸਮਾਂ ਆਪਣੇ ਆਪ ਨਿਕਲਣਾ ਸ਼ੁਰੂ ਹੋ ਜਾਏਗਾ। ਜਿੱਦਾਂ ਹੁਣ ਤੁਸੀਂ ਮੈਂਸ਼ਨ ਕੀਤਾ ਕਿ ਥੋੜ੍ਹਾ ਥੋੜ੍ਹਾ ਸਮਾਂ ਕਰੀਏ, ਤੇ ਬੱਚਿਆਂ ਦਾ ਤਾਂ ਇੱਦਾਂ ਹੀ ਆ, ਤੁਹਾਨੂੰ ਦੇਖ ਕੇ ਆਪੇ ਲੱਗ ਜਾਣਗੇ। ਮੈਂ ਵੀ ਇਹੀ ਚੀਜ਼ ਨੋਟਿਸ ਕਰੀ ਆ ਤੇ ਤੀਜੇ ਭਾਣਜੇ ਜਾਂ ਹੁਣ ਪਿੰਡਾਂ ਦੇ ਵਿੱਚ ਹੋਰ ਬੱਚੇ, ਇਹਨਾਂ ਨੂੰ ਕਹੋ ਨਾ, ਇਹ ਤਾਂ ਬਸ ਕਹਿੰਦੇ ਨੇ ਇੱਕ ਐਕਸ਼ਨ ਦੇਖ ਕੇ ਜ਼ਿਆਦਾ ਪ੍ਰਭਾਵ ਹੁੰਦੇ ਆ। ਇਹਨਾਂ ਦੀ ਉਹ ਸਟੇਜ ਆ, ਇਹਨਾਂ ਨੂੰ ਬੋਲਾਂਗੇ, ਈਵਨ ਅਸੀਂ ਵੀ ਨਹੀਂ ਸੁਣਿਆ ਕਰਦੇ ਸੀ ਨਾ ਘਰਦਿਆਂ ਦੀ ਗੱਲ, ਦੇਖ ਕੇ ਜ਼ਿਆਦਾ ਪ੍ਰਭਾਵ ਹੁੰਦੇ ਆ। ਸੋ ਇਹਨੀ ਦੇਖਣਾ ਤੇ ਹੋਰ ਸਰੋਤਿਆਂ ਲਈ ਵੀ ਆ ਤੇ ਇਹਨੀ ਆਪਣੇ ਆਪ ਲੱਗ ਜਾਣਾ। ਤੇ ਇਸ ਤੋਂ ਅੱਗੇ ਜੀ ਆਪਣੇ ਨਾਲ ਗਗਨ ਜੀ ਜੁੜੇ ਆ ਤੇ ਉਹ ਗੁਰਫਤਿਹ ਦੀ ਸਾਂਝ ਪਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤੇ ਹਾਲ ਚਾਲ ਪੁੱਛ ਰਹੇ ਨੇ ਜੀ, ਹਾਲ ਚਾਲ ਬਹੁਤ ਵਧੀਆ ਆ ਤੇ ਮੈਂ ਪੰਜਾਬ ਤੋਂ ਇਸ ਵੇਲੇ ਪ੍ਰੋਗਰਾਮ ਕਰ ਰਿਹਾ ਤੇ ਬਹੁਤ ਹੀ ਸੋਹਣਾ ਮੌਸਮ ਆ ਤੇ ਤੁਸੀਂ ਗੱਲਾਂ ਬਾਤਾਂ ਦੇਖ ਸਕਦੇ ਹੋ ਕਿ ਹਾਲ ਚਾਲ ਕਿਹੋ ਜਿਹਾ ਹੋਏਗਾ ਸਾਡਾ। ਤੇ ਖੋਸਾ ਸਾਹਿਬ ਦੁਬਾਰਾ ਤੋਂ ਫਿਰ ਪੁੱਛ ਲੈਂਦੇ ਆ, ਤੁਹਾਡਾ ਹਾਲ ਚਾਲ ਕਿਵੇਂ ਆ ਜੀ?
ਬਸ ਜੀ ਹਾਲ ਚਾਲ ਤਾਂ ਆਪਾਂ ਨੂੰ ਆਪਣੇ ਸਰੋਤਿਆਂ ਦਾ ਜ਼ਰੂਰੀ ਹੁੰਦਾ ਕਿ ਆਪਣੇ ਤਾਂ ਹਾਲ ਚਾਲ ਵਧੀਆ ਨੇ, ਇਹ ਪੜ੍ਹਦੇ ਰਹੀਦਾ ਕਿ ਚਲੋ ਆਪਾਂ ਨੂੰ ਸਰੋਤਿਆਂ ਦਾ ਯਾਦ ਹੁੰਦਾ ਕਿ ਉਹਨਾਂ ਦਾ ਹਾਲ ਚਾਲ ਪੁੱਛੀਏ ਕਿ ਜੇ ਉਹ ਹੀ ਨਹੀਂ ਸਾਨੂੰ ਰਿਸਪੋਂਸ ਦੇਣਗੇ ਤਾਂ ਸਾਡੇ ਹਾਲ ਮਾੜੇ ਹੀ ਆ।
ਨਹੀਂ ਸਹੀ ਆ ਕਿ ਜੇਕਰ ਆਪਾਂ ਜਿਹਨਾਂ ਨਾਲ ਗੱਲਬਾਤ ਕਰਦੇ ਹਾਂ ਜੇਕਰ ਉਹਨਾਂ ਦਾ ਹਾਲ ਚਾਲ ਬਹੁਤ ਸੋਹਣਾ ਤੇ ਸੁਭਾਵਕ ਆ ਕਿ ਆਪ ਨੂੰ ਵੀ ਖੁਸ਼ੀ ਮਿਲਦੀ ਆ ਤੇ ਓਨਾ ਹੀ ਅਸੀਂ ਨਾ ਵਧੀਆ ਫੀਲ ਕਰਦੇ ਹਾਂ। ਤੇ ਆਪਾਂ ਹੁਣ ਖਬਰਾਂ ਤੇ ਵੀ ਗੱਲਬਾਤ ਕਰਦੇ ਚਲੀਏ ਨਾ ਕਿ ਮੈਂ ਜਿਹੜੀ ਪਹਿਲਾਂ ਖਬਰ ਸਾਂਝੀ ਕਰਨੀ ਆ ਉਹ ਇਹ ਆ ਕਿ ਹੈਡਿੰਗ ਦੇ ਵਿੱਚ ਹੈਗੀ, ਕਹਿੰਦੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨਾ ਏਜੰਟ ਨੇ ਠੱਗੇ 5 ਲੱਖ ਰੁਪਈਏ। ਵੈਸੇ ਆ ਨਵੀਂ ਖਬਰ ਨੀ ਨਾ, ਸੁਣਨ ਨੂੰ ਲੱਗੀ ਹੋਣੀ ਕਿ ਆ ਇਹ ਕਿਹੜਾ ਕੋਈ ਨਵਾਂ ਕੰਮ ਆ ਨਾ, ਪਰ ਜੇਕਰ ਗੁਰੂ ਸਾਹਿਬ ਦੇਖਿਆ ਜਾਵੇ ਪਿਛਲੇ ਦਹਾਕੇ ਤੋਂ ਜਾਂ 15 ਸਾਲਾਂ ਤੋਂ ਜਦੋਂ ਤੋਂ ਸਟੂਡੈਂਟ ਵੀਜ਼ੇ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕੈਨੇਡਾ ਵਰਗੀਆਂ ਕੰਟਰੀਆਂ ਨੇ ਅਲਾਓ ਕੀਤਾ ਆ ਕਿ ਯੂਥ ਆ ਸਕਦਾ ਸਾਡੇ ਮੁਲਕਾਂ ਦੇ ਵਿੱਚ ਪੜ੍ਹਨ ਲਈ, ਪਰਮਾਨੈਂਟ ਲਈ ਜਾਂ ਆਫਟਰ ਸਟੱਡੀ ਜੋਬ ਕਰਨ ਦੇ ਲਈ, ਤਾਂ ਉਹਦੇ ਉਹ ਦੌਰ ਦੇ ਵਿੱਚ ਵੀ ਜੇਕਰ ਏਦਾਂ ਦੇ ਬਹੁਤ ਨਾ ਹੁੰਦੇ ਆ ਕਿ ਫਿਰ ਵੀ ਏਜੰਟ ਠੱਗਦੇ ਆ ਪੈਸੇ ਦੇ ਕੇ। ਤੇ ਪਹਿਲਾਂ ਮੈਂ ਖਬਰ ਸਾਂਝੀ ਕਰ ਲਵਾਂ, ਦੋ ਟਰੈਵਲ ਹਾਂਜੀ ਕਹਿੰਦੇ ਵੀ ਦੋ ਟਰੈਵਲ ਏਜੰਟਾਂ ਵੱਲੋਂ ਵਿਦੇਸ਼ ਭੇਜਿਆ ਜਾਂਦਾ ਨਾ ਝਾਂਸਾ ਦੇ ਕੇ ਪਿੰਡ ਰਣੀਆਂ ਦੇ ਰਹਿਣ ਵਾਲੇ ਜਤਿੰਦਰ ਸਿੰਘ ਨਾਲ 5 ਲੱਖ ਰੁਪਏ ਦੀ ਨਾ ਧੋਖਾਧੜੀ ਕੀਤੀ ਆ ਜੀ।
ਤੁਸੀਂ ਦੇਖ ਹੀ ਸਕਦੇ ਹੋ ਕਿ ਮਗਰ ਇੱਥੇ ਹੀ ਹੋ ਪੰਜਾਬ ਦੇ ਵਿੱਚ ਕਿ ਉੱਥੇ ਕੀ ਹਾਲ ਨੇ ਇਸ ਟਾਈਮ ਦੇ ਵਿੱਚ, ਕਿ ਜਾਂ ਆਪਾਂ ਇੱਕ ਸਰਕਾਰਾਂ ਦਾ ਹੀ ਸਿਸਟਮ ਏਦਾਂ ਦਾ ਬਣ ਗਿਆ ਹੈ ਤੇ ਬਾਕੀ ਸਾਡੇ ਕੁਛ ਕੁ ਲੋਕਾਂ ਦੇ ਦਿਮਾਗ ਉੱਥੇ ਕਿ ਸੈੱਟ ਹੋ ਗਏ ਨੇ ਕਿ ਸਾਨੂੰ ਆਹ ਸਰਕਾਰ ਹੀ ਚਾਹੀਦੀ ਆ, ਕਿ ਲੋਕ ਦੋਸ਼ੀ ਨੇ ਪਰ ਜਿਹੜੇ ਪੜ੍ਹ ਲਿਖ ਰਹੀ ਹੈ ਪੀੜ੍ਹੀ ਤਾਂ ਉਹਨਾਂ ਨੂੰ ਐਂ ਹੈ ਕਿ ਇੱਥੇ ਹੁਣ ਕੁਛ ਨੀ ਹੋ ਸਕਦਾ ਗਾ, ਚਾਹੇ ਜੋ ਵੀ ਹੈ ਕਿ ਹਜੇ ਜੇ ਕੁਛ ਹੁਣ ਵੀ ਚੰਗਾ ਹੋਣਾ ਸ਼ੁਰੂ ਹੋਊਗਾ ਤਾਂ 100 ਸਾਲ ਤੱਕ ਫੇਰ ਸੁਧਰਦਿਆਂ ਬਹੁਤ ਟਾਈਮ ਲੱਗ ਜਾਣਾ, 100 ਸਾਲ ਚਾਹੀਦਾ, 100-150 ਸਾਲ ਕਿ ਇਸ ਹੱਦ ਤੱਕ ਬੇੜਾ ਗਰਕ ਹੋ ਚੁੱਕਿਆ। ਤਾਂ ਉਹਨਾਂ ਇਹ ਸੋਚ ਕੇ ਕਿ ਬਾਹਰ ਨੂੰ ਆਉਂਦੇ ਨੇ ਕਿ ਚਲੋ ਇੱਕ ਹੁਣ ਜੀ ਮੈਂ ਗੱਲ ਜ਼ਰੂਰੀ ਸਾਂਝੀ ਕਰਨੀ ਸੀ ਸਾਰਿਆਂ ਨਾਲ। ਆਪਾਂ ਸਵੇਰੇ ਗੱਲ ਕਰਦੇ ਪਏ ਸੀਗੇ ਇੱਕ ਵਹਿਮਾਂ ਭਰਮਾਂ ਦੀ, ਤਾਂ ਹੁਣ ਇੱਕ ਤੁਸੀਂ ਮੈਨੂੰ ਜਿਹੜੀ ਆ ਠੱਗੀ ਵਾਲੀ ਗੱਲ ਦੱਸੀ ਆ ਤਾਂ ਜੁੜਦੀ ਆ ਥੋੜੀ ਜਿਹੀ ਗੱਲ ਦੀ ਕਿ ਕਿਸ ਤਰ੍ਹਾਂ ਆਪਣੇ ਲੋਕ ਠੱਗੀਆਂ ਮਾਰਦੇ ਨੇ। ਤਾਂ ਇੱਥੇ ਪਹਿਲਾਂ ਇੱਕ ਆਸਟ੍ਰੇਲੀਆ ਦੇ ਵਿੱਚ ਆਪਣੇ ਬ੍ਰਿਸਬੇਨ ਸ਼ਹਿਰ 'ਚ ਇੱਕ ਜੋੜਾ ਆਇਆ ਸੀ ਕਾਫੀ 7-8 ਸਾਲ ਪਹਿਲਾਂ, ਤਾਂ ਮੈਨੂੰ ਮੁੰਡੇ ਨੇ ਨਾਮ ਤਾਂ ਨਹੀਂ ਦੱਸਿਆ ਪਰ ਮੈਂ ਗੱਲ ਕਰਾਂਗਾ ਕਿ ਉਹਨਾਂ ਦੇ ਜਿਹੜੇ ਖਾਨਦਾਨ ਦੇ ਵਿੱਚੋਂ ਉਹਨਾਂ ਦੇ ਪਿਓ ਦਾਦੇ ਨੇ ਉਹ ਸਾਰੇ ਵੈਦ ਸਨ। ਤਾਂ ਉਹ ਮੁੰਡਾ ਇੱਥੋਂ ਵਾਪਸ ਚਲਾ ਗਿਆ, ਤੁਹਾਨੂੰ ਪਤਾ ਜੀ ਕਿ ਮਹਾਜਨਾਂ ਦਾ ਮੁੰਡਾ ਸੀਗਾ, ਤਾਂ ਕੰਮ ਕਾਰ ਇੱਥੇ ਕੁਛ ਹੋਇਆ ਨੀ, ਸੋ ਵਾਪਸ ਗਏ ਨੇ। ਤਾਂ ਉਹਨਾਂ ਨੇ ਆਪਣੇ ਪਿਓ ਦਾਦੇ ਨੂੰ ਕੀ ਕੀਤਾ ਜੀ ਕਿ ਉਹ ਵੈਦ ਪੁਣਾ ਸਿੱਖਿਆ ਥੋੜਾ ਬਹੁਤ, ਤੇ ਉਹ ਉੱਥੇ ਉਹਨੇ ਆਪਣੀ ਉਹ ਦੁਕਾਨ ਚਲਾ ਲਈ। ਉਹਨੇ ਦੁਕਾਨ ਦੇ ਨਾਲ ਨਾਲ ਇੱਕ ਹੋਰ ਕੰਮ ਕੀ ਕੀਤਾ ਕਿ ਲੋਕਾਂ ਨੂੰ ਕਿਸ ਤਰ੍ਹਾਂ ਉਹਨੇ ਠੱਗਣਾ ਸ਼ੁਰੂ ਕੀਤਾ, ਖਾਸ ਕਰਕੇ ਆਸਟ੍ਰੇਲੀਆ ਚ ਉਹ ਬੰਦੇ ਦੇ ਬਹੁਤ ਸ਼ਿਕਾਰ ਬਣ ਚੁੱਕੇ ਨੇ ਲੋਕ। ਤਾਂ ਜੇ ਕਿਸੇ ਦੇ ਮਾਮਲਾ ਧਿਆਨ ਚ ਹੋਏ ਕਿਸੇ ਸਰੋਤੇ ਨੇ ਤਾਂ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰਿਆ ਜੀ ਆਸਟ੍ਰੇਲੀਆ ਚ। ਤਾਂ ਮੇਰੀ ਵੀ ਇੱਥੋਂ ਮੁੰਡੇ ਨੇ ਗੱਲ ਕਰਾਈ ਕਿ ਜਿਸ ਤਰ੍ਹਾਂ ਪਤਾ ਸੀਗਾ ਕਿ ਮੈਨੂੰ ਹਾਰਟ ਪ੍ਰੋਬਲਮ ਆ ਗਈ ਸੀ ਕਿ ਮੇਰੇ ਇੱਥੋਂ ਠੀਕ ਨਹੀਂ ਹੋ ਰਹੀ ਸੀ। ਤਾਂ ਉਹ ਮੈਨੂੰ ਮੁੰਡੇ ਨੇ ਇੱਥੋਂ ਮੇਰਾ ਦੋਸਤ ਆ ਕਿ ਉਹਨੇ ਗੱਲ ਕਰਾਈ, ਕਹਿੰਦਾ ਕਿ ਲੁਧਿਆਣੇ 'ਚ ਇਸ ਤਰ੍ਹਾਂ ਮੁੰਡਾ ਹੈ ਕਿ ਮੈਂ ਤੇਰੀ ਗੱਲ ਕਰਾਉਣਾ, ਉਹ ਤੈਨੂੰ ਦਵਾਈ ਦੱਸੂਗਾ। ਸੋ ਜਦ ਉਹਨੇ ਮੇਰੀ ਉਹਦੇ ਨਾਲ ਗੱਲ ਕਰਾਈ ਮੁੰਡੇ ਨਾਲ, ਤੇ ਉਹਨੇ ਮੈਨੂੰ ਦਵਾਈ ਦੱਸੀ ਕਿ ਤੂੰ ਇਸ ਤਰ੍ਹਾਂ ਕਾਲੀਆਂ ਮਿਰਚਾਂ ਦੇ ਵਿੱਚ ਯਾਨੀ ਪੀਸ ਕੇ ਤੋ ਸ਼ਹਿਦ ਪਾ ਕੇ ਉਹਨੂੰ ਲੈ ਠੀਕ ਹੋ ਜਾਏਗਾ। ਤਾਂ ਫਿਰ ਜਿਹੜੀ ਉਹ ਅਗਲੀ ਗੱਲ ਮੈਨੂੰ ਪੁੱਛ ਰਿਹਾ, ਕਹਿੰਦਾ ਕਿ ਤੁਸੀਂ ਆਪਣੇ ਵਧੇਰਿਆਂ ਦੇ ਮੱਥਾ ਮੁੱਥਾ ਟੇਕਦੇ ਹੁੰਦੇ ਹੋ ਨਾ। ਮੇਰਾ ਮੱਥਾ ਠਣ ਗਿਆ, ਮੈਂ ਯਾਰ ਇਹ ਕੀ ਗੱਲ ਕਰ ਰਿਹਾ, ਮੈਨੂੰ ਦਵਾਈ ਦੇ ਰਿਹਾ ਵਧੇਰਿਆਂ ਨਾਲ ਕੀ ਸੰਬੰਧ ਦਵਾਈ ਦਾ। ਮੈਂ ਕਿਹਾ ਜੀ ਨਹੀਂ, ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਹੋਰ ਕਿਸੇ ਸ਼ਹਿਰ ਨੂੰ ਨਹੀਂ। ਕਹਿੰਦਾ ਜੀ ਫਿਰ ਵੀ ਕਹਿੰਦਾ ਵੀ ਆਪਣੇ ਜਿਹੜਾ ਵਧੇਰਿਆਂ ਨੂੰ ਮੰਨਣਾ ਜ਼ਰੂਰੀ ਹੁੰਦਾ ਹੈ ਕਿ ਉਹਨਾਂ ਦੀ ਰੋਟੀ ਦੇਣੀ ਜ਼ਰੂਰੀ ਹੁੰਦੀ ਹੈ, ਕਈ ਵਾਰੀ ਉਹਨਾਂ ਦਾ ਵੀ ਪ੍ਰਕੋਪ ਹੁੰਦਾ ਹੈ। ਹੁਣ ਤੁਸੀਂ ਦੇਖ ਲਿਆ ਜੋ ਕਿ ਦਵਾਈ ਮੈਂ ਤੁਹਾਨੂੰ ਇਸੇ ਲਈ ਦੇ ਰਿਹਾ, ਅਰਦਾਸ ਕਰਕੇ ਦੇ ਰਿਹਾ ਕਿ ਠੀਕ ਹੋ ਜਾਓਗੇ 2-4 ਦਿਨਾਂ 'ਚ, ਹੈ ਨਾ। ਤਾਂ ਮੈਂ ਕਿਹਾ ਜੀ ਨਹੀਂ ਵੀ ਮੈਂ ਨਾ ਵੀ ਠੀਕ ਹੋਵਾਂ ਨਾ ਵੀ ਹੋਵਾਂ, ਪਰ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਚਲੋ ਜੀ, ਖੈਰ ਉਹ ਫੋਨ ਕੱਟ ਹੋ ਗਿਆ। ਤਾਂ ਫਿਰ ਮੈਨੂੰ ਉਹ ਮੁੰਡੇ ਨੇ ਗੱਲ ਦੱਸੀ ਜਿਹੜੇ ਨੇ ਗੱਲ ਕਰਾਈ ਸੀ, ਕਹਿੰਦਾ ਕਿ ਭਾਈ ਮੈਂ ਤਾਂ ਸਿਰਫ ਦਵਾਈ ਦੇ ਬਾਰੇ ਨੇ ਤੇਰੀ ਗੱਲ ਕਰਾਈ, ਪਰ ਇਹਦੀਆਂ ਗੱਲਾਂ 'ਚ ਨਾ ਹੀ, ਕਿ ਹੈ ਤਾਂ ਮੇਰਾ ਦੋਸਤ ਆ ਪਰ ਤੂੰ ਵੀ ਮੇਰਾ ਦੋਸਤ ਆ, ਤੈਨੂੰ ਇਸ ਲਈ ਜਿਹੜੀ ਸੱਚਾਈ ਦੱਸਣ ਲੱਗਾ ਕਿ ਇੱਦਾਂ ਕਰਕੇ ਆਸਟ੍ਰੇਲੀਆ 'ਚ ਗਿਆ ਸੀ, ਉੱਥੇ ਜਾ ਕੇ ਇਹਨੇ ਇੱਦਾਂ ਦੁਕਾਨ ਖੋਲ੍ਹੀ, ਅਤੇ ਫਿਰ ਇਹਨੇ ਨਾਲ ਆ ਜਿਹੜਾ ਪਖੰਡ ਵਾਲਾ ਕੰਮ ਸੀਗਾ ਉਹ ਵੀ ਤੋਰਤਾ, ਅਤੇ ਉਹਦਾ ਸ਼ਿਕਾਰ ਜ਼ਿਆਦਾ ਆਸਟ੍ਰੇਲੀਆ 'ਚ ਬਣੇ ਨੇ। ਕੀ ਆ ਜੀ ਕਿ ਜਿਸ ਤਰ੍ਹਾਂ ਇੱਦਾਂ ਕੋਈ ਬਿਮਾਰੀ ਆਉਂਦੀ ਆ, ਉਹਨੇ ਹੁਣ ਵੈਦ ਗੁਣਾ ਸਿੱਖਿਆ ਹੋਇਆ ਹੈ, ਕੋਈ ਦਵਾਈ ਦਿੰਦਾ ਹੈ ਉਹ ਬੰਦਾ ਠੀਕ ਹੋ ਜਾਂਦਾ ਹੈ, ਜਿਸ ਤਰ੍ਹਾਂ ਮੈਨੂੰ ਵੀ ਉਹਨੇ ਦਵਾਈ ਦੱਸੀ ਤਾਂ ਮੈਂ ਵੀ ਠੀਕ ਹੋਇਆ 2 ਹਫ਼ਤਿਆਂ ਲਈ ਉਸ ਦਵਾਈ ਨਾਲ। ਯਾਨੀ ਦੱਸੀ ਉਹਨੇ ਕਿਹੜੀ ਦਵਾਈ ਹੈ। ਤਾਂ ਫਿਰ ਕੀ ਕਰਦਾ ਜੀ ਕਿ ਉਹ ਲੋਕਾਂ ਨੂੰ ਕਹਿੰਦਾ ਕਿ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਹਾਡੇ ਤੇ ਵੱਡਿਆਂ ਦਾ ਪ੍ਰਕੋਪ ਆ, ਤੇ ਮੈਂ ਅਰਦਾਸ ਕਰਕੇ ਦਵਾਈ ਦਿੱਤੀ, ਤੁਸੀਂ ਠੀਕ ਹੋਏ ਹੋ, ਮੰਨ ਲਓ ਕਿ ਨਹੀਂ ਇਸ ਤੋਂ ਜ਼ਿਆਦਾ ਵੀ ਹੋ ਸਕਦਾ ਨਾ। ਉਹ ਲੋਕ ਫਿਰ ਜਦੋਂ ਠੀਕ ਹੁੰਦੇ ਆ ਜੀ, ਉਹ ਸੋਚਦੇ ਆ ਕਿ ਯਾਰ ਵਾਕਈ ਕਿ ਹਾਂ ਯਾਰ ਬੰਦੇ ਨੇ ਗੱਲ ਸਹੀ ਕੀਤੀ ਹੈ ਕਿ ਹੋ ਸਕਦਾ ਕੁਛ ਨਾ ਕੁਛ। ਤੇ ਇਸ ਤਰ੍ਹਾਂ ਕਰਕੇ ਜੀ ਕਿ ਲੁਧਿਆਣੇ ਦੇ ਵਿੱਚੋਂ ਆ ਮੁੰਡਾ, ਇਸ ਤਰ੍ਹਾਂ ਦਾ ਵੀ ਇੱਕ ਪਖੰਡ ਦੇ ਤੌਰ ਤੇ ਜਿਹੜਾ ਬਾਹਰਲਿਆਂ ਨੂੰ ਠੱਗਣ ਵਾਲਾ ਕੰਮ ਉਹ ਵੀ ਜ਼ੋਰਾਂ ਨਾਲ ਚੱਲ ਰਿਹਾ ਹੈ
ਜੀ। ਤੇ ਬਿਲਕੁਲ ਠੱਗੀਆਂ ਵੀ ਨਾ ਸਿਰਫ ਏਜੰਟ ਤੇ, ਹਰ ਪੱਧਰ ਤੇ ਠੱਗੀ ਹੁੰਦੀ ਹੈ ਤੇ ਹਰ ਕੋਈ ਕੋਸ਼ਿਸ਼ ਵੀ ਕਰਦਾ। ਮੈਨੂੰ ਲੱਗਦਾ ਕਿ ਕੁਛ ਕੁ ਲੋਕਾਂ ਨੂੰ ਮੌਕਾ ਨਹੀਂ ਮਿਲਦਾ ਠੱਗੀ ਕਰਨ ਦਾ, ਤੇ ਕਈ ਸਕਸੈਸਫੁਲ ਹੋ ਜਾਂਦੇ ਆ। ਤਾਂ ਜਿਹੜੇ ਹੁਣ ਏਜੰਟ ਦੀ ਗੱਲ ਚੱਲਦੀ ਸੀ, ਤੁਹਾਨੂੰ ਦੱਸਦਾ ਕਿ ਆਪਣੇ ਰਿਸ਼ਤੇਦਾਰੀ ਦੇ ਮੈਂ ਗਿਆ ਇੱਕ ਦਿਨ, ਤੇ ਉੱਥੇ ਨਾ ਇੱਕ ਮੁੰਡਾ, ਉਹਨਾਂ ਦੇ ਪਿੰਡ ਦਾ ਮੁੰਡਾ ਆਇਆ ਬੈਠਾ ਹੋਇਆ ਸੀਗਾ, ਤੇ ਉਹ ਗੱਲਾਂ ਬਾਤਾਂ ਜੋ ਚੱਲੀਆਂ ਤਾਂ ਮੈਨੂੰ ਪਤਾ ਲੱਗਾ ਕਿ ਉਹ ਅਮੈਰੀਕਾ ਤੋਂ ਆਇਆ ਮੁੰਡਾ। ਤਾਂ ਉਹ ਫਿਰ ਮੈਂ ਸਾਰੀ ਉਹਨਾਂ ਗੱਲਬਾਤ ਕਰਨ ਲੱਗ ਪਿਆ ਕਿ ਉਹ ਮੈਂ ਬੈਠਾ ਸੀਗਾ ਤੇ ਉਹਨਾਂ ਗੱਲਾਂ ਚੱਲ ਪਈਆਂ, ਕਹਿੰਦਾ ਭਾਈ ਤੁਸੀਂ ਕਿੱਥੋਂ, ਮੈਂ ਕਿਹਾ ਆਸਟ੍ਰੇਲੀਆ ਤੋਂ ਆਇਆ, ਇੱਦਾਂ ਕਰਕੇ ਚਲੋ ਗੱਲਾਂ ਚੱਲਦੀਆਂ ਰਹੀਆਂ। ਤਾਂ ਉਹ ਫਿਰ ਮੈਨੂੰ ਪਤਾ ਲੱਗਿਆ ਕਿ ਉਹ 2 ਮਹੀਨੇ ਪਹਿਲਾਂ ਹੀ ਗਿਆ ਸੀ ਹਜੇ ਅਮੈਰੀਕਾ, ਮੈਕਸੀਕੋ ਦੇ ਰਸਤੇ ਉਹ ਜਿਹੜੇ ਕੰਧ ਟੱਪ ਕੇ ਜਾਂਦੇ ਨਾ, ਤਾਂ ਕੰਧ ਟੱਪ ਕੇ ਗਿਆ ਤੇ ਉਹ ਬੇਚਾਰੇ ਨੇ ਗਲਤ ਸਟੇਟ ਦੇ ਵਿੱਚ ਜਿਹੜੀ ਕੋਈ ਜੰਪ ਕਰ ਗਿਆ, ਕੈਲੀਫੋਰਨੀਆ ਦੇ ਵਿੱਚ ਪਤਾ ਨਹੀਂ ਕਹਿੰਦੇ ਜੰਪ ਕਰਦੇ ਆ ਫਿਰ ਉਹਨਾਂ ਦੇ ਪੇਪਰ ਵਗੈਰਾ ਸਬਮਿਟ ਹੋ ਜਾਂਦੇ ਆ, ਉਹ ਗਲਤ ਸਟੇਟ 'ਚ ਜੰਪ ਕਰ ਗਿਆ, 2 ਮਹੀਨੇ ਜੇਲ੍ਹ 'ਚ ਰਿਹਾ ਤਾਂ ਉਹਨੂੰ ਵਾਪਸ ਡਿਪੋਰਟ ਕਰ ਦਿੱਤਾ। ਤੇ ਉਹ 2 ਮਹੀਨਿਆਂ ਦੇ ਵਿੱਚ ਜਾਣੀ ਕਿ ਪਹਿਲਾਂ ਏਜੰਟ ਨੂੰ 25 ਲੱਖ ਰੁਪਇਆ ਦਿੱਤਾ, 20 ਲੱਖ ਰੁਪਇਆ ਦਾ ਉੱਥੇ ਜੇਲ੍ਹ 'ਚ ਲੱਗ ਗਿਆ, ਉਹਦੇ ਰਿਲੇਟਿਵਸ ਨੇ ਪੇ ਵਗੈਰਾ ਕੀਤਾ ਹੋਣਾ, ਤੇ 45 ਲੱਖ ਰੁਪਇਆ ਲਾ ਕੇ ਵਾਪਸ ਇੱਥੇ ਆ ਗਿਆ ਪੰਜਾਬ। ਸੋ ਮੈਨੂੰ ਲੱਗਦਾ ਕਿ ਏਜੰਟਾਂ ਦਾ ਵੀ ਜਿੱਥੇ ਕਸੂਰ ਆ ਤੇ ਉੱਥੇ ਲੋਕ ਵੀ ਨਾ ਆਪ ਪੈਸਾ ਚੱਕੀ ਕਰ ਰਹੇ ਆ ਇੰਨੇ ਗਲਤ ਰਸਤੇ ਰਾਹੀਂ।
ਬਿਲਕੁਲ ਬਿਲਕੁਲ,
45 ਲੱਖ ਰੁਪਇਆ ਕਿ ਕਿਤੇ ਸਹੀ ਜਗ੍ਹਾ ਇਨਵੈਸਟ ਕੀਤਾ ਹੋਵੇ ਤੇ ਕਿੰਨਾ ਵਧੀਆ ਕੰਮ ਤੋਰਿਆ ਜਾ ਸਕਦਾ। ਸੋ ਇਹ ਗੱਲਾਂ ਸੋਚਣ ਦੀਆਂ ਨੇ।
ਹਾਂਜੀ ਬਿਲਕੁਲ, ਪਰ ਇਹ ਹੈ ਜੀ ਕਿ ਆਪਣੇ ਇੱਥੇ ਕੋਈ ਕਰਨਾ ਵੀ ਨਹੀਂ ਚਾਹ ਰਿਹਾ ਕਿ ਪੈਸੇ ਲਾ ਕੇ, ਕਿ ਪਤਾ ਨੀ ਪੂਰਾ ਹੋਵੇਗਾ ਕਿ ਨਹੀਂ ਹੋਵੇਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਸਾਡੇ ਦੱਸ ਦਿੰਦਾ ਜੀ, ਜ਼ਮੀਨ ਦਾ ਕਿ 8 ਕਿੱਲੇ ਦੇ ਵਿੱਚ ਕਣਕ ਆਏ ਵਾਲਾ ਜਾਂ 2 ਹੀ ਫਸਲਾਂ ਹੁੰਦੀਆਂ ਨੇ, ਕਣਕ ਜਾਂ ਝੋਨਾ ਹੁੰਦਾ ਹੈ, ਉਹ ਜਦੋਂ ਲਾਉਣੇ ਆ ਜਾਂ ਬੀਜਦੇ ਆ ਜੀ, ਕੀ ਹੁੰਦਾ ਹੈ ਕਰਾ ਕੇ ਜਦੋਂ ਵੇਚਦੇ ਆ, ਬਜਦਾ ਕੀ ਆ? ਕੱਖ ਵੀ ਨੀ ਗਾ ਜੀ, ਕਿ ਆੜਤੀਆਂ ਦੇ ਸਾਡੇ ਹੱਲ ਖੜੇ ਹੁੰਦੇ ਆ ਆਏ ਵਾਰ ਹਰ ਫਸਲ ਨੂੰ, ਇੰਨਾ ਕੇ ਕੇ ਝਾੜ ਨਿਕਲਦਾ ਤੇ ਬੰਦਾ ਕਹਿੰਦਾ ਕਿ ਯਾਰ ਕੀ ਉਹ ਜੀ ਮਿਹਨਤ ਕੀਤੀ ਦਾ ਫਾਇਦਾ ਹੈ ਨਾ। ਜਿਸ ਪੱਧਰ ਤੇ ਕਿ ਲੋਕਾਂ ਨੇ ਜ਼ਮੀਨਾਂ ਵੇਚੀਆਂ ਨੇ, ਇੱਕ ਮਹਿੰਗਾਈ ਵੀ ਆ ਤੇ ਬਾਕੀ ਸਰਕਾਰ ਨੇ ਜੋ ਕੀਤਾ ਹੈ ਕਿਸਾਨਾਂ ਨਾਲ, ਜਿਸ ਤਰ੍ਹਾਂ ਆਪਾਂ ਪਿੱਛੇ ਗੱਲ ਕੀਤੀ ਸੀ ਕਿ ਇਹ ਕਿਉਂ ਵੱਧ ਰਿਹਾ ਹੈ ਰੁਝਾਨ, ਨਾ ਕਿਸਾਨ ਜਿਹੜੇ ਕਰਜ਼ੇ ਦੇ ਥੱਲੇ ਕਿਉਂ ਆ ਗਏ ਨੇ, ਤਾਂ ਕਿਸੇ ਹੱਦ ਤੱਕ ਕਿ ਮੈਂ ਖੁਦ ਤੁਹਾਨੂੰ ਆਪਣੀ ਇਹ ਗੱਲ ਦੱਸ ਰਿਹਾ ਕਿ ਸਾਡੇ ਆਹ ਹਾਲ ਹੁੰਦਾ ਹੈ ਕਿ ਸਿਰਫ ਵੀ 7-8 ਕਿੱਲਿਆਂ ਦੇ ਵਿੱਚ ਵੀ ਤੇ ਥੋੜੇ ਹੀ ਨੇ ਕਿ ਜਿਹੜੇ ਜ਼ਿਆਦਾ ਕਿੱਲੇ ਵਾਲੇ, ਉਹ ਪਤਾ ਨੀ ਵਿਚਾਰਿਆਂ ਦਾ ਕਿੱਦਾਂ ਸਰਦਾ ਹੋਊਗਾ ਜਾਂ ਕਿਵੇਂ।
ਜੀ ਦੇਖੋ ਸਾਹਿਬ, ਜਿਹੜੀ ਕਿਸਾਨੀ ਦੀ ਗੱਲ ਕੀਤੀ ਹੈ ਨਾ, ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਵਾਂ ਕਿ ਨੈਕਸਟ ਅਗਲੇ ਵੀਰਵਾਰ ਨਾ ਅਸੀਂ ਕਿਸਾਨੀ ਤੇ ਗੱਲਬਾਤ ਕਰਾਂਗੇ, ਕਿਉਂਕਿ ਮੇਰੇ ਕੋਲ ਨਾ ਕੁਛ ਇੰਟਰਵਿਊਜ਼ ਕੀਤੀਆਂ ਪਈਆਂ ਨੇ ਪਿਛਲੇ ਹਫ਼ਤੇ, ਤੇ ਮੈਂ ਹਜੇ ਕੋਈ ਕਮੈਂਟ ਨਹੀਂ ਕਰੂੰਗਾ ਇਸ ਗੱਲ ਤੇ ਤੁਹਾਡੀ ਤੇ, ਕਿਉਂਕਿ ਨੈਕਸਟ ਵੀਕ ਹੀ ਅਸੀਂ ਨਾ ਗੱਲਬਾਤ ਕਰਾਂਗੇ ਕਿਸਾਨੀ ਤੇ। ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਤੇ ਮੈਂ 1-2 ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ ਹੈ, ਕਿਉਂਕਿ ਮੈਂ ਆਪ ਜੀਵੀਦਾਰ ਪਰਿਵਾਰ ਨੂੰ ਬਿਲੋਂਗ ਕਰਦਾ ਹਾਂ, ਤੇ ਕੁਛ ਗੱਲਾਂ ਲੱਗੀਆਂ ਕਿ ਆ ਗੱਲਬਾਤ ਕਰੀਏ ਹਨਾ, ਤੇ ਬਾਹਰ ਬੈਠਿਆਂ ਨੂੰ ਸਾਨੂੰ ਕੁਛ ਹੋਰ ਲੱਗਦਾ, ਈਵਨ ਇੱਥੋਂ ਹੀ ਗਏ ਹੁੰਦੇ ਹਾਂ ਆਪਾਂ, ਤੇ ਉੱਥੇ ਜਾ ਕੇ ਜੋ ਅਸੀਂ ਮਹਿਸੂਸ ਕਰਦੇ ਹਾਂ ਕੰਮ ਦੇ ਦੌਰਾਨ, ਤੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਆ, ਤੇ ਉਹ ਅਸੀਂ ਨੈਕਸਟ ਵੀ ਪਲੇ ਕਰਾਂਗੇ ਤੇ ਆਪ ਵੀ ਗੱਲਬਾਤ ਕਰਾਂਗੇ, ਤੇ ਸਰੋਤੇ ਵੀ ਜਿਹੜੇ ਸਾਡੇ ਜੀਵੀਦਾਰ ਪਰਿਵਾਰਾਂ 'ਚ ਤੇ ਉਹ ਵੀ ਜੁਆਇਨ ਕਰਨ ਤੇ ਆਪਣੇ ਸਾਨੂੰ ਨਾ ਨੈਕਸਟ ਵੀਕ ਜ਼ਰੂਰ ਐਕਸਪੀਰੀਅੰਸ ਸੈਂਡ ਕਰਨ ਅਗਲੇ ਵੀਰਵਾਰ। ਤੇ ਅਸੀਂ ਅਗਲੀ ਖਬਰ ਤੇ ਚੱਲਦੇ ਹਾਂ ਭਾਈ, ਦੋ ਖਬਰਾਂ ਨੇ ਤੇ ਉਹ ਲਿਖਿਆ ਹੈ ਕਹਿੰਦੇ ਸਹੁਰਿਆਂ ਤੋਂ ਦੁਖੀ ਬਹੁਤਾਂ ਨੇ ਨਾ ਕੀਤੀ ਖੁਦਕੁਸ਼ੀ, ਤੇ ਦੂਜੀ ਆ ਕਹਿੰਦੇ ਦਾਜ ਮੰਗਣ ਤੇ 3 ਖਿਲਾਫ ਕੇਸ ਦਰਜ, ਤੇ ਪੰਜਾਬ ਦੀ ਦੋਨੋਂ ਖਬਰਾਂ ਨੇ।
ਜੀ ਦੇਖੋ, ਇੱਕ ਤਾਂ ਆਪਾਂ ਇਸ ਖਬਰ ਦੇ ਬਾਰੇ ਚ ਅੰਦਾਜ਼ਾ ਲਾ ਲਈਏ ਕਿ ਤਾਂ ਕਾਫੀ ਟਾਈਮ ਪਹਿਲਾਂ ਦੀਆਂ ਹਨਾ, ਕਿ ਅੱਜ ਤੋਂ 10-15 ਸਾਲ ਪਹਿਲਾਂ ਜੇ ਦੇਖੀਏ ਤਾਂ ਖਬਰਾਂ ਇੰਨੀਆਂ ਪਾਉਂਦੀਆਂ ਸੀ ਕਿ ਕਿਸੇ ਵਿਆਹਤਾ ਨੂੰ ਸਾੜ ਦਿੱਤਾ ਗਿਆ, ਤੰਗ ਪਰੇਸ਼ਾਨ ਕਰਕੇ ਜਾਂ ਉਹਨੂੰ ਘਰੋਂ ਕੱਢਿਆ, ਕੁੱਟਿਆ, ਮਾਰਿਆ ਗਿਆ, ਤਾਂ ਖਾਸ ਤੌਰ ਤੇ ਆ ਤੇਲ ਪਾ ਕੇ ਸਾੜਨ ਵਾਲੀਆਂ ਤਾਂ ਬਹੁਤ ਜ਼ਿਆਦਾ ਹੀ ਸੀਗੀਆਂ ਖਬਰਾਂ। ਤਾਂ ਹੁਣ ਮੇਰੇ ਖਿਆਲ 'ਚ ਕੁਛ ਕੁ ਹੱਦ ਤੱਕ ਨੱਥ ਪਈ ਹੈ ਇਹਨਾਂ ਚੀਜ਼ਾਂ ਨੂੰ, ਜਾਂ ਕਹਿ ਲਓ ਕਿ ਲੋਕ ਜਾਗਰੂਕ ਹੋਏ ਨੇ ਥੋੜ੍ਹਾ ਬਹੁਤ, ਤਾਂ ਪਰ ਫਿਰ ਵੀ ਕਿਤੇ ਨਾ ਕਿਤੇ ਆ ਕੁਝ ਕੁ ਪਰਸੈਂਟ ਜਿਹੜੇ ਮਾਮਲੇ ਆ ਉਹ ਸਾਹਮਣੇ ਆ ਰਹੇ ਆ ਅੱਜ ਦੇ ਸਮਾਜ ਦੇ ਵਿੱਚ ਵੀ। ਤਾਂ ਜਿਸ ਤਰ੍ਹਾਂ ਜੀ ਮੈਂ ਤੁਹਾਡੇ ਤੋਂ ਪਿੱਛੇ ਜੇ ਇੱਕ ਖਬਰ ਸਾਂਝੀ ਕਰਾਂਗਾ, ਥੋੜੇ ਮੇਰੇ ਖਿਆਲ 'ਚ 1 ਮਹੀਨਾ ਪਹਿਲਾਂ ਹੀ ਕਿ ਮੈਂ ਸੋਸ਼ਲ ਮੀਡੀਆ ਦੇ ਉੱਪਰ ਦੇਖੀ ਇੱਕ, ਮੈਂ ਬੱਚਾ ਹੀ ਕਹੂੰਗਾ ਕਿਉਂਕਿ 16 ਸਾਲ ਦੀ ਉਮਰ ਦਾ ਸੀ, ਉਹਨੇ ਫੋਟੋ ਪਾਈ ਹੋਈ ਸੀਗੀ ਆਪਣੀ ਭੈਣ ਦੀ, ਉਹਨੇ ਦੇਖੀ ਤਾਂ ਇੱਕ ਗੁਰਸਿੱਖ ਮੁੰਡੇ ਦੀ ਨਾਲ ਫੋਟੋ ਸੀ ਕਿ ਇਹਦੇ ਨਾਲ ਮੇਰੀ ਭੈਣ ਦਾ ਵਿਆਹ ਇੰਨੀ ਤਰੀਕ ਨੂੰ ਹੋਇਆ ਸੀ, ਠੀਕ ਹੈ ਜੀ। ਤਾਂ ਇਹਨਾਂ ਨੇ ਵੀ ਅਸੀਂ ਜਿੰਨਾ ਕੁ ਹੋ ਸਕਦੇ ਅਸੀਂ ਦਿੱਤਾ, ਇਹਨਾਂ ਨੇ ਦਾਜ ਪਿੱਛੇ ਮੇਰੀ ਭੈਣ ਨੂੰ ਤੰਗ ਕਰਨਾ ਸ਼ੁਰੂ ਕੀਤਾ, ਤੇ ਪਰ ਥੋੜੇ ਦਿਨ ਪਹਿਲਾਂ ਇਹਨਾਂ ਨੇ ਮੇਰੀ ਭੈਣ ਨੂੰ ਏਦਾਂ ਵੀ ਰਾਤ ਨੂੰ ਪਤਾ ਨੀ ਕੀਤਾ ਵੀ ਉਹਨੂੰ ਮਾਰਤਾ ਹਨਾ, ਜਿਸ ਤਰ੍ਹਾਂ ਉਹਨੂੰ ਮਾਰਿਆ ਕੀਤਾ ਵੀ ਸਾਨੂੰ ਨੀ ਪਤਾ, ਅਸੀਂ ਪੁਲਿਸ ਕੋਲੇ ਧੱਕੇ ਖਾ ਰਹੇ ਹਾਂ, ਕੋਈ ਕੇਸ ਦਰਜ ਨੀ ਹਜੇ ਤੱਕ ਫੜੇ ਨੀ ਗਏ ਗੇ, ਉਲਟਾ ਸਾਨੂੰ ਧਮਕੀਆਂ ਮਿਲ ਰਹੀਆਂ ਨੇ, ਉਹ ਮੁੰਡਾ ਜਾਣੀ ਆਪਣੀ ਭੈਣ ਦੀ ਏਦਾਂ ਫੋਟੋ ਪਾ ਕੇ ਲੱਗ ਰਿਹਾ। ਖੈਰ ਕਿ ਜਦੋਂ ਉਹਨੇ ਸੋਸ਼ਲ ਮੀਡੀਆ ਤੇ ਆਵਾਜ਼ ਚੁੱਕੀ ਆ ਤਾਂ ਪੁਲਿਸ ਹਰਕਤ 'ਚ ਆਈ ਆ, ਤਾਂ ਫਿਰ ਜਾ ਕੇ ਕਿਤੇ ਉਹ ਬੰਦਾ ਫੜਿਆ ਗਿਆ। ਤਾਂ ਏਦਾਂ ਦੀਆਂ ਖਬਰਾਂ ਤੁਸੀਂ ਅੱਜ ਕੱਲ੍ਹ ਦੇਖ ਸਕਦੇ ਹੋ ਜੀ, ਸੋਸ਼ਲ ਮੀਡੀਆ ਤੇ ਵੀ ਥੋੜੀਆਂ ਬਹੁਤ ਆ ਜਾਂਦੀਆਂ ਨੇ, ਤਾਂ ਪਰ ਕਈਆਂ ਖਬਰਾਂ ਦੀ ਸੱਚਾਈ ਵੀ ਬਿਲਕੁਲ ਉਲਟ ਹੁੰਦੀ ਹੈ ਜੀ। ਜਿਸ ਤਰ੍ਹਾਂ ਹੁਣ ਪਿੱਛੇ ਜੇ 2 ਹਫ਼ਤੇ ਪਹਿਲਾਂ ਅਸੀਂ ਇੱਕ, ਮੈਂ ਸ਼ਾਇਦ ਮੇਰੇ ਯਾਦ ਨਹੀਂ ਗਿਆ ਕਿ ਇੱਕ ਕਿਸੇ ਕੁੜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੀ, ਉਹਨੇ ਆਪਣੇ ਪਤੀ ਦੇ ਖਿਲਾਫ ਜਿਹੜਾ ਉਹ ਕਿਹਾ ਸੀਗਾ ਕਿ ਮੈਨੂੰ ਏਦਾਂ ਕਰਕੇ ਦਾਜ ਪਿੱਛੇ ਤੰਗ ਕਰਦੇ ਸੀਗੇ, ਕੈਨੇਡਾ ਦੇ ਵਿੱਚ ਮੇਰਾ ਪਤੀ ਆ, ਮੈਨੂੰ ਇੱਕ ਵਾਰ ਬੁਲਾਇਆ ਟੂਰਿਸਟ, ਫਿਰ ਦੁਬਾਰਾ ਬੁਲਾਇਆ ਨਹੀਂ, ਜਾਂ ਹੋਰ ਕਾਫੀ ਮੇਰੇ ਨਾਲ ਕੁੱਟਮਾਰ ਵੀ ਹੋਈ ਆ, ਸਾਰਾ ਕੁਛ ਉਹਨੇ ਦੱਸਿਆ ਨਹੀਂ। ਤਾਂ ਬਾਅਦ ਚ ਫਿਰ ਇਸ ਦੇ ਥੋੜੇ ਦਿਨ ਬਾਅਦ ਉਹਦੇ ਪਤੀ ਦੀ ਵੀ ਵੀਡੀਓ ਆਉਂਦੀ ਆ ਜੀ, ਕਿ ਉਹਦਾ ਪਤੀ ਕਹਿੰਦਾ ਕਿ ਮੇਰੇ ਘਰ ਦੀ ਗੱਲ ਸੀ, ਮੈਂ ਬਾਹਰ ਨੀ ਕੱਢਣੀ ਚਾਹੁੰਦਾ ਸੀ, ਨਹੀਂ ਮੈਂ ਚਾਹੁੰਦਾ ਸੀ ਘਰ ਦੇ ਵਿੱਚ ਨਿਬੜ ਜੇ, ਫਿਰ ਉਹਨੇ ਜੋ ਕੁੜੀ ਦੇ ਖਿਲਾਫ਼ ਆ ਫਿਰ ਉਹਨੇ ਸਾਰਾ ਉਹ ਦੱਸਿਆ ਕੁੜੀ ਨੇ ਕਿਸ ਹੱਦ ਤੱਕ ਉਹਦੇ ਨਾਲ ਕੀ ਕੀ ਕੀਤਾ। ਹੁਣ ਦੋਨਾਂ ਮਸਲਿਆਂ ਤੇ ਫਸ ਗਏ ਕਿ ਦੋਨੋਂ ਧਿਰਾਂ ਹੀ ਨਹੀਂ, ਦੇਖ ਕੇ ਲੱਗ ਰਿਹਾ ਕਿ ਬੰਦਾ ਕੀ ਕਰੇ, ਦੋਨੋਂ ਧਿਰਾਂ ਹੀ ਨਹੀਂ ਸਹੀ ਲੱਗ ਰਹੀਆਂ। ਅੱਜ ਕੱਲ੍ਹ ਵੀ ਜੇ ਦੇਖੀਏ ਕਿ ਆ ਸਾਡੇ ਕੋਲ ਕੇਸ ਆ ਰਹੇ ਨੇ, ਜੇ ਇਸ ਤਰ੍ਹਾਂ ਸਾਨੂੰ ਸੁਣਨ ਨੂੰ ਮਿਲ ਰਹੇ ਜੀ, ਜਿਹੜੇ ਆਹ 10% ਹੋਣਗੇ ਕਿ ਵਿੱਚੋਂ ਕਾਫੀ ਹੱਦ ਤੱਕ ਗਲਤ ਕੁੜੀਆਂ ਵੀ ਨੇ ਤੇ ਕਾਫੀ ਹੱਦ ਤੱਕ ਗਲਤ ਮੁੰਡੇ ਵੀ ਨੇ, ਹਨਾ। ਉਹ ਪਹਿਲਾਂ ਵਾਲਾ ਸਮਾਂ ਨੀ ਰਿਹਾ ਗਾ ਜੀ, 10-15 ਸਾਲ ਪਹਿਲਾਂ ਤਾਂ ਇੱਕ ਸਹੁਰਾ ਪਰਿਵਾਰ ਹੀ ਦੋਸ਼ੀ ਹੁੰਦਾ ਸੀ ਪੂਰਾ, ਕਿ ਹਾਂ ਕਿ ਯਾਰ ਕੁੜੀ ਨੂੰ ਦਾਜ ਦੇ ਪਿੱਛੇ ਮਾਰਤਾ, ਕਿਉਂਕਿ ਇਹ ਚੀਜ਼ਾਂ ਪਹਿਲਾਂ ਸਾਡੇ ਲੋਕਾਂ ਦੇ ਦਿਮਾਗ 'ਚ ਭਰੀਆਂ ਹੋਈਆਂ ਸੀ। ਪਰ ਅੱਜ ਕੱਲ੍ਹ ਇਹ ਹਾਲ ਨਹੀਂ, ਅੱਜ ਕੱਲ੍ਹ ਕੁੜੀ ਤੇ ਮੁੰਡਾ ਇਹਨਾਂ ਦੋਨਾਂ 'ਚ ਇੱਕ ਜਣਾ ਜ਼ਿੰਮੇਵਾਰ ਹੁੰਦਾ ਹੈ ਪੂਰਾ ਪਰਿਵਾਰ ਨੂੰ।
ਜੀ ਬਿਲਕੁਲ ਸਹੀ ਗੱਲ ਹੈ ਕਿ ਪੰਜੇ ਉਂਗਲਾ ਇੱਕੋ ਜਿਹੀ ਹੋਣੀ ਹੁੰਦੀ ਹੈ, ਹਰ ਜਗ੍ਹਾ ਮੁੰਡੇ ਦੀ ਗਲਤ ਤੇ ਹਰ ਜਗ੍ਹਾ ਕੁੜੀਆਂ ਦੀ, ਸਹੀ। ਸੋ ਮਿਊਚੁਅਲ ਅੰਡਰਸਟੈਂਡਿੰਗ ਵਧੀਆ ਹੋਣੀ ਚਾਹੀਦੀ ਹੈ। ਜਿੱਦਾਂ ਹੁਣ ਗੱਲ ਕੀਤੀ ਤਾਂ ਰਾਤ ਦੀ ਉਹ ਗੱਲ ਹੈ ਤੇ ਸਾਡੇ ਪਿੰਡ ਦੀ ਉਹ ਗੱਲ ਹੈ ਇੱਦਾਂ ਤੇ ਰਾਤੀ 9-10 ਵਜੇ ਤੱਕ ਸਾਡੇ ਇੱਕ ਪਰਿਵਾਰ ਸਾਡੇ ਘਰੇ ਆ ਕੇ ਬੈਠੇ ਹੋਏ ਸੀਗੇ ਤੇ ਉਹਨਾਂ ਦੀ ਵੀ ਇਹੀ ਸੀਗੀ ਕੇਸ ਜਿੱਦਾਂ ਸਹੁਰੇ ਪਰਿਵਾਰ ਵੱਲੋਂ ਤੰਗ ਕਰਨ ਵਾਲਾ। ਤੇ ਸਾਡੇ ਪਿੰਡ ਦੀ ਕੁੜੀ ਹੈ ਤੇ ਉਹ ਜਿੱਦਾਂ ਜਿਸ ਹਿਸਾਬ ਨਾਲ ਉਹਨੇ ਸਾਰੀ ਸਟੋਰੀ ਦੱਸੀ ਹੈ ਕਿ ਕਿਸ ਤਰ੍ਹਾਂ ਨਾ ਮਾਨਸਿਕ ਤੌਰ ਤੇ ਤੰਗ ਕਰ ਰਹੇ ਆ, ਤਾਂ ਉਹ ਚੇਂਜ ਵਾਕਿਆ ਚੇਂਜ ਆ ਗਿਆ ਨਾ ਕਿ ਮੋਸਟਲੀ ਨਹੀਂ ਅੱਗੇ ਸੁਣਦੇ ਹੁੰਦੇ ਸੀਗੇ ਕਿ ਕੁੜੀ ਨੂੰ ਦਬਕ ਦਿੰਦੇ ਸੀਗੇ, ਹਨਾ ਕੁੜੀ ਨੂੰ ਦਬਕਦੇ ਹੁੰਦੇ ਸੀਗੇ ਕਿ ਨਹੀਂ ਤੂੰ ਉੱਥੇ ਹੀ ਰਹਿਣਾ। ਤਾਂ ਉਹਨੇ ਜਦੋਂ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਇੰਨਾ ਕੁਛ ਹੋਇਆ ਤੇ ਅਸੀਂ ਬਹੁਤ ਟਾਈਮ ਦੇ ਦਿੱਤਾ, ਕੁੜੀ ਉਹ ਇੰਨੀ ਕੁ ਜਿਹੜੀ ਕਿ ਉਹ ਮੈਂਟਲੀ ਹਰਾਸ਼ ਕੀਤਾ ਕੁੜੀ ਨੂੰ ਕਿ ਹੋਸਪਿਟਲ ਵੀ ਕਈ ਵਾਰ ਐਡਮਿਟ ਕਰਾਉਣੀ ਪਈ। ਤਾਂ ਮੈਂ ਹੈਰਾਨੀ ਇਸ ਗੱਲ ਦੀ ਹੋਈ ਕਿ ਜਿਹੜਾ ਮੁੰਡਾ ਜਿਹੜਾ ਲਾੜਾ ਜਿਹਨੂੰ ਕਹਿ ਦਿੰਦੇ ਆ ਸੋਹਣਾ ਉਹ ਕੁੜੀ ਦਾ, ਤੇ ਉਹ ਉਮਰ ਹਜੇ 26-27 ਸਾਲ ਆ ਸਰ। ਫਿਰ ਵੀ ਜਦੋਂ ਨੌਜਵਾਨ ਇਹੋ ਜਿਹੀ ਹਰਕਤਾਂ ਕਰਦੇ ਹੈਰਾਨੀ ਹੁੰਦੀ ਹੈ ਕਿ ਕਰਨਾ ਕੀ ਅਸੀਂ ਸਾਰੀ ਲਾਈਫ ਨਾ ਜੇਕਰ ਤੁਸੀਂ ਕੁੜੀਆਂ ਨੂੰ ਏਦਾਂ ਤੰਗ ਕਰਦੇ ਆ ਜਾਂ ਕੁੜੀਆਂ ਮੁੰਡਿਆਂ ਨੂੰ ਏਦਾਂ ਤੰਗ ਕਰਦੀਆਂ। ਪਰ ਉਹ ਮੈਨੂੰ ਗੱਲ ਰਾਤੀ ਸੁਣ ਕੇ ਵਧੀਆ ਲੱਗਾ ਕਿ ਜਿਹੜੇ ਉਹਦੇ ਪੇਰੈਂਟਸ ਸੀ ਕੁੜੀ ਦੇ ਉਹ ਕਹਿੰਦੇ ਵੀ ਨਹੀਂ ਵੀ ਅਸੀਂ ਭੇਜਣੀ ਨੀ, ਤੇ ਜਦੋਂ ਸਾਡੇ ਪੇਰੈਂਟਸ ਕਹਿੰਦੇ ਵੀ ਤੁਸੀਂ ਗੱਲ ਨਿਬੇੜਨੀ ਕਿੱਥੇ ਆ ਹੁਣ ਚਾਹੁੰਦੇ ਕੀ ਆ ਨਾ ਤੁਸੀਂ, ਤੇ ਉਹ ਕਹਿੰਦੇ ਵੀ ਨਹੀਂ ਅਸੀਂ ਭੇਜਣੀ ਨੀ, ਅਸੀਂ ਬਲੀਵ ਹੀ ਨੀ ਕਰ ਸਕਦੇ ਕਿ ਸਾਡੀ ਕੁੜੀ ਨੂੰ ਕੁਛ ਹੋ ਗਿਆ ਜੀ। ਚਲੋ ਜੇ ਜਾਨ ਨੀ ਤਾਂ ਜੇ ਮੈਂਟਲੀ ਉਹ ਜਾਣੀ ਕਿ ਡਿਸਟਰਬ ਹੋ ਗਈ ਤੇ ਅਸੀਂ ਕੀ ਕਰਾਂਗੇ। ਉਹ ਵਧੀਆ ਲੱਗਾ ਕਿ ਘੱਟੋ ਘੱਟ ਬੱਚਿਆਂ ਦੀ ਸਪੋਰਟ ਕਰਦੇ ਨੇ, ਪੇਰੈਂਟਸ ਵੀ ਹੁਣ ਬਰਾਬਰ ਖੜਦੇ ਨੇ, ਉਹ ਸਮਾਂ ਨੀ ਰਹਿ ਗਿਆ ਕਿ ਨਹੀਂ ਵੀ ਉਹੀ ਆ ਹੁਣ ਤੋਂ, ਤਾਂ ਹੀ ਸ਼ਾਇਦ ਅੱਗੇ ਲਾਸ਼ਾਂ ਜ਼ਿਆਦਾ ਆਉਂਦੀਆਂ ਹੁੰਦੀਆਂ ਸੀ ਕਿ ਪੇਰੈਂਟਸ ਵੀ ਬੱਚਿਆਂ ਦੀ ਸਪੋਰਟ ਨੀ, ਕੁੜੀਆਂ ਦੀ ਜ਼ਿਆਦਾ ਇੰਨੀ ਸਪੋਰਟ ਨਹੀਂ ਸੀ ਕਰਿਆ ਕਰਦੇ। ਸੋ ਇਹ ਕੁਛ ਖਬਰਾਂ ਸੀਗੀਆਂ ਨਾ ਕਿ ਚਲੋ ਜੇਕਰ ਅਸੀਂ ਰਾਜਨੀਤਿਕ ਜਾਂ ਬੜੀਆਂ ਖਬਰਾਂ ਦੀ ਗੱਲ ਕਰੀਏ ਤੇ ਮਾਫ ਕਰਨਾ ਜੀ ਹਾਂਜੀ, ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਆਪ ਸਭ ਨਾਲ ਜਿਹੜੀ ਅਸੀਂ ਗੱਲ ਕੀਤੀ ਸੀਗੀ ਕੀਰਤਨ ਟੂਰ ਦੀ, ਤੇ ਉਹਦੀਆਂ ਮੈਂ ਡੇਟਸ ਜ਼ਰੂਰ ਸਰੋਤਿਆਂ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ। ਸੋ ਪ੍ਰਿੰਸੀਪਲ ਸੁਖਵੰਤ ਸਿੰਘ ਤੇ ਉਹਨਾਂ ਦਾ ਜਥਾ ਇਸ ਵਾਰ ਵੀ ਲਾਸਟ ਈਅਰ ਦੇ ਤਰ੍ਹਾਂ ਇਸ ਸਾਲ ਵੀ ਆਸਟ੍ਰੇਲੀਆ ਆ ਰਹੇ ਨੇ। ਸੋ ਜਿਹੜੀਆਂ ਆਸਟ੍ਰੇਲੀਅਨ ਗੇਮਸ ਟੂਰ ਆ ਜਿਹੜਾ 2019 ਦਾ, ਤੇ ਉਹ ਪਰਸ ਤੋਂ ਇਸ ਵਾਰ ਸ਼ੁਰੂ ਕਰਨ ਕੀਤਾ ਜਾਵੇਗਾ ਤੇ 16 ਮਾਰਚ ਤੇ 17 ਮਾਰਚ ਨੂੰ ਪਰਸ ਵਿਖੇ ਤੇ 19 ਮਾਰਚ ਨੂੰ ਡਰਬਨ, 20 ਨੂੰ ਅਲਾਇਸ ਸਪ੍ਰਿੰਗ ਤੇ ਐਡੀਲੇਡ, 23 ਤੇ 24 ਤਰੀਕ ਨੂੰ ਐਡੀਲੇਡ ਵਿਖੇ ਤੇ ਰਿਵਰਲੈਂਡ 26 ਮਾਰਚ ਨੂੰ ਤੇ 27 ਮਾਰਚ ਨੂੰ ਵਿਕਟੋਰੀਆ ਦੇ ਵਿੱਚ ਬਲਡੂਰਾ ਤੇ 29 ਮਾਰਚ ਨੂੰ ਕੇਨ ਨੌਰਥ ਕੁਈਨਸਲੈਂਡ ਦੇ ਵਿੱਚ ਤੇ ਲੋਗਨ ਗੁਰਦੁਆਰਾ ਸਾਹਿਬ ਬ੍ਰਿਸਬੇਨ 30 ਮਾਰਚ ਨੂੰ ਤੇ ਮੁਰਲਿੰਬਾ ਨਿਊ ਸਾਊਥ ਵੇਲਸ ਦੇ ਵਿੱਚ 31 ਮਾਰਚ, 7 ਅਪ੍ਰੈਲ ਜਿਹੜਾ ਪਹਿਲਾ ਗੁਰਦੁਆਰਾ ਆ ਗੁਲਗੁਲਗਾ ਦਾ ਉੱਥੇ ਦਰਬਾਰ ਲੱਗਣਗੇ ਤੇ 10 ਅਪ੍ਰੈਲ ਸ਼ੈਪਟਨ ਵਿਕਟੋਰੀਆ ਦੇ ਵਿੱਚ, 11 ਅਪ੍ਰੈਲ ਗ੍ਰਿਫਤ ਨਿਊ ਸਾਊਥ ਵੇਲਸ ਦੇ ਵਿੱਚ, 13 ਅਪ੍ਰੈਲ ਗਲੈਨਵੁੱਡ ਬਾਰਕਲੀ ਸਿਡਨੀ ਦੇ ਵਿੱਚ ਤੇ 14 ਅਪ੍ਰੈਲ ਕੈਨਬਰਾ ਦੇ ਵਿੱਚ ਤੇ 17 ਅਪ੍ਰੈਲ ਬਲੈਕਬਰਨ ਗੁਰਦੁਆਰਾ ਸਾਹਿਬ, 18 ਅਪ੍ਰੈਲ ਕੀਸਪਰੋ ਗੁਰਦੁਆਰਾ ਸਾਹਿਬ ਮੈਲਬਰਨ ਤੇ 19 ਅਪ੍ਰੈਲ ਨੂੰ ਕ੍ਰੈਗੀਬਰਨ ਮੈਲਬਰਨ ਦੇ ਵਿੱਚ ਇਸ ਟੂਰ ਦੀ ਸਮਾਪਤੀ ਹੋਏਗੀ। ਤੇ ਇਹ ਡੇਟਸ ਨੇ ਤੇ ਜਿਹੜੇ ਸਾਡੇ ਸਰੋਤੇ ਆਸਟ੍ਰੇਲੀਆ ਤੋਂ ਨੇ ਉਹ ਜ਼ਰੂਰ ਨੋਟ ਕਰਨ ਤੇ ਸੰਗਤ ਰੂਪ ਦੇ ਵਿੱਚ ਜਾ ਕੇ ਦਰਬਾਰ ਦੇ ਵਿੱਚ ਜ਼ਰੂਰ ਸਜਣ ਤੇ ਰੰਗ ਮਈ ਕੀਰਤਨ ਦਾ ਆਨੰਦ ਜ਼ਰੂਰ ਮਾਣਨ। ਸੋ ਅਸੀਂ ਹੁਣ ਲਵਾਂਗੇ ਇੱਕ ਬ੍ਰੇਕ ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਖੋਸਾ ਸਾਹਿਬ ਜੀ ਨੂੰ ਵੀ ਇਜਾਜ਼ਤ ਦੇ ਦਿੰਦੇ ਹਾਂ ਅੱਜ ਦੇ ਲਈ, ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਤੇ ਆਸ ਕਰਾਂਗੇ ਕਿ ਅਗਲੇ ਵੀਰਵਾਰ ਵੀ ਸਾਨੂੰ ਜੁਆਇਨ ਕਰਨਗੇ। ਸੋ ਬਹੁਤ ਬਹੁਤ ਧੰਨਵਾਦ ਖੋਸਾ ਸਾਹਿਬ।
ਹਾਂਜੀ ਤੁਹਾਨੂੰ ਤਾਂ ਧੰਨਵਾਦ ਜੀ ਬਹੁਤ ਬਹੁਤ, ਸੋ ਸਾਰੇ ਸਰੋਤਿਆਂ ਦਾ ਵੀ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਮਾਂ ਕੱਢ ਕੇ ਸੁਣਿਆ। ਤਾਂ ਫਿਰ ਇੱਕ ਵਾਰ ਸਾਰਿਆਂ ਨੂੰ ਨਾਨਕਸ਼ਾਹੀ ਸੰਮਤ 551 ਦੀ ਆਰੰਭਤਾ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਧੰਨਵਾਦ ਬਹੁਤ ਬਹੁਤ
ਜੀ। ਦੋਸਤੋ ਇੱਕ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੇ ਮਿਲਦੇ ਹਾਂ ਉਸ ਬ੍ਰੇਕ ਤੋਂ ਬਾਅਦ।
ਸਭ ਗੱਲਾਂ आदत पै जानी नैणा ने नैणा दी सजना आपे कह जानी कम वक्त जा हो जाएगा फिर जचनिया नहीं पर बातां हौली हौली होणगियां इश्क दियां शुरुआतां हौली हौली होणगियां इश्क दियां शुरुआतां अंदाज़े लाया ना कर बेपरवाह बनना तू भी डंगिया जामेगा जद खैर खोआ तनना गलत अंदाज़े लाया ना कर बेपरवाह बनना तू भी डंगिया जामेगा जद खैर खोआ तनना अखों ओले होया जद ओ चैन नहीं मिलना तैनू तेरे कुलर बिन किते रहने नहीं मिलना फिर चानन फुबना नहीं मोगियां जद बरसाता हौली हौली होणगियां इश्क दियां शुरुआतां हौली हौली होणगियां इश्क दियां शुरुआतां इश्क दियां शुरुआतां ਵਿੱਚ ਵੀ ਆਉਣ ਨਜ਼ਾਰੇ ਨਿੱਗੇ ਹੋਣਗੇ ਕੋਰੇ ਗੱਲੀ ਬਾਤੀ ਅੰਬਰ ਦੇ ਨਾਲ ਦਿਲ ਦੇ ਮੁੱਦੇ ਤੋਰੇ ਧੁੱਪਾਂ ਵਿੱਚ ਵੀ ਆਉਣ ਨਜ਼ਾਰੇ ਨਿੱਗੇ ਹੋਣਗੇ ਕੋਰੇ ਗੱਲੀ ਬਾਤੀ ਅੰਬਰ ਦੇ ਨਾਲ ਦਿਲ ਦੇ ਮੁੱਦੇ ਤੋਰੇ ਰੰਗ ਨਜ਼ਾਰੇ ਤੈਨੂੰ ਫਿੱਕੇ ਫਿੱਕੇ ਲੱਗਣਗੇ ਫੁੱਲਾਂ ਦੇ ਵੀ ਨਾਮ ਤੈਨੂੰ ਉਹਦੇ ਵਰਗੇ ਲੱਗਣਗੇ ਤੇਰੇ ਨਾਲ ਹੱਸਣ ਲਈ ਖੁਦ ਆਉਣਗੀਆਂ ਸੌਗਾਤਾਂ ਹੌਲੀ ਹੌਲੀ ਹੋਣਗੀਆਂ ਇਸ਼ਕ ਦੀਆਂ ਸ਼ੁਰੂਆਤਾਂ ਹੌਲੀ ਹੌਲੀ ਹੋਣਗੀਆਂ ਇਸ਼ਕ ਦੀਆਂ ਸ਼ੁਰੂਆਤਾਂ ਰੱਬ ਦਾ ਮਹਿਰਮ ਤੇਰਾ ਹੋਇਆ ਇਹੀ ਕਾਫੀ ਲੱਗਣਾ ਜਿਸਮ ਤੇਰੇ ਤੋਂ ਵੱਖਰਾ ਉਹਦਾ ਵੱਖਰਾ ਨਹੀਂ ਉਹ ਲੱਗਣਾ ਰੱਬ ਦਾ ਮਹਿਰਮ ਤੇਰਾ ਹੋਇਆ ਇਹੀ ਕਾਫੀ ਲੱਗਣਾ ਜਿਸਮ ਤੇਰੇ ਤੋਂ ਵੱਖਰਾ ਉਹਦਾ ਵੱਖਰਾ ਨਹੀਂ ਉਹ ਲੱਗਣਾ ਗੀਤਾਂ ਵਾਂਗੂ ਖਿਆਲ ਤੇਰੇ ਵੀ ਗੀਤ ਹੀ ਬਣ ਜਾਣੇ ਵੇਖੀਏ ਕਰਿਸ਼ਮੇ ਤੇਰੇ ਹੱਡੀ ਰਚ ਜਾਣੇ ਦਿਨ ਸੁਸਤ ਜਿਹਾ ਜਾਪੂਗਾ ਗੱਲਾਂ ਕਰਨਗੀਆਂ ਫਿਰ ਰਾਤਾਂ ਹੌਲੀ ਹੌਲੀ ਹੋਣਗੀਆਂ ਇਸ਼ਕ ਦੀਆਂ ਸ਼ੁਰੂਆਤਾਂ ਹੌਲੀ ਹੌਲੀ ਹੋਣਗੀਆਂ ਇਸ਼ਕ ਦੀਆਂ ਸ਼ੁਰੂਆਤਾਂ ਇਸ਼ਕ ਦੀਆਂ ਸ਼ੁਰੂਆਤਾਂ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਗੁਰਸੇਵਕ ਸਿੰਘ ਪੰਜਾਬ ਤੋਂ ਤੇ ਦੋਸਤੋ ਹੁਣ ਇਸ ਸੈਕਸ਼ਨ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਾਂਗਾ ਬਣਜਾਰਾ ਬੇਦੀ ਵੱਲੋਂ ਲਿਖੀ ਕਿਤਾਬ ਬਾਤਾਂ ਮੁੜ ਕਦੀਮ ਦੀਆਂ ਦੇ ਵਿੱਚੋਂ ਇੱਕ ਦੂਜੇ ਦੀ ਨੌਕਰੀ ਕਹਾਣੀ ਦਾ ਸਿਰਲੇਖ ਹੈ ਇਹਦੀ ਇੱਕ ਦੂਜੇ ਦੀ ਨੌਕਰੀ ਸੋ ਕਹਿੰਦੇ ਪੁਰਾਣੇ ਵੇਲਿਆਂ ਦੀ ਗੱਲ ਆ ਇਹ ਇੱਕ ਜਿਮੀਦਾਰ ਕੋਲ ਕਾਫੀ ਭੂਮੀ ਸੀ ਕਾਫੀ ਜ਼ਮੀਨ ਸੀ ਤੇ ਉਸਨੇ ਨਾ ਬਹੁਤ ਸਾਰੇ ਨੌਕਰ ਚਾਕਰ ਕਮੀ ਰੱਖੇ ਹੋਏ ਸੀ ਜਿਮੀਦਾਰ ਸੀ ਜਿਹੜਾ ਉਹ ਬਹੁਤ ਹੀ ਜਿੱਦੀ ਤੇ ਹੰਕਾਰੀ ਸੀ। ਉਹ ਮਨੁੱਖ ਨੂੰ ਮਨੁੱਖ ਨਹੀਂ ਸੀ ਜਾਣਦਾ, ਨੌਕਰਾਂ ਨੂੰ ਵੀ ਗਾਲੀ ਗਲੋਚ ਤੇ ਧੱਕਾ ਮੁੱਕਾ ਕਰਨਾ ਆਮ ਹੀ ਗੱਲ ਸੀ ਉਹਦੇ ਲਈ, ਬਿਲਕੁਲ ਸੰਕੋਚ ਨਹੀਂ ਸੀ ਕਰਿਆ ਕਰਦਾ। ਸਾਰੇ ਨੌਕਰ ਚਾਕਰੋ ਤੋਂ ਬਹੁਤ ਦੁਖੀ ਹੋਏ ਫਿਰਦੇ ਸੀ। ਤੇ ਜਿਮੀਦਾਰ ਦੇ ਕੋਲ ਇੱਕ ਨੌਕਰ ਸੀ ਤੇ ਜਿਹਦਾ ਨਾਂ ਸੀ ਰੋਲਦੂ, ਜਿਹੜਾ ਬੜਾ ਅਨੁਭਵੀ ਤੇ ਨਾ ਸੂਝਵਾਨ ਸੀ। ਘਰ ਦੇ ਸਾਰੇ ਨਿੱਕੇ ਵੱਡੇ ਕੰਮ ਉਹ ਬੜੀ ਹੁਸ਼ਿਆਰੀ ਨਾਲ ਕਰਿਆ ਕਰਦਾ ਸੀ, ਪਰ ਜਿਮੀਦਾਰ ਫਿਰ ਵੀ ਉਸਨੂੰ ਬਿਨਾਂ ਮਤਲਬ ਦੇ ਹੀ ਝਾੜਦਾ ਰਹਿੰਦਾ ਸੀ। ਰੋਲਦੂ ਬੜਾ ਪਰੇਸ਼ਾਨ ਹੋਇਆ, ਕਹਿੰਦਾ ਜੇ ਨੌਕਰੀ ਛੱਡੇ ਤਾਂ ਬੱਚੇ ਭੁੱਖੇ ਮਰ ਜਾਣੇ, ਪਰ ਜੇ ਚਾਕਰੀ ਕਰਦਾ ਰਿਹਾ ਤਾਂ ਰੋਜ਼ ਪੱਤ ਲੁਹਾਣੀ ਪੈਂਦੀ ਆ। ਇੱਕ ਦਿਨ ਜਿਮੀਦਾਰ ਸੁਭਾਅ ਅਨੁਸਾਰ ਕਿਸੇ ਨਿੱਕੀ ਜਿਹੀ ਗੱਲ ਉੱਤੇ ਰੋਲਦੂ ਉੱਪਰ ਗੁੱਸਾ ਝਾੜ ਰਿਹਾ ਸੀ। ਜਦੋਂ ਜਿਮੀਦਾਰ ਨੇ ਗਾਲ ਕੱਢੀ ਤਾਂ ਰੋਲਦੂ ਅੱਗੇ ਉਹ ਬੋਲ ਪਿਆ, ਸ਼ਾਹ ਜੀ ਐਵੇਂ ਆਪਣੇ ਮਨ ਨੂੰ ਕਿਉਂ ਗੰਦਾ ਕਰਦੇ ਹੋ, ਤੁਸੀਂ ਕਾਹਦਾ ਮਾਣ, ਤੁਹਾਨੂੰ ਕਾਹਦਾ ਮਾਣ ਹੈ। ਇਸ ਦੁਨੀਆਂ ਵਿੱਚ ਹਰ ਕੋਈ ਇੱਕ ਦੂਜੇ ਦਾ ਨੌਕਰ ਹੈ। ਜਿਮੀਦਾਰ ਦੀਆਂ ਅੱਖਾਂ ਲਾਲ ਕਰਦਿਆਂ ਕਿਹਾ, ਉਹ ਕੀ ਬਕਿਆਈ, ਮਤਲਬ ਇਹ ਵੀ ਕਿ ਮੈਂ ਤੁਹਾਡਾ ਨੌਕਰ ਹਾਂ ਤੇ ਤੁਸੀਂ ਮੇਰੇ। ਰੋਲਦੂ ਨੇ ਉਸੇ ਰੋਹ ਵਿੱਚ ਗੱਲ ਆਖੀ, ਕਹਿੰਦਾ ਇਸ ਦੁਨੀਆਂ ਵਿੱਚ ਕੋਈ ਮਾਲਕ ਹੈ ਤੇ ਨਾ ਕੋਈ ਨੌਕਰ ਹੈ। ਜਿਮੀਦਾਰ ਇਹ ਗੱਲ ਸੁਣ ਕੇ ਅੱਗ ਬਬੂਲਾ ਹੋ ਗਿਆ ਤੇ ਗੁੱਸੇ ਨਾਲ ਭੁੜਕ ਕੇ ਕਹਿਣ ਲੱਗਾ, ਕਮਜਾਤਾ ਤੇਰੀ ਐਡੀ ਜ਼ੁਰਤ, ਸਾਨੂੰ ਆਪਣਾ ਨੌਕਰ ਬਣਾ ਛੱਡਿਆ ਜੀ। ਨਹੀਂ ਸ਼ਾਹ ਜੀ ਇਹ ਗੱਲ ਨਹੀਂ, ਮੈਂ ਤਾਂ ਕਹਿੰਦਾ ਹਾਂ ਕਿ ਇਸ ਦੁਨੀਆਂ ਵਿੱਚ ਸਭ ਲੋਕ ਇੱਕ ਦੂਜੇ ਦੇ ਨੌਕਰ ਹਨ। ਅਜੇ ਗੱਲ ਰੋਲਦੂ ਦੇ ਮੂੰਹ ਵਿੱਚ ਹੀ ਸੀ ਕਿ ਜਿਮੀਦਾਰ ਨੇ ਕਾਹੜ ਕਰਦੀ ਇੱਕ ਚਪੇੜ ਰੋਲਦੂ ਦੇ ਮੂੰਹ ਤੇ ਕੱਢ ਮਾਰੀ, ਫਿਰ ਠੁੱਡੇ ਠੁੱਡੇ ਤੇ ਮੁੱਕੇ ਧੱਫੇ ਮਾਰਦਿਆਂ ਕਿਹਾ, ਤੈਨੂੰ ਤੇਰੀ ਗੁਸਤਾਖੀ ਦਾ ਮੈਂ ਹੁਣੇ ਮਜ਼ਾ ਚਖਾਉਣਾ। ਰੋਲਦੂ ਨੇ ਵੱਖੀ ਫੜ ਲਈ ਤੇ ਚੀਕਾਂ ਮਾਰਦਾ ਹੋਇਆ ਫਰਸ਼ ਉੱਤੇ ਤੈ ਦੇ ਕੇ ਡਿੱਗ ਗਿਆ। ਰਤਾ ਕੋ ਤੜਫਿਆ, ਫਿਰ ਧਰਾਟ ਵਾਂਗ ਉਹ ਫਰਸ਼ ਉੱਤੇ ਪਿਆ ਰਿਹਾ ਜਿਵੇਂ ਬੇਹੋਸ਼ ਹੋ ਗਿਆ ਹੋਵੇ। ਜਿਮੀਦਾਰ ਨੂੰ ਲੱਗਾ ਕਿ ਰੋਲਦੂ ਹੁਣ ਘੜੀ ਪਲਦਾ ਹੀ ਪ੍ਰਾਹੁਣਾ ਆ। ਦੇਵਨੈਤ ਉਦੋਂ ਘਰ ਵਿੱਚ ਕੋਈ ਨੌਕਰ ਚਾਕਰ ਨਹੀਂ ਸੀ। ਰੋਲਦੂ ਦੀ ਇਹ ਹਾਲਤ ਵੇਖ ਕੇ ਜਿਮੀਦਾਰ ਬੜਾ ਘਬਰਾਇਆ, ਜੇ ਰੋਲਦੂ ਮਰ ਗਿਆ ਤਾਂ ਮੇਰਾ ਕੀ ਬਣੇਗਾ। ਉਹਦੀਆਂ ਅੱਖਾਂ ਅੱਗੇ ਭੰਬਲ ਤਾਰੇ ਨੱਚਣ ਲੱਗੇ। ਜਿਮੀਦਾਰ ਰੋਲਦੂ ਨੂੰ ਸੰਭਾਲਦਾ ਹੋਇਆ ਉਸਨੂੰ ਇੱਧਰੋਂ ਉੱਧਰ ਹਿਲਾ ਕੇ ਤੇ ਉਸਦੀ ਨਬਜ਼ ਟੋਹ ਕੇ ਵੇਖਣ ਲੱਗਾ ਤੇ ਉਸਦੀ ਜਾਨ ਵੀ ਹੈ ਕਿ ਨਹੀਂ। ਜਿਹੜਾ ਰੋਲਦੂ ਸੀ ਉਹ ਵੀ ਬੇਜਾਨ ਪਿਆ ਰਿਹਾ, ਵੇਖ ਰਿਹਾ ਜਿਮੀਦਾਰ ਦੌੜਦਾ ਰਿਹਾ, ਸੋਈ ਵਿੱਚ ਪਾਣੀ ਦਾ ਗਲਾਸ ਭਰ ਕੇ ਕਦੇ ਲੈ ਕੇ ਆਵੇ ਤੇ ਫਿਰ ਉਹ ਰੋਲਦੂ ਦੇ ਮੂੰਹ ਉੱਪਰ ਪਾਣੀ ਦੇ ਛਿੱਟੇ ਮਾਰਨ ਲੱਗਾ। ਕੋਲ ਹੀ ਪੱਖੀ ਪਈ ਸੀ, ਜਿਮੀਦਾਰ ਨੇ ਪੱਖੀ ਫੜ ਲਈ ਤੇ ਰੋਲਦੂ ਨੂੰ ਹਵਾ ਦੇਣ ਲੱਗਾ, ਮਤਾ ਠੰਡੀ ਹਵਾ ਦੇ ਝੋਕੇ ਨਾਲ ਹੋਸ਼ ਪਰਤ ਆਵੇ, ਪਰ ਰੋਲਦੂ ਉਸੇ ਤਰ੍ਹਾਂ ਬੇਹੋਸ਼ ਰਿਹਾ। ਜਿਮੀਦਾਰ ਦੀ ਖਾਨਿਓ ਗਈ, ਉਸਨੇ ਘਬਰਾਹਟ ਵਿੱਚ ਰੋਲਦੂ ਨੂੰ ਚੁੱਕ ਕੇ ਬਾਹਰਲੇ ਵਿਹੜੇ ਵਿੱਚ ਖੁੱਲੀ ਹਵਾ ਵਿੱਚ ਲਟਾ ਦਿੱਤਾ। ਪਹਿਲਾਂ ਜਿਮੀਦਾਰ ਨੇ ਵਿਹੜੇ ਵਿੱਚ ਮੰਜੀ ਵਿਛਾਈ, ਫਿਰ ਜਿਵੇਂ ਜਿਮੀਦਾਰ ਨੇ ਰੋਲਦੂ ਨੂੰ ਚੁੱਕ ਕੇ ਮੰਜੀ ਉੱਤੇ ਲਟਾਇਆ ਤੇ ਪੈਰ ਸਿੱਧੇ ਕੀਤੇ ਤਾਂ ਰੋਲਦੂ ਝੱਟ ਉੱਠ ਕੇ ਬੈਠ ਗਿਆ ਤੇ ਕਹਿਣ ਲੱਗਾ, ਸ਼ਾਹ ਜੀ ਇਤਨੀ ਤਕਲੀਫ਼ ਕਿਉਂ ਕਰਦੇ ਹੋ, ਅੱਗੇ ਹੀ ਤੁਸੀਂ ਮੇਰੀ ਬੜੀ ਸੇਵਾ ਕੀਤੀ ਹੈ, ਪਾਣੀ ਦੇ ਛਿੱਟੇ ਮਾਰੇ ਨੇ, ਪੱਖੀ ਝੱਲੀ ਹੈ ਤੇ ਚੁੱਕ ਕੇ ਮੰਜੇ ਉੱਤੇ ਲਟਾਇਆ ਹੈ, ਹੁਣ ਮੈਂ ਰਾਜੀ ਬਾਜੀ ਹਾਂ। ਜਿਮੀਦਾਰ ਨੇ ਰੱਬ ਦਾ ਸ਼ੁਕਰ ਕੀਤਾ ਤੇ ਰੋਲਦੂ ਠੀਕ ਠਾਕ ਸੀ। ਰੋਲਦੂ ਨੇ ਆਪਣੇ ਕੱਪੜੇ ਝਾੜਦਿਆਂ ਕਿਹਾ, ਚੌਧਰੀ ਜੀ ਮੈਂ ਨਹੀਂ ਕਿਹਾ ਸੀ ਅਸੀਂ ਸਭ ਇੱਕ ਦੂਜੇ ਦੇ ਨੌਕਰ ਹਾਂ, ਅੱਜ ਤੁਸੀਂ ਆਪਣੇ ਹੱਥੀ ਮੇਰੀ ਸੇਵਾ ਕੀਤੀ ਹੈ, ਹੁਣ ਤਾਂ ਮੇਰੀ ਗੱਲ ਦੀ ਤਸੱਲੀ ਹੋ ਗਈ ਹੈ। ਜਿਮੀਦਾਰ ਬੜਾ ਸ਼ਰਮਿੰਦਾ ਹੋਇਆ ਤੇ ਉਸ ਦਿਨ ਤੋਂ ਬਾਅਦ ਨੌਕਰ ਚਾਕਰਾਂ ਨਾਲ ਮੰਦਾ ਲੂਕ ਕਰਨਾ ਛੱਡ ਦਿੱਤਾ। ਸੋ ਦੋਸਤੋ ਇਹ ਕਹਾਣੀ ਸੀ ਬਾਤਾਂ ਮੁੱਢ ਕਦੀਮ ਦੀਆਂ ਕਿਤਾਬ ਵਿੱਚੋਂ ਵਣਜਾਰਾ ਬੇਦੀ ਜੀ ਵੱਲੋਂ ਲਿਖੀ ਹੋਈ ਤੇ ਕਿਤਾਬ ਦਾ ਕਹਾਣੀ ਦਾ ਸਿਰਲੇਖ ਸੀ ਇੱਕ ਦੂਜੇ ਦੀ ਨੌਕਰੀ। ਸੋ ਆਪਾਂ ਨੂੰ ਇਹਨਾਂ ਕਿਤਾਬਾਂ ਜਾਂ ਇਹਨਾਂ ਕਹਾਣੀਆਂ ਤੋਂ ਇਹ ਜ਼ਰੂਰ ਸਿੱਖਿਆ ਲੈਣੀ ਚਾਹੀਦੀ ਹੈ ਕਿ ਬੇਲੋੜਾ ਮਾਣ ਨਹੀਂ ਕਰਨਾ ਚਾਹੀਦਾ ਤੇ ਮਾਣ ਚਾ ਕੇ ਇੱਕ ਦੂਜੇ ਨੂੰ ਤੰਗ ਪਰੇਸ਼ਾਨ ਵੀ ਨਹੀਂ ਕਰਨਾ ਚਾਹੀਦਾ। ਅਸੀਂ ਜਦੋਂ ਮਿਹਨਤ ਕਰਕੇ ਗਰੋ ਕਰਦੇ ਹਾਂ ਬਾਹਰਲੇ ਵਿਦੇਸ਼ਾਂ ਦੇ ਵਿੱਚ ਤੇ ਆਪਣੇ ਬਿਜ਼ਨਸ ਅਸਟੈਬਲਿਸ਼ ਕਰਦੇ ਹਾਂ ਤੇ ਉੱਥੇ ਸਾਡੇ ਨਾਲ ਕੰਮ ਕਰਦੇ ਨੇ, ਆਪਣੇ ਵਰਗੇ ਹੀ ਲੋਕ ਕੰਮ ਕਰਦੇ ਨੇ, ਤੇ ਅਸੀਂ ਮਾਣ ਵਿੱਚ ਆਏ ਜਾਂ ਕਈ ਵੇਲੇ ਗੁੱਸਾ ਕੰਟਰੋਲ ਨਹੀਂ ਹੁੰਦਾ ਤੇ ਲੋਕ ਉਹਨਾਂ ਤੇ ਮਾੜਾ ਵਿਵਹਾਰ ਕਰਦੇ ਆ। ਸੋ ਇਹਨਾਂ ਚੀਜ਼ਾਂ ਤੋਂ ਬਚਣਾ, ਇਹੋ ਜਿਹੀਆਂ ਕਹਾਣੀਆਂ ਤੋਂ ਅਸੀਂ ਇਹੀ ਸੇਧ ਲੈਣੀ ਆ। ਸੋ ਅੱਜ ਦੇ ਪ੍ਰੋਗਰਾਮ ਲਈ ਇੰਨਾ ਹੀ, ਤੇ ਆਸ ਕਰਦੇ ਹਾਂ ਕਿ ਮੈਂ ਕੱਲ ਨੂੰ ਵੀ ਜੁਆਇਨ ਕਰਾਂਗਾ ਤੇ ਕੱਲ ਦਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਬਣਾਵਾਂਗੇ। ਸੋ ਹੁਣ ਦਿਓ ਤੁਸੀਂ ਮੈਨੂੰ ਇਜਾਜ਼ਤ, ਤੇ ਸਾਡੇ ਵੀਰ ਰਵਿੰਦਰ ਸਿੰਘ ਧਨੀ ਸਾਹਿਬ ਵੀ ਪ੍ਰੋਗਰਾਮ ਜੁਆਇਨ ਕੀਤਾ ਸੀ, ਸਤਿ ਸ੍ਰੀ ਅਕਾਲ ਬੁਲਾ ਰਹੇ ਸੀ, ਤੇ ਆਪ ਜੀ ਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਆਸ ਕਰਦਾ ਤੁਸੀਂ ਰਾਜੀ ਬਾਜੀ ਹੋਵੋਗੇ। ਸੋ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਕੱਲ ਨੂੰ ਇਸੇ ਸਮੇਂ ਲਹਿਰਾ ਪ੍ਰੋਗਰਾਮ ਦੇ ਵਿੱਚ, ਤੁਸੀਂ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ 24 ਘੰਟੇ 7 ਦਿਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।